ਜਿਹੜਾ ਜਵਾਬ ਆਪਾਂ ਦੇਣ ਦੀ ਬਜਾਏ ਉਹਨਾਂ ਦੀ ਹਾਈ ਕਮਾਂਡ ਦੇਵੇ ਤਾਂ ਚੰਗੀ ਗੱਲ ਹੈ, ਕਿਉਂਕਿ ਉਹਨਾਂ ਨੂੰ ਤਾਂ ਆਪ ਹੀ ਹਾਲੇ ਤੱਕ 605 ਦੇ ਵਿੱਚ ਹੈ ਕਾਂਗਰਸ ਦੀ ਹਾਈ ਕਮਾਂਡ, ਕਿ ਆਉਣ ਵਾਲਾ ਚਿਹਰਾ ਕੌਣ ਹੋਊਗਾ। ਦੇਖੋ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਵੀ ਹੋਈ ਹੈ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਵਿੱਚ, ਜਿੱਥੇ ਸ਼੍ਰੀਮਤੀ ਸੋਨੀਆ ਗਾਂਧੀ ਹੋਰਾਂ ਨੇ ਇਹ ਕਿਹਾ ਸੀ ਕਿ ਆਉਣ ਵਾਲੀਆਂ ਜਿਹੜੀਆਂ ਚੋਣਾਂ ਹੋਣਗੀਆਂ ਉਹ ਬਿਨਾਂ ਮੁੱਖ ਮੰਤਰੀ ਦੇ ਚਿਹਰੇ ਤੋਂ ਹੋਣਗੀਆਂ। ਪਤਾ ਨਹੀਂ ਉਹਨਾਂ ਨੇ ਬਿਆਨ ਕਿਸ ਤਰੀਕੇ ਨਾਲ ਦਿੱਤਾ ਸੀ ਜਾਂ ਉਹਦੇ ਮਾਇਨੇ ਕੀ ਨਿਕਲਦੇ ਨੇ। ਹਾਲਾਂਕਿ ਸਿਆਸੀ ਖੇਮਿਆਂ ਦੇ ਵਿੱਚ ਬਹੁਤੀ ਚਰਚਾ ਤਾਂ ਇਸ ਗੱਲ ਦੀ ਨਹੀਂ ਚੱਲੀ, ਪਰ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰੀ ਅੱਜ ਵੀ ਜਿਹੜੇ ਵੱਡੇ ਐਲਾਨ ਕਰਕੇ ਗਏ ਆ ਉਹਨਾਂ ਨੂੰ ਜੇਕਰ ਆਪਾਂ ਦੇਖੀਏ, ਔਰ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਕਾਰਗੁਜ਼ਾਰੀ ਨੂੰ ਦੇਖੀਏ, ਤਾਂ ਦੋਵੇਂ ਪੰਜਾਬ ਦੇ ਹਿੱਤ ਦੀ ਗੱਲ ਕਰਦੇ ਨੇ ਔਰ ਪੰਜਾਬ ਦੇ ਲੋਕ ਉਹਨਾਂ ਤੇ ਭਰੋਸਾ ਵੀ ਕਰ ਰਹੇ ਨੇ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਹਾਈਕਮਾਂਡ ਬਿਹਤਰ ਦੱਸ ਸਕਦੀ ਹੈ ਕਿ ਕੌਣ ਉਹਨਾਂ ਦੇ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਹੋ ਸਕਦਾ ਹੈ, ਜਾਂ ਲੋਕ ਕਾਂਗਰਸ ਦੇ ਨਾਲ ਖੜਦੇ ਨੇ ਜਾਂ ਨਹੀਂ ਖੜਦੇ। ਪਰ ਫਿਲਹਾਲ ਜਿਹੜੇ ਸਰਕਮਸਟਾਂਸਸ ਬਣੇ ਆ ਤਾਂ ਲੋਕਾਂ ਨੂੰ ਸਹੂਲਤਾਂ ਜਿਹੜੀਆਂ ਹੋਣ ਵਾਲੀ ਸਰਕਾਰ ਜਿਹੜੀ ਹੈ ਉਹ ਠੀਕ ਦੇ ਰਹੀ ਹੈ। ਜੀ
ਰਵੀ ਜੀ, ਹੋਲਡ ਕਰਿਓ, ਮੈਨੂੰ ਸਟੇਸ਼ਨ ਦੀ ਕਮਰਸ਼ੀਅਲ ਲੈਣੇ ਪੈਣੇ ਤਨ, ਤੇ ਉਸ ਤੋਂ ਬਾਅਦ ਵਾਪਸ ਆਉਣੇ ਆ, ਤੇ ਕਾਲਰ ਨੇ ਸਾਡੇ ਨਾਲ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਹੋਲਡ ਕਰਕੇ ਰੱਖਣ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
ਆਈ ਖੁਸ਼ਬੂ
ਕਾਦੀ
ਦਿਵਾਲੀ ਦੀ, ਫੂਡ ਬੇਸਿਕਸ ਦੇ ਕਿਚਨਸ ਆਫ ਦਾ ਵਰਲਡ ਡੀਲਸ ਦੇ ਨਾਲ ਹੁਣ ਹਰ ਕਿਚਨ ਚੋਂ ਆਏਗੀ ਖੁਸ਼ਬੂ ਘਰ ਦੇ ਸਵਾਦਾਂ ਦੀ, ਆਪਣੇ ਮਸਾਲਿਆਂ ਦੀ, ਉਹ ਵੀ ਬਿਲਕੁਲ ਸਹੀ ਪ੍ਰਾਈਸ ਤੇ। ਜਿਵੇਂ ਨਵੰਬਰ 3rd ਤੱਕ 540 ਮਿਲੀਲੀਟਰ ਸੀਡਰ ਬੀਨਸ ਸਿਰਫ 99 ਸੈਂਟਸ ਤੇ। ਖੁਸ਼ਬੂ ਆਈ
ਨਹੀਂ,
ਆ ਜਾਏਗੀ। ਐਟ ਫੂਡ ਬੇਸਿਕਸ, ਆਲਵੇਜ਼ ਮੋਰ ਫੋਰ ਲੈਸ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
آپ وہاں نہیں، لیکن جب آپ ریمٹلی کے ذریعے پیسے گھر بھیجتے ہیں تو آپ اپنوں کے پاس محسوس کرتے ہیں۔ بیٹی کی سالگرہ کے لیے یا کسی بھی موقع پر ریمٹلی آپ کو دیتا ہے تیز اور محفوظ ٹرانسفر کی سہولت اور فوری اپڈیٹ سے آپ اور آپ کے اپنوں کو ذہنی سکون۔ ریمٹلی ایپ ڈاؤن لوڈ کریں اور اپنے پہلے ٹرانسفر پر خصوصی آفر سے فائدہ اٹھائیں۔ ریمٹلی
ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕਸ ਸਪਿਰਿਟ। ਕਾਲ ਕਰੋ 905-621-4100 ਯਾਨੀ 905-621-4100।
ਯੂਨਿਟ 7-8770 ਦ ਗੋਲ ਰੋਡ, Brampton. Visit www.techspirit.ca.
Chahte ho kisi ko bhi Canada bulana,
par mummy papa mere paas jaldi jaldi aana.
Student business visa ya koi aana chahe visitor,
brother ko bulana hai ya aana chahe sister.
CWC immigration,
CWC Immigration 9560-4444-670-44-44 आपको आपके अपनों से मिलाए।
$10 विच टीवी, $10 विच आईपैड, $10 विच प्रेशर कुकर, जान $10 विच कई सारे गिफ्ट जीतने का मौका है तुहाडे कोल। तुहाडा अपना अशोका आते एशियन फूड सेंटर लेके आया है रैफल ड्रॉ। 1 अक्टूबर तो 7 नवंबर विचकार किसी भी एशियन फूड सेंटर ते आओ अते $10 विच कोई भी अशोका प्रोडक्ट खरीद के तुसी जीत सकते हो 13 गिफ्ट। ਇਹ ਆਫਰ ਏਸ਼ੀਅਨ ਫੂਡ ਸੈਂਟਰ ਦੇ ਸਾਰੇ ਆਊਟਲੈਟ ਤੇ ਅਵੇਲੇਬਲ ਹੈ, ਤਾਂ ਫਿਰ ਕਿਸ ਗੱਲ ਦਾ ਇੰਤਜ਼ਾਰ? ਲੈ ਕੇ ਜਾਓ ਕਈ ਸਾਰੇ ਉਪਹਾਰ। ਅਸ਼ੋਕਾ, ਦ ਓਰਿਜਿਨਲ ਟੇਸਟ ਆਫ ਇੰਡੀਆ।
ਪ੍ਰੋਗਰਾਮ ਖਬਰ ਸਰ ਸੁਬਹ 8:30 ਤੋਂ ਲੈ ਕੇ 10 ਵਜੇ ਤੱਕ, ਔਰ ਮੈਂ ਜਗਦੀਪ ਸਿੰਘ ਅਰਵਾਲ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਔਰ ਇੱਕ ਪ੍ਰੋਪਰਟੀ ਮੈਂ ਦੱਸਣਾ ਚਾਹੁੰਦਾ ਕਿ ਅਗਰ ਤੁਸੀਂ ਓਕਵਿਲ ਮਿਲਟਨ ਦੇ ਏਰੀਏ ਦੇ ਵਿੱਚ ਟਰੱਕ ਯਾਰਡ ਬਣਾਉਣਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਅਪਰਚੁਨਿਟੀ ਆ ਰਹੀ ਹੈ ਮੇਰੇ ਪਾਸ। ਇਸ ਹਫ਼ਤੇ ਦੇ ਵਿੱਚ ਇਹ ਪ੍ਰੋਪਰਟੀ ਆਉਣੀ ਹੈ ਔਰ 3.5 million dollars ਦੇ ਵਿੱਚ ਤੁਹਾਡਾ ਇੱਕ ਵਧੀਆ ਟਰੱਕ ਯਾਰਡ ਬਣ ਸਕਦਾ ਹੈ। ਸੋ ਇਹਦੇ ਲਈ ਅਗਰ ਤੁਸੀਂ ਸਮਰੱਥਾ ਰੱਖਦੇ ਹੋ ਇਸ ਹਫ਼ਤੇ $3.5 million ਦੀ ਪ੍ਰਾਪਰਟੀ ਦੇ ਉੱਤੇ ਆਫਰ ਪਾਉਣ ਦੇ ਲਈ ਕੈਸ਼ ਆਫਰ ਹੋਣੀ ਹੈ ਅਤੇ ਕੋਈ ਵੀਟੀ ਵੀ ਨਹੀਂ ਹੋਣੀਗੀ। ਬਹੁਤ ਵਧੀਆ ਪ੍ਰਾਪਰਟੀ ਹੈ ਔਰ ਜਿਉਂ ਹੀ ਪੂਰਾ ਇਹਦਾ ਡਿਟੇਲ ਤੁਹਾਨੂੰ ਪਤਾ ਲੱਗੇਗਾ, ਜਿਹੜਾ ਵੀ ਦੇਖੇਗਾ ਉਹ ਕਹੇਗਾ ਵੀ ਹਾਂ ਮੈਂ ਪ੍ਰਾਪਰਟੀ ਲੈਣੀ ਚਾਹੁੰਦਾ। ਸੋ ਇੱਕ ਵੱਡੀ ਪ੍ਰਾਪਰਟੀ ਹੈ ਇਹ ਔਰ ਬਹੁਤ ਵਧੀਆ ਟਰੱਕ ਟਰਮੀਨਲ ਇੱਥੇ ਬਣਨਾ, ਬਿਲਕੁਲ ਹਾਈਵੇ ਦੇ ਨਾਲ ਆ। ਔਰ ਇਹਦੇ ਲਈ ਤੁਸੀਂ ਮੈਨੂੰ ਟੈਕਸਟ ਮੈਸੇਜ ਕਰ ਦੇਣਾ ਜਾਂ ਜਸਤੂਰ ਹੋਣਾ ਨੂੰ, ਮੈਂ ਹਜੇ ਇਸ ਦਾ ਡਿਟੇਲ ਦਿੱਤਾ ਨਹੀਂ, ਕੱਲ੍ਹ ਸ਼ਾਮੀ ਮੇਰਾ ਇਸ ਤੇ ਡਿਟੇਲ ਦੇ ਵਿੱਚ ਇਸ ਪ੍ਰਾਪਰਟੀ ਦੇ ਬਾਰੇ 'ਚ ਗੱਲ ਹੋਈ ਹੈ। ਸੋ ਕੱਲ੍ਹ ਤੱਕ ਅਸੀਂ ਇਸ ਦਾ ਪੂਰਾ ਡਿਟੇਲ ਤੁਹਾਡੇ ਨਾਲ ਸਾਂਝਾ ਕਰ ਦਾਂਗੇ। ਜਸਤੂਰ ਦਾ ਨੰਬਰ ਹੈ 647-242-8667, 647-242-8667। ਮੇਰਾ ਨੰਬਰ ਹੈ 416-970-5005, 416-970-5005। ਔਰ ਜਿਹੜੇ ਇੱਕ ਚੰਗੀ ਇਨਵੈਸਟਮੈਂਟ ਕਰਨ ਦੇ ਲਈ, ਇਟਸ ਗੋਇੰਗ ਟੂ ਬੀ ਵਨ ਆਫ ਦਾ ਬੈਸਟ ਪ੍ਰਾਪਰਟੀ, ਔਰ ਇਹਦੇ ਲਈ 416-970-5005 ਦੇ ਉੱਤੇ ਤੁਸੀਂ ਮੈਨੂੰ ਆਪਣਾ ਨਾਂ ਦੱਸ ਸਕਦੇ ਹੋ, ਟੈਕਸਟ ਮੈਸੇਜ ਕਰ ਸਕਦੇ ਹੋ ਕਿ ਤੁਸੀਂ ਇੰਟਰਸਟਡ ਹੋ ਕਿ ਇਸ ਏਰੀਏ ਦੇ ਵਿੱਚ, ਓਕਵਲ ਮਿਲਟਨ ਦੇ ਏਰੀਏ ਦੇ ਵਿੱਚ ਇੱਕ ਟਰੱਕ ਯਾਰਡ ਬਣਾਉਣ ਦੇ ਲਈ, ਵੱਡਾ ਅਤੇ ਟਰੱਕ ਦੇ ਲਈ ਤੁਸੀਂ ਬਿਲਡਿੰਗ ਬਣਾਉਣ ਦੇ ਲਈ, ਅਤੇ ਡੈਫੀਨੇਟਲੀ ਮੈਂ ਤੁਹਾਨੂੰ ਇਸ ਦਾ ਡਿਟੇਲ ਅੱਗੇ ਆਉਣ ਵਾਲੇ ਦਿਨਾਂ 'ਚ ਦੇ ਦਾਂਗਾ। 416-970-5005, 416-970-5005 ਮੇਰਾ ਨੰਬਰ ਹੈ। ਔਰ ਮੇਰੇ ਨਾਲ ਰਵੀ ਜੀ ਵੀ ਨੇ ਅਤੇ ਨਾਲ ਦੀ ਨਾਲ ਇੱਕ ਕਾਲਰ ਨੇ। ਸਿਰਫ 5 ਤੋਂ 7 ਮਿੰਟ ਹੋਰ ਮੈਕਸੀਮਮ ਮੈਂ ਗੱਲਬਾਤ ਕਰਾਂਗਾ ਪੰਜਾਬ ਦੀਆਂ ਖਬਰਾਂ ਦੇ ਉੱਤੇ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ ਗਰੇਵਾਲ ਸਾਹਿਬ।
ਸਤਿ ਸ਼੍ਰੀ ਅਕਾਲ ਜੀ
ਵਰਿੰਦਰ ਬੋਲ ਰਿਹਾ ਜੀ।
ਜੀ ਵਰਿੰਦਰ ਜੀ,
ਹੁਣੇ ਭਾਈ ਸਾਹਿਬ ਜਿਹੜੇ ਬ੍ਰਿੰਟਨ ਤੋਂ ਬੋਲਦੇ ਸੀ, ਇਹਨਾਂ ਨੇ ਬੜਾ ਜ਼ੋਰ ਦੇ ਕੇ ਕਿਹਾ ਕਿ ਜਦੋਂ ਦਾ ਸਿੱਧੂ ਅਸਤੀਫਾ ਦੇ ਕੇ ਗਿਆ ਉਹ ਤਾਂ ਵਾਪਸ ਆਇਆ ਨਹੀਂ, ਉਹ ਕਦੋਂ ਵਾਪਸ ਆਇਆ
ਜੀ?
ਇਹਨਾਂ ਨੇ ਬੜੀ ਜ਼ੋਰ ਦੇ ਕੇ ਗੱਲ ਕਹੀ ਹੈ। ਮੈਂ ਇਹਨਾਂ ਨੂੰ ਭਾਈ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਜਿਸ ਦਿਨ ਉੱਥੇ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਕਿਸਾਨਾਂ ਦੇ ਉੱਤੇ ਗੱਡੀ ਚੜਾਈ ਗਈ ਸੀਗੀ, ਜਿਸ ਦਿਨ ਰੈਲੀ ਲੈ ਕੇ ਉੱਥੇ 5000 ਗੱਡੀਆਂ ਦਾ ਕਾਫਲਾ ਲੈ ਕੇ ਗਿਆ ਸੀ, ਉਹ ਸਿੱਧੂ ਸੀ ਕਿ ਕੋਈ ਹੋਰ ਗਿਆ ਸੀ? ਔਰ ਚੰਡੀਗੜ੍ਹ ਤੋਂ ਤੁਰਨ ਲੱਗੇ ਨੇ, ਤੁਹਾਨੂੰ ਯਾਦ ਹੋਣਾ ਉਹਨੇ ਗਾਲ ਵੀ ਕੱਢੀ ਸੀ, ਕਹਿੰਦਾ ਜੇ ਮੁੱਖ ਮੰਤਰੀ ਸਿੱਧੂ ਦੇ ਬੇਟੇ ਨੂੰ ਬਣਾਇਆ ਹੁੰਦਾ ਤਾਂ ਮੈਂ ਅੱਜ ਇਹ ਹਾਲਤ
ਮੁੱਖ ਹੜਤਾਲ ਤੇ ਵੀ ਸਿੱਧੂ ਹੀ ਬੈਠਾ ਸੀ ਜਾ ਕੇ।
ਹਾਂਜੀ ਹਾਂਜੀ, ਮੈਂ ਇਹਨਾਂ ਭਾਈ ਸਾਹਿਬ ਨੂੰ ਪੁੱਛਣਾ ਕਿ ਉਹ ਸਿੱਧੂ ਕਿਸ ਹੈਸੀਅਤ ਵਿੱਚ ਗਿਆ ਸੀ? ਉਹ ਕਾਂਗਰਸ ਪ੍ਰਧਾਨ ਦੀ ਹੈਸੀਅਤ ਵਿੱਚ ਗਿਆ ਸੀ ਕਿ ਇੱਕ ਆਮ ਕਾਰਿਆਕਰਤਾ ਦੇ ਹੈਸੀਅਤ ਤੇ ਗਿਆ ਸੀ? ਦੂਸਰੀ ਗੱਲ ਇਹ ਸੀ ਕਿ ਪ੍ਰਿਯੰਕਾ ਗਾਂਧੀ ਨੇ ਸਿੱਧੂ ਨੂੰ ਸਾਫ਼ ਕਹਿ ਦਿੱਤਾ ਸੀ ਕਿ ਅਗਰ ਤੈਨੂੰ ਬਚਾਉਣ ਲਈ ਕੋਈ ਖੜਾ ਹੈ ਤਾਂ ਸਿਰਫ ਮੈਂ ਖੜੀ ਹਾਂ, ਨਹੀਂ ਤਾਂ ਤੈਨੂੰ ਰਾਹੁਲ ਗਾਂਧੀ ਨੇ ਔਰ ਸੋਨੀਆ ਗਾਂਧੀ ਨੇ ਕੱਢ ਕੇ ਇੱਦਾਂ ਮੱਖਣ ਚੋਂ ਜਿੱਦਾਂ ਬਾਲ ਕੱਢੀ ਜਾਂਦਾ ਇੱਦਾਂ ਬਾਹਰ ਰੱਖ ਦੇਣਾ ਤੈਨੂੰ। ਔਰ ਅੱਜ ਦੀਆਂ ਜਿਹੜੀਆਂ ਖ਼ਬਰਾਂ ਇਹ ਆ ਰਹੀਆਂ ਪੰਜਾਬ ਤੋਂ ਕਿ ਅਮਰਿੰਦਰ ਸਿੰਘ ਵੀ ਸੋਨੀਆ ਗਾਂਧੀ ਦੇ ਸੰਪਰਕ ਦੇ ਵਿੱਚ ਆ, ਔਰ ਜੇ ਸੋਨੀਆ ਗਾਂਧੀ ਨੇ ਕਿਸੇ ਤਰ੍ਹਾਂ ਅਮਰਿੰਦਰ ਸਿੰਘ ਨੂੰ ਮਨਾ ਲਿਆ ਫਿਰ ਸਿੱਧੂ ਦਾ ਕੀ ਹੋਊਗਾ?
ਜੀ 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 ਜੀ, ਜਵਾਬ ਮਿਲ ਗਿਆ ਤੇ ਹੁਣ ਮੈਂ ਕਹਿੰਦਾ ਆਪਾਂ ਹੋਰ ਸਮਾਂ ਇਸ ਤੇ ਨਾ ਲਾਈਏ।
ਹਾਂਜੀ ਜਗਦੀਸ਼ ਜੀ, ਬਸ 5 ਸਕਿੰਟ ਲੈਣਾ ਬਾਈ ਦੀ ਗੱਲ ਦਾ ਜਵਾਬ ਦੇ ਦਿਆਂ। ਹਾਂਜੀ ਦੇਖੋ ਬਾਈ ਜੀ, ਵੀਰ ਜੀ, ਸਿੱਧੂ ਸਾਹਿਬ ਨੇ ਅਸਤੀਫਾ ਦੇ ਕੇ ਨਾਲ ਜਦੋਂ ਟਵੀਟ ਤੇ ਵੀ ਇਹ ਵੀ ਕਿਹਾ ਜੀ ਮੈਂ ਕਾਂਗਰਸ ਦਾ ਵਫ਼ਾਦਾਰ ਸਿਪਾਹੀ ਰਵਾਂਗਾ, ਮੈਂ MLA ਰਹਾਂ ਜਾਂ ਨਾ ਰਹਾਂ ਕੁਛ ਬਣਾ ਰਹਾਂ, ਚਾਹੇ ਪ੍ਰਧਾਨ ਉਹ ਤਾਂ ਅਸੀਂ ਪਾਸੇ ਦਿੱਤਾ ਸੀ ਨਾ ਉਹਨੇ। ਉਹ ਤੋਂ ਬਾਅਦ ਜਦੋਂ ਉਹ ਕਾਫਲਾ ਲੈ ਕੇ ਗਿਆ ਵਾ ਜਾਂ ਭੁਖੜਤਾਲ ਤੇ ਬੈਠਾ ਜਾਂ, ਉਹ ਤੋਂ ਬਾਅਦ ਐਕਟੀਵਿਟੀਆਂ ਹੋਈਆਂ ਨੇ ਸਾਰੀਆਂ, ਇਹ ਜੇ ਕਾਂਗਰਸ ਨੂੰ ਵਰਕ ਕਰ ਰਿਹਾ ਜੀ ਉਹ, ਤੋ ਕਾਂਗਰਸ ਛੱਡੀ ਨਹੀਂ ਲਾਉਣੀ ਹੁਣ, ਇਹ ਇੱਕ ਵਾਰ ਵੀ ਮੈਂ ਕਾਂਗਰਸ ਛੱਡਾਂਗਾ, 4-5 ਵਾਰੀ ਕਹਿ ਚੁੱਕਿਆ ਹੁਣ ਟਾਈਮ ਦੇ ਵਿੱਚ ਉਹ ਵੀ ਮੈਂ ਕਾਂਗਰਸ ਨਹੀਂ ਛੱਡਣੀ, ਕਾਂਗਰਸ ਦੇ ਵਰਕਰ ਦੇ ਬੇਸ ਤੇ ਗਿਆ ਸੀ ਬਾਈ ਜੀ ਤਾਂ ਕਿ ਪ੍ਰਧਾਨ।
ਸੋ ਕਾਂਗਰਸ ਦੇ ਇੱਕ ਵਰਕਰ ਦੇ ਬੇਸ ਦੇ ਉੱਤੇ ਆਪਣਾ ਕਾਫਲਾ ਲੈ ਕੇ ਗਏ ਸੀ ਲਖੀਮਪੁਰ?
ਹਾਂਜੀ ਬਿਲਕੁਲ ਜੀ ਬਿਲਕੁਲ, ਉਹ ਆਪਦਾ ਕਾਂਗਰਸ ਦੇ ਵਰਕਰ ਆਇਆ, ਵਫ਼ਾਦਾਰ ਸਿਪਾਹੀ ਰਹੂ, ਕਹਿੰਦਾ ਮੈਂ ਕਾਂਗਰਸ ਨਹੀਂ ਛੱਡਦਾ ਮੈਂ।
ਅੱਛਾ ਠੀਕ ਹੈ
ਭਾਈ ਸਾਹਿਬ ਜੀ, ਕਾਂਗਰਸ ਦਾ ਇੱਕ ਵਰਕਰ ਦੱਸੋ ਸਟੇਜ ਤੇ ਚੜ ਕੇ ਕਾਂਗਰਸ ਨੂੰ ਗਾਲ ਕੱਢ ਸਕਦਾ?
ਕੌਣ ਕਹਿੰਦਾ ਕਾਂਗਰਸ ਨੂੰ ਗਾਲ ਕੱਢਿਆ? ਪਰ ਕੌਣ ਦਿਖਾ ਰਿਹਾ? ਮੈਂ $1000 ਕਿਉਂ ਲਿਖਦੀ ਜੀ ਤੁਹਾਨੂੰ, ਕਲੀਅਰ ਕੌਣ ਦਿਖਾ ਰਿਹਾ?
ਸਾਰਾ ਪੰਜਾਬ ਦਾ ਮੀਡੀਆ ਕਹਿੰਦਾ, ਸਾਰੀਆਂ ਵੀਡੀਓ ਕਲਿੱਪ ਕਹਿੰਦੇ ਆ ਕਿ
ਗਲਤ ਨੀ ਕਿਹਾ, ਕਿਹਦੀ ਗੱਲ ਮੰਨੀ ਹੈ?
ਥੈਂਕ ਯੂ ਬਾਈ ਜੀ, ਧੰਨਵਾਦ ਧੰਨਵਾਦ ਤੁਹਾਡੀ ਕਾਲ ਦਾ, ਥੈਂਕ ਯੂ
ਧੰਨਵਾਦ।
ਅੱਛਾ
ਅੱਛਾ
ਥੈਂਕ ਯੂ ਥੈਂਕ ਯੂ ਧੰਨਵਾਦ ਧੰਨਵਾਦ ਜੀ ਧੰਨਵਾਦ। ਅੱਛਾ ਅੱਛਾ ਗੱਲ ਇਹ ਹੈ ਕਿ ਗੋਦੀ ਮੀਡੀਆ ਤਾਂ ਠੀਕ ਹੈ ਪਰ ਅੰਨੇ ਭਗਤ ਵੀ ਨਹੀਂ ਸਾਨੂੰ ਬਣਨਾ ਚਾਹੀਦਾ ਹੈਗਾ। ਅਤੇ ਰਵੀ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਥੋੜ੍ਹਾ ਜਿਹਾ? ਅੱਜ
ਨਹੀਂ ਦੇਖੋ, ਇੱਥੇ ਆ ਕੇ ਅਸੀਂ ਵੀ ਨਿਰਉਤਰ ਹੋ ਜਾਂਦੇ ਹਾਂ ਕਿਉਂਕਿ ਜਦੋਂ ਅਸੀਂ ਫੈਕਟ ਨੂੰ ਸਮਝੇ ਬਿਨਾਂ ਜਾਂ ਮਤਲਬ ਆਪਣੀ ਪ੍ਰਤੀਕਿਰਿਆ ਦਿੰਦੇ ਹਾਂ ਤਾਂ ਉਹ ਵੀ ਕਈ ਵਾਰੀ ਸਾਡੇ ਲਈ ਖਤਰਨਾਕ ਸਿੱਧ ਹੋ ਸਕਦੀ ਹੁੰਦੀ ਆ। ਪਰ ਠੀਕ ਹੈ, ਭਾਈ ਸਾਹਿਬ ਦੀਆਂ ਭਾਵਨਾਵਾਂ ਨੇ, ਸਿੱਧੂ ਸਾਹਿਬ ਉਹਨਾਂ ਨੂੰ ਚੰਗੇ ਲੱਗਦੇ ਨੇ, ਇਮਾਨਦਾਰੀ ਦੇ ਤੌਰ ਤੇ ਚੰਗੇ ਲੱਗਦੇ ਹੋਣਗੇ, ਪਰ ਜੋ ਸੱਚ ਹੈ ਉਸਨੂੰ ਝੁਟਲਾਇਆ ਨਹੀਂ
ਜਾ। ਦੋ ਕਾਲਾਂ ਹੋਰ ਲੈ ਕੇ ਉਸ ਤੋਂ ਬਾਅਦ ਇੱਕ ਦੋ ਜਿਹੜੀਆਂ ਮੇਨ ਖਬਰਾਂ ਉਹਨਾਂ ਤੇ 2 ਮਿੰਟ ਅਸੀਂ ਲਾਉਣੇ ਆ ਸਿਰਫ, ਹੋਰ ਕਾਲਰ ਅਸੀਂ ਨਹੀਂ ਲਵਾਂਗੇ। ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਇਮਾਨਦਾਰ ਬੰਦੇ ਨੇ, ਠੀਕ ਹੈ ਜੀ, ਔਰ ਇਮਾਨਦਾਰੀ ਨਾਲ ਹੀ ਚੱਲਣਗੇ, ਪਰ ਉਹਨੇ ਪਾਰਟੀ ਗਲਤ ਚੁਣ ਲਈ ਆ, ਜਾਂ ਤਾਂ ਉਹਨਾਂ ਦਾ ਕੋਈ ਦਿਮਾਗੀ ਸੰਤੁਲਨ ਨੀ ਠੀਕ ਹੈਗਾ। ਭਾਵੇਂ ਤੁਸੀਂ ਅਜਰੂਦੀਨ ਦੇ ਟਾਈਮ ਤੇ ਕ੍ਰਿਕਟ, ਮੈਂ ਤਾਂ ਕਿਉਂਕਿ ਬੜਾ ਜਦੋਂ ਉਹ ਕ੍ਰਿਕਟ ਖੇਡਦੇ ਹੁੰਦੇ ਸੀ ਉਦੋਂ ਤੋਂ ਜਾਣਦੇ ਅਸੀਂ ਹਾਂਜੀ, ਤੇ ਉਹਨਾਂ ਦੀ ਏਜ ਦਾ ਮੈਂ ਵੀ ਹੈਗਾ। ਪਰ ਚੱਕਰ ਇਹ ਆ ਵੀ ਉਹਨਾਂ ਨੇ ਪਾਰਟੀ ਬੜੀ ਗਲਤ ਚੁਣ ਲਈ, ਕਿਉਂਕਿ ਹੁਣ ਉੱਥੇ ਉਹਨਾਂ ਦੀ ਬੱਸ ਨੀ ਚੱਲਦਾ ਕੋਈ ਵੀ, ਜਿਹਨੂੰ ਨਾਲ ਦੌੜਦੇ ਨੇ ਉਹ ਦੂਜੇ ਪਾਸੇ ਮੂੰਹ ਮੋੜ ਲੈਂਦਾ। ਹੁਣ ਤੁਸੀਂ ਹੁਣ ਵੀ ਲੈ ਲਓ ਤੇ ਹੁਣ ਕੈਪਟਨ ਸਾਹਿਬ ਦੀ ਕਾਂਗਰਸ ਨੂੰ ਲੈ ਕੇ ਕਰਨਾ ਕੀ ਆ, ਮੈਨੂੰ ਤਾਂ ਇਹ ਗੱਲ ਦੀ ਸਮਝ ਨੀ ਆਉਂਦੀ, ਅਕਾਲੀਆਂ ਨੂੰ ਲੈ ਕੇ ਕਰਨਾ ਕੀ ਆ? ਕਿਹਦੇ ਤੀਜੀ ਧਿਰ ਨੂੰ ਦਿਓ ਮੌਕਾ, ਇੱਕ ਵਾਰ ਦੀ ਯਾਰ ਚਾਂਸ ਹਰ ਬੰਦੇ ਨੂੰ ਮਿਲਣਾ ਚਾਹੀਦਾ। ਆਪਾਂ ਛੱਡ ਦਈਏ, ਧਰਮ ਵੀ ਛੱਡ ਦਈਏ, ਪਾਰਟੀਆਂ ਵੀ ਛੱਡ ਦਈਏ, ਕਰੋ ਯਾਰ ਤੁਸੀਂ ਕਰਕੇ ਦੇਖ ਲਓ, ਤੇ ਕੁਛ ਨਾ ਕੁਛ ਤੇ ਕਰੋ ਨਾ, ਉਹਦਾ ਦੇਖ ਲਓ ਕੋਈ ਡਰੱਗ ਦਾ ਮਸਲਾ ਹੱਲ ਹੋਇਆ, ਗੁਟਕਾ ਤੇ ਸੋਹਾਂ ਖਾ ਲਈਆਂ, ਨਾ ਕੋਈ ਬਰਗਾੜੀ ਕਰ ਪਈ, ਮਤਲਬ ਉਹਦੀ ਰੋਜ਼ ਜਾਂ ਰੋਜ਼ ਉਹੀ ਗੱਲਾਂ। ਇਹ ਇਹਨਾਂ ਨੂੰ ਛੱਡ ਦੇਣਾ ਜੇ ਕਹਾਂ ਯਾਰ ਚਲੋ ਤੁਸੀਂ ਚਲਾ ਲਓ, ਜੇ ਲੋਕਾਂ ਦਾ ਭਲਾ ਹੀ ਕਰਨਾ ਅਸੀਂ ਤੇ ਐਵੀਂ ਇੱਥੇ ਆ ਕੇ ਕਿੱਲੀ ਜਾਂਦੇ ਹਾਂ, ਲੈਣਾ ਨੀ ਕੋਈ ਦੇਣਾ ਨੀ, ਫਸ ਦੇਣਾ ਆਪਣੀਆਂ ਕੱਢੀ ਜਾਂਦੇ ਆ ਕੇ, ਕੋਈ ਫਾਇਦਾ ਨੀ ਸਿੱਧੂ ਨੂੰ ਵੀ ਆਰਾਮ ਨਾਲ ਚੁੱਪ ਕੇ ਬਣੇ ਹੋ। ਕਿੰਨੀ ਕੁ ਪੱਟ ਉਧਾਰ ਪਈ ਆ, ਕਦੀ ਉਧਰ ਭੱਜ ਗਿਆ, ਕਦੀ ਕੋ ਉਧਰ ਭੱਜ ਗਿਆ, ਕਦੀ ਕੋ ਉਧਾਰ ਹੀ ਕਾਂਗਰਸੀ ਆ, ਉਹ ਦਿੱਲੀ ਦੇ ਵਿੱਚ ਉੱਥੇ ਉਹ ਕੁਛ ਬਣਾਈ ਜਾਂਦੇ ਆ, ਉਹਨਾਂ ਨੂੰ ਆਪਣੇ ਜੀ ਸਾਹਿਬ ਨੂੰ ਕੋਈ ਉਹਨੇ ਮੈਂਬਰ ਮੁੰਬਰ ਬਣਾਉਣ ਡੇ ਆ। ਕੱਲ ਕਿਸੇ ਵੀ ਬੰਦੇ ਨੇ ਉਹ ਇੰਦਰਾ ਗਾਂਧੀ ਦੇ ਆਪਣਾ ਜਦੋਂ ਉਹਨਾਂ ਨੂੰ ਆਪਣੇ ਮਰਡਰ ਸੀ ਉਹ ਵੀ ਸੈਸੇ ਸੀਗਾ, ਕਿਸੇ ਬੰਦੇ ਨੇ ਕੋਈ ਬੋਲਿਆ ਨੀ, ਹੁਣ ਵੋਟਾਂ ਦੇ ਚੱਕਰ ਹੈ। ਕੱਲ ਉਹਨਾਂ ਨੇ ਕਿਹਾ ਤੁਸੀਂ ਬੋਲੇ ਨੀ, ਤੁਸੀਂ ਸਾਡੀ ਉਹ ਲੀਡਰ ਹੈ, ਉੱਦਾਂ ਅਸੀਂ ਕਾਂਗਰਸੀ ਹਾਂ, ਇਹ ਖਾਣ ਪੀਣ ਦੇ ਮਸਲੇ ਬਣਾਏ ਆ ਜਨਾਬ, ਛੱਡ ਦਿਓ ਇਹਨਾਂ ਨੂੰ, ਗਰੀਬ ਬੰਦੇ ਦਾ ਭਲਾ ਹੋ ਲੈਂਦੇ ਹੋ ਤੇ ਚੰਗੀ ਗੱਲ ਆ। ਥੈਂਕ ਯੂ ਸਰ, ਮਿਹਰਬਾਨੀ,
ਥੈਂਕ ਯੂ। ਨੈਕਸਟ ਕਾਲ ਦੇ ਉੱਤੇ ਚੱਲਦੇ ਆ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ
ਭਾਜੀ। ਭਾਜੀ ਨੇ ਠੀਕ ਕਿਹਾ, ਸਿੱਧੂ ਸਾਹਿਬ ਇੱਕ ਸੱਚਾ ਸੱਚਾ ਬੰਦਾ, ਵਧੀਆ ਇਨਸਾਨ ਆ, ਕਰਪਟ ਕੋਈ ਕਰਪਸ਼ਨ ਨੀ ਉੱਥੇ, ਕੋਈ ਕੁਛ ਨੀ ਇਹੋ ਜੀ। ਇਹਨਾਂ ਨੇ ਕਾਂਗਰਸ ਨੂੰ ਚਾਹੀਦੇ ਕਮਲਨਾਥ ਵਰਗੇ ਆ ਜੀ, ਉਹ ਚਾਹੁੰਦਾ ਭਲਾ ਹੋਵੇ, ਕਾਂਗਰਸ ਜਿਹੜੀ ਆ ਉਹ ਨੀ ਚਾਹੁੰਦਾ ਵੀ ਚੰਗੇ ਕੰਮ ਪੰਜਾਬ ਚ ਹੋ ਜਾਣ ਜਾਂ ਚੰਗਾ ਉਹ ਬੰਦੇ। ਉਹ ਵੇਖੋ ਜੀ ਹੁਣ ਬਣਾਇਆ ਚੰਨੀ ਨੂੰ, ਚੰਨੀ ਕਿਹੜੀ ਗੋਲ ਗੱਪੇ ਖਾ ਕੇ ਫੋਟੋ ਖਿਚਾ ਲਵੇ ਜਾਂ ਕਿਸੇ ਨਾ ਕੋਈ ਚੱਜ ਦੇ ਕੰਮ ਕਰ, ਮਾਫੀਆ ਜਿਹੜਾ ਰੇਤ ਬਜਰੀ ਦਾ ਮਾਫੀਆ ਉਹ ਤੇ ਕੰਟਰੋਲ ਕਰ, ਹੋਰ ਜਿਹੜੇ ਕੰਮ ਕਰਨ ਵਾਲੇ ਉਹ ਖੰਭੇ ਤੇ ਬਹਿ ਕੇ ਕਲਾਸ ਨਾਲ ਤਾਰਾ ਖਿੱਚਦੀਆਂ, ਇਹ ਮੁੱਖ ਮੰਤਰੀ ਦਾ ਕੰਮ ਹੁੰਦਾ, ਉਹਨੂੰ ਚੰਗੇ ਸਟੈਂਡ ਲੈਣੇ ਚਾਹੀਦੇ ਆ। ਸਿੱਧੂ ਤੋਂ ਬਗੈਰ ਕੋਈ ਭਲਾ ਨੀ ਜੋ ਪੰਜਾਬ ਦਾ, ਕਿਉਂਕਿ ਉਹ ਬੰਦੇ ਨਾਲ ਇੱਕ ਏਮ ਆ, ਉਹ ਚਾਹੁੰਦਾ ਵੀ ਇਹ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਕੁਛ ਕਰਪਟ ਬੰਦੇ ਆ ਇਹਨਾਂ ਨੂੰ ਪਿੱਛੇ ਕੀਤਾ ਜਾਵੇ। ਪਰ ਕਾਂਗਰਸ ਜਿਹੜੀ ਉਹ ਪਾਰਟੀ ਗਲਤ ਚੁਣ ਬੈਠਾ ਜੀ, ਬੜਾ ਚਾਂਸ ਸੀ ਉਹਨਾਂ ਕੋਲ ਨਵੀਂ ਪਾਰਟੀ ਬਣਾਉਣ ਦਾ, ਤੇ ਕਾਂਗਰਸ ਨੂੰ ਹਜੇ ਵੀ ਛੱਡ ਦੇਣਾ ਚਾਹੀਦਾ ਜੀ, ਉਹਨੂੰ ਕਮਲਨਾਥ ਵਰਗੇ ਜਿਹੜੇ ਆ ਨਾ ਕਰਪਟ ਬੰਦੇ ਚਾਹੀਦੇ।
ਧੰਨਵਾਦ ਤੁਹਾਡੀ ਕਾਲ ਦੇ ਲਈ। ਹੋਰ ਕਾਲ ਅਸੀਂ ਨਹੀਂ ਲਵਾਂਗੇ ਰਵੀ ਜੀ, ਸਿਰਫ ਦੋ ਗੱਲਾਂ ਮੈਂ ਤੁਹਾਤੋਂ ਹੋਰ ਪੁੱਛਣੀਆਂ, ਇੱਕ ਤਾਂ ਬਿਜਲੀ ਦਾ ਭਾਅ ਜਿਹੜਾ ਸਸਤਾ ਕਰਤਾ, ਤੇ ਇੱਕ ਕੇਜਰੀਵਾਲ ਤੇ ਮਾਣਹਾਨੀ ਦੀ ਗੱਲ ਕਰਦੇ ਹੋ, ਕੀ ਹੋਈ ਹੈ?
ਸਰ ਬਿਲਕੁਲ, ਅੱਜ ਜਿਹੜੀ ਅੱਜ ਸਭ ਤੋਂ ਵੱਡੀ ਚਰਚਾ, ਜਿਵੇਂ ਆਪਾਂ ਸ਼ੁਰੂ ਚ ਵੀ ਜ਼ਿਕਰ ਕੀਤਾ ਸੀ ਕਿ ਸਭ ਤੋਂ ਵੱਡੀ ਚਰਚਾ ਇਸ ਗੱਲ ਦੀ ਰਹੀ ਕਿ ਪੰਜਾਬ ਨੂੰ ਤੋਹਫਾ ਕੀ ਮਿਲਣ ਵਾਲਾ, ਤਾਂ ਪੰਜਾਬ ਨੂੰ ਸਭ ਤੋਂ ਵੱਡਾ ਤੋਹਫਾ ਜੋ ਪੰਜਾਬ ਸਰਕਾਰ ਦੇ ਵੱਲੋਂ ਦਿੱਤਾ ਗਿਆ ਉਹ ਸਭ ਤੋਂ ਪਹਿਲਾਂ ਤਾਂ ਇਹ ਸੀ ਕਿ ਜਿਹੜੇ ਮੁਲਾਜ਼ਮ ਨੇ ਪੰਜਾਬ ਦੇ ਉਹ ਕਾਫੀ ਟਾਈਮ ਤੋਂ ਹੜਤਾਲ ਤੇ ਚੱਲ ਰਹੇ ਸੀ, ਚਾਹੇ ਉਹ ਸੈਕਟਰੀਏਟ ਦੀ ਗੱਲ ਹੋਵੇ ਚੰਡੀਗੜ੍ਹ ਦੇ ਦੀ, ਤੇ ਜਾਂ ਫਿਰ ਪੰਜਾਬ ਦੇ ਡੀਸੀ ਦਫ਼ਤਰਾਂ ਦੀ ਗੱਲ ਹੋਵੇ। ਡੀਸੀ ਦਫ਼ਤਰਾਂ ਦੇ ਕਰਮਚਾਰੀ ਸਮੂਹਕ ਛੁੱਟੀ ਤੇ ਸੀ, ਉਹਨਾਂ ਨੇ 7 ਤਰੀਕ ਤੱਕ ਜਿਹੜੀ ਆ ਉਹ ਕਲਮ ਛੋੜ ਹੜਤਾਲ ਵੀ ਕੀਤੀ ਸੀ, ਔਰ ਉਹਨਾਂ ਨੇ ਕਿਹਾ ਸੀ ਕਿ ਸਾਡੀਆਂ ਜੋ ਲਟਕਦੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਦੀਵਾਲੀ ਵਾਲੇ ਦਿਨ ਅਸੀਂ ਸੈਕਟਰੀਏਟ ਦੀ ਛੱਤ ਤੇ ਖੜ ਕੇ ਖਾਲੀ ਪੀਪੇ ਖੜਕਾਵਾਂਗੇ। ਤਾਂ ਸਰਕਾਰ ਦੇ ਨਾਲ ਅੱਜ ਕੁਝ ਜਥੇਬੰਦੀਆਂ ਦੀ ਸਵੇਰੇ ਮੀਟਿੰਗ ਵੀ ਹੋਈ ਤੇ ਕੈਬਨਿਟ ਦੇ ਵਿੱਚ ਉਹਨਾਂ ਨੂੰ ਵੀ ਦੀਵਾਲੀ ਤੋਹਫਾ ਦਿੱਤਾ ਗਿਆ, ਜਿਸ ਦੇ ਵਿੱਚ ਉਹਨਾਂ ਦਾ 11% ਡੀਏ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਟੋਟਲ 14% ਡੀਏ ਸੀ ਪਰ 3% ਛੱਡ ਦਿੱਤਾ ਗਿਆ, ਜਿਹਦੇ ਵਿੱਚ ਸਰਕਾਰ ਨੇ ਕਿਹਾ ਕਿ ਉਹ 3% ਤੇ ਸਾਡਾ ਖਰੜਾ ਤਿਆਰ ਹੋਏਗਾ ਜੋ ਕਿ ਹੁਣ ਦਾ, ਇਸ ਨੂੰ ਛੱਡ ਕੇ ਜਿਹੜਾ ਪਿਛਲਾ ਬਕਾਇਆ 11% ਡੀਏ ਸੀ ਉਸ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਉਹਦੇ ਚ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਬੜੇ ਮਜ਼ਾਕੀਆ ਲਹਿਜ਼ੇ ਦੇ ਵਿੱਚ ਵੀ ਇਹ ਦੱਸਿਆ ਕਿ ਉਹਨਾਂ ਦੀ ਧਰਮ ਪਤਨੀ ਨੂੰ ਵੀ ਮੁਬਾਰਕਬਾਦ ਦੇਵਾਂਗਾ ਕਿਉਂਕਿ ਉਹਨਾਂ ਦੀ ਵੀ ਤਨਖਾਹ ਦੇ ਵਿੱਚ ਵਾਧਾ ਹੋਇਆ। ਤਾਂ ਸਿੱਧੇ ਤੌਰ ਤੇ ਉਹਨਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਸਰਕਾਰ ਦੇ ਵਿੱਚ ਜਿਹੜੇ ਸਰਕਾਰੀ ਮੁਲਾਜ਼ਮ ਹੈ ਉਹ ਕਦੇ ਖੁਸ਼ ਨਹੀਂ ਹੋਏ, ਪਰ ਉਹ ਕਹਿੰਦੇ ਕਿ ਅਸੀਂ ਸਾਨੂੰ ਮਾਣ ਹੈ ਆਪਣੀ ਸਰਕਾਰ ਤੇ ਔਰ ਆਪਣੇ ਮੁਲਾਜ਼ਮਾਂ ਤੇ ਕਿ ਉਹ ਸਾਨੂੰ ਐਗਰੀ ਕਰਕੇ ਗਏ ਆ ਕਿ ਰਹਿੰਦੀ ਸਰਕਾਰ ਤੱਕ ਜਦੋਂ ਤੱਕ ਇਹ ਸਰਕਾਰ ਦਾ ਸਮਾਂ ਉਹ ਕੋਈ ਹੜਤਾਲ ਨਹੀਂ ਕਰਨਗੇ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਾਂਗੇ ਕਿਉਂਕਿ ਪੁਰਾਣੀ ਪੈਨਸ਼ਨ ਵੀ ਲੈ ਕੇ ਮੰਗਾਂ ਲਟਕਦੀਆਂ, ਉਹਨਾਂ ਨੂੰ ਛੱਡ ਕੇ ਮੁਲਾਜ਼ਮ ਆਪਣੇ ਕੰਮਾਂ ਤੇ ਵਾਪਸ ਆਉਂਦੇ ਆ ਜਾਂ 11% ਡੀਏ ਲੈ ਕੇ ਉਹ ਬੈਠ ਜਾਂਦੇ ਆ, ਇਹ ਦੇਖਣਾ ਰਹੇਗਾ। ਇਸ ਤੋਂ ਬਿਨਾਂ ਸਰ
ਜੀ
ਪੰਜਾਬ ਦੇ ਵਿੱਚ ਬਿਜਲੀ ਜਿਹੜੀ ਉਹ ਕਾਫੀ ਮਹਿੰਗੀ ਸੀ ਔਰ ਬਿਜਲੀ ਨੂੰ ਲੈ ਕੇ ਸਿਆਸਤ ਬੜੀ ਹੋ ਰਹੀ ਸੀਗੀ। ਕੋਈ ਕਹਿੰਦਾ ਸੀ ਕਿ ਅਸੀਂ 300 ਯੂਨਿਟ ਮਾਫ ਕਰਾਂਗੇ, ਦੂਜੀ ਧਿਰ ਕਹਿੰਦੀ ਅਸੀਂ 400 ਯੂਨਿਟ ਮਾਫ ਕਰਾਂਗੇ, ਪਰ ਅੱਜ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਸਰਵੇ ਕਰਵਾਇਆ ਸੀ, ਪੰਜਾਬ ਦੇ ਲੋਕ ਇਹ ਨਹੀਂ ਚਾਹੁੰਦੇ ਕਿ ਅਸੀਂ ਕੁਛ ਮੁਫ਼ਤ ਲਈਏ, ਪੰਜਾਬ ਦੇ ਲੋਕ ਕਹਿੰਦੇ ਨੇ ਸਾਨੂੰ ਦਿਓ ਪਰ ਸਸਤਾ ਦਿਓ। ਤਾਂ ਉਸੇ ਦੇ ਸੰਦਰਭ ਦੇ ਵਿੱਚ ਅੱਜ ਬਿਜਲੀ ਜਿਹੜੀ ਆ ਉਹ ਲਗਭਗ 3 ਰੁਪਏ ਸਸਤੀ ਕਰ ਦਿੱਤੀ ਗਈ ਆ। ਥੋੜੇ ਜਿਹੇ ਫਿਗਰ ਵੀ ਸਾਂਝੇ ਕਰਨਾ ਚਾਹੂੰਗਾ ਕਿ 100 ਯੂਨਿਟ ਤੱਕ ਇਸ ਤੋਂ ਪਹਿਲਾਂ 4.19 ਰੁਪਏ ਜਿਹੜੀ ਹੈ ਉਹ ਜਿਹੜੀ ਆ ਉਹ ਪ੍ਰਤੀ ਯੂਨਿਟ ਬਿਜਲੀ ਦਾ ਬਿੱਲ ਆਉਂਦਾ ਸੀ 4.19 ਰੁਪਏ ਤੱਕ, ਹੁਣ ਜਿਹੜਾ ਇਹ 3 ਰੁਪਏ ਘੱਟ ਕੇ 100 ਯੂਨਿਟ ਤੱਕ 1.19 ਰੁਪਏ ਰਹਿ ਜਾਏਗਾ ਜੀ। ਇਸ ਤੋਂ ਬਾਅਦ 100 ਯੂਨਿਟ ਤੋਂ 300 ਯੂਨਿਟ ਤੱਕ 7 ਰੁਪਏ ਤੋਂ ਘੱਟ ਕੇ 4 ਰੁਪਏ ਰਹਿ ਜਾਏਗਾ ਔਰ ਇਸ ਤੋਂ ਉੱਪਰ 5.76 ਪੈਸੇ, ਜਾਣੀ ਇਸ ਤੋਂ ਉੱਪਰ ਜੇਕਰ ਯੂਨਿਟਾਂ ਜਾਂਦੀਆਂ ਨੇ ਤਾਂ ਉਹ ਇਸਦਾ ਜਿਹੜਾ 5.76 ਰੁਪਏ, ਜਾਣੀ ਇਹ ਵੱਧ ਤੋਂ ਵੱਧ ਦਰ ਰਹੇਗੀ ਔਰ ਇਹ ਦੇਸ਼ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਸਭ ਤੋਂ ਘੱਟ ਦਰਾਂ ਇਸ ਵੇਲੇ ਪੰਜਾਬ ਦੇ ਵਿੱਚ ਹੈਗੀਆਂ। ਔਰ ਇਹ ਤੋਂ ਬਿਨਾਂ ਕਲੀਅਰ ਕੀਤਾ ਸਰਕਾਰ ਨੇ ਕਿ 72 ਲੱਖ ਖਪਤ ਦੇ ਵਿੱਚੋਂ 21 ਲੱਖ ਜਿਹੜੇ ਖਪਤਕਾਰ ਆ ਜਿਹਨਾਂ ਨੂੰ ਪਹਿਲਾਂ ਹੀ 200 ਯੂਨਿਟ ਮੁਆਫ ਮਿਲ ਰਹੀ ਆ ਆਲਰੇਡੀ, ਉਹ ਉਸੇ ਤਰ੍ਹਾਂ ਦੇ ਨਾਲ ਜਾਰੀ ਰਹੇਗੀ ਤੇ ਜਿਹੜੇ 53 ਲੱਖ ਖਪਤਕਾਰ ਨੇ ਉਹਨਾਂ ਦੇ ਬਕਾਏ 200 ਯੂਨਿਟ ਤੋਂ ਥੱਲੇ ਜਿਹੜੇ ਨੇ ਉਹ ਪਹਿਲਾਂ ਮੁਆਫ ਕਰ ਦਿੱਤੇ ਗਏ ਆ, ਬਿੱਲਾਂ ਤੇ ਲਿਖ ਕੇ ਆ ਰਿਹਾ, ਜਿਹਨਾਂ ਦੇ ਨਹੀਂ ਆ ਰਿਹਾ ਉਹਨਾਂ ਨੂੰ ਵੀ ਜਿਹੜਾ ਉਹ ਮਿਲਣਾ ਸ਼ੁਰੂ ਹੋ ਜਾਏਗਾ। ਇਹ ਤੋਂ ਬਿਨਾਂ ਜਿਹੜੇ ਇਸ ਤੋਂ ਪਹਿਲਾਂ ਬਿਜਲੀ ਮਹਿੰਗੀ ਮਿਲ ਰਹੀ ਸੀ 6 ਤੋਂ 7 ਰੁਪਏ, ਉਹਨਾਂ ਨੇ ਰਸਤਾ ਵੀ ਦੱਸਿਆ ਕਿ ਅਸੀਂ ਪੈਸਾ ਕਿੱਥੋਂ ਲਿਆਉਣਾ, ਉਹ ਕਹਿੰਦੇ ਕਿ ਇਹ ਨਹੀਂ ਕਿ ਅਸੀਂ ਹੋਰ ਚੀਜ਼ਾਂ ਦੇ ਵਿੱਚ ਟੈਕਸ ਵਧਾ ਦਿਆਂਗੇ, ਪਰ ਉਹ ਕਹਿੰਦੇ ਜਿਹੜੀ ਅਸੀਂ ਪਹਿਲਾਂ ਬਿਜਲੀ ਜਿਹੜੀ ਆ ਉਹ 6 ਤੋਂ 7 ਰੁਪਏ ਯੂਨਿਟ ਖਰੀਦ ਕੇ ਫਿਰ ਅਸੀਂ ਖਪਤਕਾਰ ਨੂੰ ਮਹਿੰਗੀ ਦਿੰਦੇ ਸੀ, ਤਾਂ ਹੁਣ ਇਸ ਵੇਲੇ ਜਿਹੜੀ ਆ ਉਹ ਪ੍ਰਾਈਵੇਟ ਫਰਮਾਂ ਤੋਂ ਉਹਨਾਂ ਦੀਆਂ ਜਿਹੜੀਆਂ ਨੇ 2.38 ਰੁਪਏ ਸੋਲਰ ਪਾਵਰ ਵਾਲੀ ਬਿਜਲੀ ਜਿਹੜੀ ਆ ਉਹ ਸਰਕਾਰ ਖਰੀਦ ਕੇ ਖਪਤਕਾਰ ਨੂੰ ਦੇਊਗੀ, ਤਾਂ ਉਸੇ ਹਿਸਾਬ ਦੇ ਨਾਲ ਜਾਣੀ ਫਿਰ ਇਹ ਬਿਜਲੀ ਜਿਹੜੀ ਆ ਸਸਤੀ ਮਿਲੂਗੀ।
ਕਿ ਕੀ ਕੀ ਪ੍ਰਾਈਸ ਦੱਸਿਆ ਤੁਸੀਂ ਪਰ ਕਿਲੋਵਾਟ ਦਾ?
100 ਯੂਨਿਟ ਦਾ
ਕੀ ਪ੍ਰਾਈਸ ਨਿਕਲਦਾ
ਇੱਥੇ ਸਰ? 100 ਯੂਨਿਟ ਤੱਕ ਰਹੇਗਾ 1.19 ਰੁਪਏ,
1.19 ਰੁਪਏ 100 ਯੂਨਿਟ ਤੱਕ,
100 ਤੋਂ ਉੱਪਰ 300 ਤੱਕ ਰਹੇਗਾ ਜੀ 4 ਰੁਪਏ।
ਆਲਰਾਈਟ, ਔਰ ਸਾਡੇ ਇੱਥੇ ਹੈਗਾ 13 ਸੈਂਟ ਪਰ ਕਿਲੋਵਾਟ ਦੇ ਹਿਸਾਬ ਦੇ ਨਾਲ ਬਿਜਲੀ, ਸੋ ਸਾਡੀ ਬਿਜਲੀ ਹਜੇ ਵੀ ਸਸਤੀ ਹੈ ਕੈਨੇਡਾ ਦੇ ਵਿੱਚ।
ਦੇਖੋ ਪੰਜਾਬ ਹੈ ਜੀ, ਪੰਜਾਬ ਹਾਲੇ ਕੈਨੇਡਾ ਰੀਸ ਨਹੀਂ ਕਰ ਸਕਦਾ, ਪਰ ਘੱਟੋ ਘੱਟ ਇੰਡੀਆ ਦੇ ਵਿੱਚ ਪੰਜਾਬ ਦੀਆਂ ਦਰਾਂ ਇਸ ਵੇਲੇ ਸਭ ਤੋਂ ਘੱਟ ਨੇ ਪੂਰੇ ਦੇਸ਼ ਦੇ ਵਿੱਚ।
ਥੈਂਕ ਯੂ ਰਵੀ ਜੀ, ਧੰਨਵਾਦ, ਕੱਲ ਨੂੰ ਫਿਰ ਮੁਲਾਕਾਤ ਹੁੰਦੀ ਹੈ। ਧੰਨਵਾਦ ਜੀ,
ਜੀ ਬਹੁਤ ਧੰਨਵਾਦ ਜੀ, ਤੇ ਮੇਰੇ ਵੱਲੋਂ ਸਾਰੇ ਸੁਣਨ ਵਾਲਿਆਂ ਨੂੰ ਔਰ ਸਾਰੀ ਸਾਡੀ ਟੀਮ ਨੂੰ ਰੇਡੀਓ ਟੀਮ ਮੇਰੇ ਵੱਲੋਂ ਦੀਵਾਲੀ ਦੀਆਂ ਐਡਵਾਂਸ ਮੁਬਾਰਕਾਂ ਜੀ।
ਧੰਨਵਾਦ ਜੀ। ਜੁੜਿਓ ਪ੍ਰੋਗਰਾਮ ਖਬਰ ਸਾਥ ਦੇ ਨਾਲ, ਤੇ ਹੁਣ ਸਮਾਂ ਹੋ ਗਿਆ ਖੇਡ ਜਗਤ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਗੁਰਪ੍ਰੀਤ ਪੁਰਬਾ ਜੀ ਵੀ ਅੱਜ ਵੱਡੀਆਂ ਖਬਰਾਂ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋ ਰਹੇ ਨੇ, ਔਰ ਕੱਲ ਐਤਵਾਰ ਸੀ, ਔਰ ਐਤਵਾਰ ਨੂੰ ਜਿੱਥੇ ਜਿਸ ਤਰ੍ਹਾਂ ਪਾਕਿਸਤਾਨ ਅਤੇ ਇੰਡੀਆ ਦੇ ਮੈਚ ਨੂੰ WTOR 770 AM ਦੇ ਸਟੂਡੀਓ 'ਚ ਇੰਜੋਏ ਕੀਤਾ ਗਿਆ, ਉਸੇ ਤਰ੍ਹਾਂ ਹੀ ਕੱਲ੍ਹ ਇੰਡੀਆ ਅਤੇ ਨਿਊਜ਼ੀਲੈਂਡ ਦੇ ਮੈਚ ਨੂੰ ਇੰਜੋਏ ਕੀਤਾ ਗਿਆ, ਔਰ ਉਹਦੀ ਵੀ ਗੁਰਪ੍ਰੀਤ ਪੁਰਬਾ ਜੀ ਵੀ ਕੱਲ੍ਹ ਇੱਥੇ ਪਹੁੰਚੇ ਹੋਏ ਸੀਗੇ, ਔਰ ਉਹਦਾ ਡਿਟੇਲ ਵੀ ਸਾਡੇ ਨਾਲ ਸਾਂਝਾ ਕਰਨਗੇ, ਅਤੇ ਇਹ ਤੋਂ ਇਲਾਵਾ ਹੋਰ ਜਿਹੜੀਆਂ ਖੇਡ ਜਗਤ ਦੀਆਂ ਖਬਰਾਂ ਨੇ ਉਹ ਵੀ ਸਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਇੱਕ ਵਾਰੀ ਫਿਰ ਦੱਸੀਏ ਕਿ ਅਗਰ ਤੁਸੀਂ ਓਕਵੈਲ ਮਿਲਟਨ ਦੇ ਏਰੀਏ ਦੇ ਵਿੱਚ ਇੱਕ ਵਧੀਆ ਟਰੱਕ ਯਾਰਡ ਬਣਾਉਣਾ ਚਾਹੁੰਦੇ ਹੋ, ਤਾਂ ਆਉਣ ਵਾਲੇ ਦਿਨਾਂ ਸਾਡੇ ਪਾਸ ਇੱਕ ਪ੍ਰੋਪਰਟੀ ਆ ਰਹੀ ਹੈ, ਔਰ ਉਹਨੂੰ ਤੁਸੀਂ ਖਰੀਦਣ ਦੇ ਲਈ ਹੁਣੇ ਜਸਤੂਰ ਕੋਲ ਆਪਣਾ ਨਾਂ ਲਿਖਾ ਸਕਦੇ ਹੋ। 3.5 ਮਿਲੀਅਨ ਡਾਲਰ ਕੈਸ਼ ਪ੍ਰੋਪਰਟੀ ਜੇਕਰ ਤੁਸੀਂ ਚੱਕ ਸਕਦੇ ਹੋ, ਤਾਂ ਇਟਸ ਕਨ ਬੀ ਵਨ ਆਫ ਦਾ ਬੈਸਟ ਟਰੱਕ ਟਰਮੀਨਲ ਫੋਰ ਯੂ, ਔਰ ਉਹਦੇ ਲਈ ਹਾਈਵੇ ਦੇ ਬਿਲਕੁਲ ਲਾਗੇ ਆ। 647-242-8667 'ਤੇ ਜਸਤੂਰ ਨੂੰ ਕਾਲ ਕਰ ਲਵੋ, ਮੇਰਾ ਨੰਬਰ 416-970-5005 ਹੈ, 416-970-5005 ਮੇਰੇ ਇਸ ਨੰਬਰ ਦੇ ਉੱਤੇ ਸੰਪਰਕ ਕਰ ਲੈਣਾ। ਅੱਜ ਅਸੀਂ ਪੂਰਾ ਇਸਦਾ ਪੈਕੇਜ ਤਿਆਰ ਕਰਾਂਗੇ ਇਸ ਪ੍ਰੋਪਰਟੀ ਦਾ ਜਿਹਦਾ ਮੈਂ ਜ਼ਿਕਰ ਕਰ ਰਿਹਾ ਵਾਂ, ਜਸਤੂਰ ਨੂੰ ਵੀ ਹਾਲੇ ਇਸਦਾ ਡਿਟੇਲ ਨਹੀਂ ਪਤਾਗਾ। ਸੋ 647-242-8668 ਦੇ ਉੱਤੇ ਤੁਸੀਂ ਉਹਨਾਂ ਨੂੰ ਕਾਲ ਕਰਕੇ ਨਾਲ ਲਿਖਾ ਦੇਣਾ, ਮੇਰਾ ਨੰਬਰ 416-970-5005। ਔਰ ਔਰੰਜਵਿਲ ਦੇ ਏਰੀਏ ਦੇ ਵਿੱਚ ਤੁਸੀਂ 10 ਏਕੜ ਦੀ ਪ੍ਰੋਪਰਟੀ ਖਰੀਦਣੀ ਚਾਹੁੰਦੇ ਹੋ ਟਰੱਕ ਟਰਮੀਨਲ ਦੇ ਲਈ, ਉਹ ਵੀ ਤੁਸੀਂ ਜਸਤੂਰ ਨੂੰ ਕਾਲ ਕਰ ਸਕਦੇ ਹੋ। ਇਹ ਤੋਂ ਇਲਾਵਾ ਹੋਰ ਕੋਈ ਕਈ ਪ੍ਰੋਪਰਟੀਆਂ ਨੇ ਸਾਡੇ ਪਾਸ, ਉਹਦੇ ਲਈ 647-242-8668 ਦੇ ਉੱਤੇ ਤੁਸੀਂ ਕਾਲ ਕਰ ਲੈਣੀ ਹੈ। ਔਰ ਸਾਡਾ ਇਹ ਪ੍ਰੋਗਰਾਮ ਜੈਗ ਔਇਲਾ ਜੀ ਵੱਲੋਂ ਵੀ ਸਪੌਂਸਰ ਕੀਤਾ ਜਾ ਰਿਹਾ। ਜੈਗ ਔਇਲਾ ਜੀ ਨੇ ਕੁਝ ਨਵੀਆਂ ਲਿਸਟਿੰਗਸ ਭੇਜੀਆਂ ਨੇ ਅੱਜ ਮੈਨੂੰ, ਔਰ ਉਹਨਾਂ ਦਾ ਮੈਂ ਜ਼ਿਕਰ ਕਰਕੇ ਫਿਰ ਗੁਰਪ੍ਰੀਤ ਪੁਰਬਾ ਜੀ ਸਾਡੇ ਨਾਲ ਗੱਲਬਾਤ ਕਰਨਗੇ। ਅੱਜ ਉਹਨਾਂ ਦੀ ਜਿਹੜੀ ਹੌਟ ਲਿਸਟਿੰਗ ਹੈ ਉਹ ਮਿਸਾਗਾ ਦੇ ਵਿਲੀਅਮ ਪਾਰਕਵੇ ਦੇ ਏਰੀਏ ਦੇ ਵਿੱਚ ਇੱਕ 2 ਸਾਲ ਨਵਾਂ 4 ਬੈਡਰੂਮ 2000 ਸਕੇਅਰ ਫੁੱਟ ਦਾ ਸੈਮੀ ਡਿਟੈਚ ਘਰ ਹੈ, ਜਿਸ ਵਿੱਚ 9 ਫੁੱਟ ਦੀ ਸੀਲਿੰਗ ਹੈ, ਮੇਨ ਫਲੋਰ ਅਤੇ ਸੈਕਿੰਡ ਫਲੋਰ ਦੇ ਉੱਤੇ ਲਾਂਡਰੀ ਹੈ, ਅਤੇ ਸੈਕਿੰਡ ਫਲੋਰ ਦੇ ਉੱਤੇ ਜਿਹੜਾ ਸਾਰਾ ਇਹ ਫਰੈਸ਼ਲੀ ਪੇਂਟਡ ਅਪਗ੍ਰੇਡਡ ਕਿਚਨ ਹੈ, ਅਤੇ ਇਹ ਤੋਂ ਇਲਾਵਾ ਕੋਈ ਮੂਹਰੇ ਫਰੰਟ ਦੇ ਉੱਤੇ ਸਾਈਡ ਵਾਕ ਨਹੀਂ ਹੈ, ਬਹੁਤ ਹੀ ਸਾਫ਼ ਸੁਥਰਾ ਇਹ ਘਰ ਉਹਨਾਂ ਨੇ ਦੱਸਿਆ। $1,009,905 ਦਾ ਇਹਨਾਂ ਵੱਲੋਂ ਲਿਸਟ ਕੀਤਾ ਗਿਆ ਆ। ਸੈਮੀ ਡਿਟੈਚ ਘਰ ਮਿਸਾਗਾ ਅਤੇ ਵਿਲੀਅਮ ਪਾਰਕਵੇ ਦੇ ਏਰੀਏ 'ਚ 2000 ਸਕੇਅਰ ਫੁੱਟ ਦਾ 4 ਬੈਡਰੂਮ ਦਾ ਨਵਾਂ ਘਰ ਹੈ, 9 ਫੁੱਟ ਸੀਲਿੰਗ ਹੈ, ਅਤੇ ਇਹਨੂੰ ਖਰੀਦਣ ਦੇ ਲਈ ਤੁਸੀਂ ਜੈਗ ਔਇਲਾ ਜੀ ਨੂੰ ਕਾਲ ਕਰ ਲਵੋ, 416-371-7777 ਇਸੇ ਤਰ੍ਹਾਂ ਹੀ ਹਾਰਟ ਲੇਕ ਅਤੇ ਕੈਨੇਡੀ ਦੇ ਏਰੀਏ ਦੇ ਵਿੱਚ ਬਵੇੜ ਦੇ ਏਰੀਏ ਦੇ ਵਿੱਚ 50 ਫੁੱਟ ਦੀ ਲੋਟ 'ਤੇ ਬਣਿਆ ਹੋਇਆ ਡਿਟੈਚ ਘਰ ਆ, ਜਿਸ ਵਿੱਚ 4 ਬੈਡਰੂਮ ਅਤੇ 4 ਵਾਸ਼ਰੂਮ ਹੈ, ਫੁੱਲੀ ਰੈਨੋਵੇਟਡ ਹੈ, ਨਵੀਂ ਵਿੰਡੋਜ਼ ਅਤੇ ਨਵਾਂ ਫਲੋਰ ਹੈ, ਅਤੇ ਇਹ ਤੋਂ ਇਲਾਵਾ ਹੋਰ ਬਹੁਤ ਸਾਰੇ ਅਪਗ੍ਰੇਡ ਇਸ ਦੇ ਵਿੱਚ ਨੇ। ਇਹ 1.19 ਮਿਲੀਅਨ ਦਾ ਲਿਸਟ ਕੀਤਾ ਗਿਆ, ਔਰ ਤੁਸੀਂ ਹਾਰਟ ਲੇਕ ਅਤੇ ਕੈਨੇਡੀ ਰੋਡ ਦੇ ਏਰੀਏ ਦੇ ਵਿੱਚ 50 ਫੁੱਟ ਦੀ ਲੋਟ ਦੇ ਉੱਤੇ ਬਣਿਆ ਡਿਟੈਚ ਘਰ ਖਰੀਦਣਾ ਚਾਹੁੰਦੇ ਹੋ, ਉਹਦੇ ਲਈ ਵੀ ਜੈਗ ਔਇਲਾ ਨੂੰ ਕਾਲ ਕਰ ਲਵੋ, 416-371-7777 ਜੈਗ ਔਇਲਾ ਜੀ ਦਾ ਨੰਬਰ ਆ, 416-371-7777 'ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਔਰ ਗੁਰਪ੍ਰੀਤ ਪੁਰਬਾ ਜੀ ਮੇਰੇ ਨਾਲ ਜੁੜ ਚੁੱਕੇ ਹੈ, ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਧੰਨਵਾਦ ਜਗਦੀਸ਼ ਜੀ, ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ, ਤੇ ਉਮੀਦ ਕਰਦੇ ਹਾਂ ਜੀ ਸਾਰਿਆਂ ਦਾ ਵੀਕਐਂਡ ਬਹੁਤ ਵਧੀਆ ਰਿਹਾ ਹੋਵੇਗਾ
ਜੀ। ਵੈਰੀ ਗੁੱਡ ਮਾਰਨਿੰਗ, 5 ਕੁ ਮਿੰਟ ਆਪਣੇ ਪਾਸ, 5 ਮਿੰਟ ਦੇ ਵਿੱਚ ਜੋ ਤੁਹਾਡਾ ਵੀਕਐਂਡ ਬਹੁਤ ਵਧੀਆ ਰਿਹਾ, 770 ਉੱਤੇ ਤੁਸੀਂ ਆਏ ਸੀਗੇ, ਤੇ ਉਹਦਾ ਡਿਟੇਲ ਦੇ ਦਿਓ
ਜੀ। ਬਿਲਕੁਲ, ਉਸ ਤੋਂ ਪਹਿਲਾਂ ਦੂਜੀਆਂ ਖਬਰਾਂ ਅਪਡੇਟ ਕਰ ਦਿੰਦਾ ਜੀ, ਫਿਰ ਉਹ ਰਹਿ ਜਾਣੀਆਂ ਨੇ। NHL ਦੇ ਵਿੱਚ ਐਨਾਹਾਈਮ ਨੇ ਜਿਹੜਾ ਜੀ ਮੌਂਟਰੀਅਲ ਨੂੰ 4-2 ਦੇ ਨਾਲ ਹਰਾਇਆ, ਟੋਰਾਂਟੋ ਨੇ 5-4 ਦੇ ਨਾਲ ਡਿਟਰੋਇਟ ਨੂੰ ਹਰਾਇਆ, ਕੱਲ ਨੂੰ ਟੋਰਾਂਟੋ ਵਰਸਿਜ਼ ਵੇਗਸ 7 PM, ਤੇ ਮੌਂਟਰੀਅਲ ਵਰਸਿਜ਼ ਡਿਟਰੋਇਟ ਦਾ ਵੀ ਮੈਚ ਜਿਹੜਾ ਜੀ 7 ਵਜੇ ਹੋਏਗਾ। NBA ਦੇ ਵਿੱਚ ਟੋਰਾਂਟੋ ਨੇ ਇੰਡੀਆਨਾ ਪੇਸਰਸ ਨੂੰ 97-94 ਦੇ ਸਕੋਰ ਦੇ ਨਾਲ ਹਰਾਇਆ। ਅਗਲਾ ਜਿਹੜਾ ਮੈਚ ਹੈ ਜੀ ਅੱਜ ਨਿਊਯਾਰਕ ਨਿਕਸ ਦੇ ਨਾਲ ਹੋਣਾ, ਔਰ ਟਾਈਮਿੰਗ ਜਿਹੜੀ ਹੈ ਸ਼ਾਮ ਨੂੰ 7:30 PM। ਮੇਜਰ ਲੀਗ ਬੇਸਬਾਲ ਦੇ ਵਿੱਚ ਜਿਹੜੀ ਵਰਲਡ ਸੀਰੀਜ਼ ਚੱਲ ਰਹੀ ਜੀ, ਹੂਸਟਨ ਨੇ 9-5 ਦੇ ਨਾਲ ਐਟਲਾਂਟਾ ਨੂੰ ਹਰਾਇਆ, ਪਰ ਸੀਰੀਜ਼ ਦੇ ਵਿੱਚ ਐਟਲਾਂਟਾ 3-2 ਦੇ ਨਾਲ ਅੱਗੇ ਹੈ। ਗੇਮ ਨੰਬਰ 6 ਜਿਹੜੀ ਹੈ ਜੀ ਕੱਲ ਨੂੰ 8:09 ਤੇ ਹੋਏਗੀ। ਔਰ ਫ੍ਰੈਂਚ ਓਪਨ ਬੈਡਮਿੰਟਨ ਜਿਹੜੀ ਚੱਲ ਰਹੀ ਸੀ ਜੀ, ਉਹਦੇ ਵਿੱਚ ਅਕੇਨ ਯਾਮਾਗੁਚੀ ਇਨ ਫੀਮੇਲ ਸੈਕਸ਼ਨ ਜਿਹੜੇ ਨੇ ਜੀ ਜੇਤੂ ਰਹੇ ਨੇ, ਔਰ ਇੰਡੀਆ ਦੇ PV ਸਿੰਧੂ ਜਿਹੜੇ ਸੀਗੇ ਜੀ ਉਹ ਸੈਮੀਫਾਈਨਲ ਦੇ ਵਿੱਚ ਹਾਰ ਗਏ ਸੀ। ਤੇ ਹੁਣ ਵੀਕਐਂਡ ਦੀ ਜਿਹੜੀ ਹੈ ਜੀ ਵੱਡੀ ਖਬਰ, T20 ਵਰਲਡ ਕੱਪ ਜਿਹੜਾ ਜੀ ਚੱਲ ਰਿਹਾ, ਔਰ ਉਸ ਦੇ ਵਿੱਚ ਇੰਡੀਆ ਨੂੰ ਇੱਕ ਵਾਰੀ ਹੋਰ ਜਿਹੜੀ ਹੈ ਜੀ ਬਹੁਤ ਤੁਸੀਂ ਕਹਿ ਸਕਦੇ ਹੋ ਕਿ ਵੱਡੀ ਹਾਰ ਮਿਲੀ ਹੈ। ਨਿਊਜ਼ੀਲੈਂਡ ਤੋਂ ਇੰਡੀਆ ਹਾਰਿਆ 8 ਵਿਕਟਾਂ ਦੇ ਨਾਲ, ਔਰ ਹੁਣ ਸਿਰਫ ਇੱਕ ਮਿਰਾਕਲ ਹੀ ਜਿਹੜਾ ਜੀ ਇੰਡੀਆ ਨੂੰ ਇਸ ਟੂਰਨਾਮੈਂਟ ਦੇ ਵਿੱਚ ਬਣਾਈ ਰੱਖ ਸਕਦਾ ਜਾਂ ਤੁਸੀਂ ਕਹਿ ਲਓ ਸੈਮੀਫਾਈਨਲ ਤੱਕ ਲੈ ਕੇ ਜਾ ਸਕਦਾ ਬਟ ਆਲ ਹੋਪਸ ਆਰ ਸੋਰਟ ਆਫ ਫਿਨਿਸ਼ਡ ਜਗਦੀਸ਼ ਜੀ ਕਿ ਲੱਗਦਾ ਹੈ ਕਿ ਇਟਸ ਆਲ ਕਰਟਨਸ ਫਾਰ ਟੀਮ ਇੰਡੀਆ ਇਨ ਦਿਸ ਵਨ ਐਂਡ 2007 ਤੋਂ ਬਾਅਦ ਪਹਿਲੀ ਵਾਰੀ ਹੋਇਆ ਜੀ ਕਿ ਇੰਡੀਆ ਇੰਨੀ ਛੇਤੀ ਔਰ ਇੰਨੀ ਨਮੋਸ਼ੀ ਦੇ ਨਾਲ ਕਿਸੇ ਵੀ ਵਰਲਡ ਕੱਪ ਜਾਂ ICC ਦੇ ਵੱਡੇ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋ ਰਿਹਾ ਔਰ ਹੁਣ ਦੇਖਦੇ ਹਾਂ ਜੀ ਇਸ ਤੋਂ ਬਾਅਦ ਕੀ ਚੇਂਜਸ ਹੋਣਗੀਆਂ। ਹੈਵਿੰਗ ਸੈਡ ਦੈਟ ਹੁਣ ਗੱਲਬਾਤ ਹੋਏਗੀ ਕਿ ਕਿਉਂ ਇੰਨੀ ਵਧੀਆ ਟੀਮ ਜਿਹੜੀ ਹੈ ਜੀ ਹਾਰ ਗਈ ਔਰ ਉਹਦੇ ਬਹੁਤ ਸਾਰੇ ਰੀਜ਼ਨ ਹੋਣਗੇ ਪਰ ਸਭ ਤੋਂ ਵੱਡਾ ਰੀਜ਼ਨ ਜਿਹੜਾ ਜੀ ਔਰ ਇਹ ਵਰਲਡ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਵੀ ਪਹਿਲੇ ਮੈਚ ਤੇ ਹੀ ਮੈਂ ਕਿਹਾ ਸੀਗਾ ਕਿ ਜਿਹੜੀ ਟੌਸ ਹੈ ਨਾ ਜਗਦੀਸ਼ ਜੀ ਇਟ ਪਲੇਜ਼ ਅ ਬਿਗ ਰੋਲ ਇਨ ਦੀਜ਼ ਕੰਡੀਸ਼ਨਸ ਸੋ ਟੌਸ ਇੰਡੀਆ ਹਾਰਿਆ ਹੈ ਕਿਤੇ ਨਾ ਕਿਤੇ ਉਹ ਵੀ ਵੱਡਾ ਫੈਕਟਰ ਹੈ। ਇਸ ਤੋਂ ਬਿਨਾਂ ਇੰਡੀਆ ਦੀ ਜਿਹੜੀ ਸੀਗੀ ਲੀਡਰਸ਼ਿਪ ਦੇ ਸਵਾਲੀਆ ਨਿਸ਼ਾਨ ਨੇ ਉਹ ਜਿਹੜੀ ਹੈ ਜੀ ਚੇਂਜ ਹੋ ਹੀ ਜਾਣੀ ਹੈ। ਹੁਣ ਮੋਸਟ ਲਾਈਕਲੀ ਰੋਹਿਤ ਸ਼ਰਮਾ ਇੰਡੀਆ ਦੇ ਕੈਪਟਨ ਹੋਣਗੇ। ਫੀਅਰ ਆਫ ਲੌਸ ਉਹ ਵੀ ਜਿਹੜਾ ਸੀਗਾ ਜੀ ਪਲੇਅਰਸ ਦੇ ਚਿਹਰਿਆਂ ਤੇ ਦੇਖਣ ਨੂੰ ਮਿਲਿਆ। ਇੰਡੀਆ ਦੇ ਪਲੇਅਰ ਇਸ ਤਰ੍ਹਾਂ ਨਹੀਂ ਖੇਡਦੇ ਸੋ ਕਿਤੇ ਨਾ ਕਿਤੇ ਜਿਹੜਾ ਜੀ ਟੀਮ ਦੇ ਵਿੱਚ ਕੌਨਫੀਡੈਂਸ ਵੀ ਨਹੀਂ ਲਿਖਿਆ ਦਿਸਿਆ। ਜਿਹੜੀ ਕ੍ਰਿਟੀਕਲ ਸਿਚੁਏਸ਼ਨ ਕ੍ਰਿਟੀਕਲ ਮੈਚ ਦੇ ਵਿੱਚ ਬੈਟਿੰਗ ਆਰਡਰ ਦਾ ਚੇਂਜ ਕਰਨਾ ਔਰ ਦੁਨੀਆਂ ਨੂੰ ਇਹ ਦਿਖਾਉਣਾ ਜਾਂ ਅਪੋਨਿੰਗ ਟੀਮ ਨੂੰ ਇਹ ਦਿਖਾਉਣਾ ਵੀ ਅਸੀਂ ਤੁਹਾਡੇ ਮੇਨ ਬਾਲਰ ਤੋਂ ਭਾਈ ਡਰਦੇ ਹਾਂ, ਸਾਡਾ ਜਿਹੜਾ ਨੰਬਰ ਵਨ ਬੈਟਸਮੈਨ ਹੈ ਜਿਹਨੂੰ ਅਸੀਂ ਹਿੱਟਮੈਨ ਕਹਿੰਦੇ ਹਾਂ ਉਹਨੂੰ ਅਸੀਂ ਪਿੱਛੇ ਖਿੱਚ ਰਹੇ ਹਾਂ ਕਿਉਂਕਿ ਤੁਹਾਡਾ ਬਾਲਰ ਜਿਹੜਾ ਜੀ ਉਹ ਵਧੀਆ ਲੱਗ ਰਿਹਾ, ਇਸ ਲਈ ਅਸੀਂ ਇੱਕ 19 ਸਾਲ ਦੇ ਬੱਚੇ ਨੂੰ ਅੱਗੇ ਭੇਜ ਰਹੇ ਹਾਂ, ਉਹ ਆ ਕੇ ਤੁਹਾਨੂੰ ਜਿਹੜਾ ਜੀ ਉਹ ਤੁਹਾਡੀਆਂ ਬਾਲਾਂ ਖੇਡੂਗਾ ਤੇ ਉਹ ਸਾਡੀ ਟੋਨ ਸੈੱਟ ਕਰੂਗਾ। ਸੋ ਕਿਤੇ ਨਾ ਕਿਤੇ ਉਹ ਵੀ ਜਿਹੜੀ ਹੈ ਜੀ ਬੈਕਫਾਇਰ ਕੀਤੀ ਹੈ ਸਟ੍ਰੈਟਜੀ। ਔਰ ਟੂ ਗੁੱਡ ਬਾਲ ਸ਼ਾਹੀਨ ਸ਼ਾਹ ਅਫਰੀਦੀ ਦੀਆਂ ਜੀ ਜਿਨ੍ਹਾਂ ਨੇ ਇੰਡੀਆ ਨੂੰ ਪਹਿਲਾਂ ਸ਼ੁਰੂਆਤੀ ਝਟਕੇ ਪਾਕਿਸਤਾਨ ਦੇ ਮੈਚ ਦੇ ਵਿੱਚ ਦਿੱਤੇ ਸੀ। ਸੋ ਹੈਵਿੰਗ ਸੈਡ ਦੈਟ ਨਟਸ਼ੈਲ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਜੀ ਟੀਮ ਦੇ ਵਿੱਚ ਕੋਈ ਖਰਾਬੀ ਨਹੀਂ ਹੈ, ਵੀ ਜਸਟ ਹੈਡ ਟੂ ਬੈਡ ਡੇਜ਼। ਔਰ ਇਹਦੇ ਨਾਲ ਏਡੀਆਂ ਵੱਡੀਆਂ ਟੀਮਾਂ ਜਿਹੜੀ ਇੰਨੇ ਸਾਲਾਂ ਦੀ ਮਿਹਨਤ ਹੁੰਦੀ ਹੈ ਉਹ ਇੱਦਾਂ ਅਜਾਇਆ ਨਹੀਂ ਜਾਂਦੀ ਹੁੰਦੀ। ਸੋ ਵੀ ਮਸਟ ਸ਼ੋ ਕੌਨਫੀਡੈਂਸ ਇਨ ਅਵਰ ਟੀਮ ਤੇ ਇਹੀ ਟੀਮ ਜਿਹੜੀ ਹੈ ਜੀ ਹੁਣ ਨਵੀਂ ਲੀਡਰਸ਼ਿਪ ਦੇ ਨਾਲ ਵਾਪਸ ਆਏਗੀ। ਔਰ ਇੱਥੇ ਮੈਂ ਫੈਜ਼ ਅਹਿਮਦ ਫੈਜ਼ ਸਾਹਿਬ ਦੀ ਇੱਕ ਜਿਹੜੀ ਦੋ ਲਾਈਨ ਕਹਿ ਦਿੰਦਾ ਜੀ, ਕਹਿੰਦੇ ਦਿਲ ਨਾ ਉਮੀਦ ਤੋਂ ਨਹੀਂ ਨਾਕਾਮ ਹੀ ਤੋਂ ਹੈ, ਲੰਬੀ ਹੈ ਗਮ ਕੀ ਸ਼ਾਮ ਮਗਰ ਸ਼ਾਮ ਹੀ ਤੋਂ ਹੈ। ਸੋ ਸਵੇਰਾ ਜ਼ਰੂਰ ਆਏਗਾ ਜੀ, ਇਹ ਵਰਲਡ ਕੱਪ ਵਿਲ ਬੀ ਓਵਰ ਐਂਡ ਦੈਨ ਦੇਰ ਇਜ਼ ਅਨਦਰ ਵਰਲਡ ਕੱਪ ਵਿਚ ਇਜ਼ ਅਰਾਊਂਡ ਦਾ ਕਾਰਨਰ ਇਨ ਅਕਤੂਬਰ 2022। ਸੋ ਵੀ ਮਸਟ ਪੁੱਟ ਅਵਰ ਆਈਜ਼ ਔਨ ਦੈਟ ਵਨ ਤੇ ਹੁਣ ਤੋਂ ਹੀ ਉਸਦੀ ਜਿਹੜੀ ਹੈ ਜੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਐਂਡ ਨਾਓ ਆਈ ਓਪਨ ਇਟ ਟੂ ਯੂ ਐਂਡ ਆਲ
ਰਾਈਟ ਕਾਲਰ ਨੇ ਸਾਡੇ ਨਾਲ ਦੋ ਉਹਨਾਂ ਦੀ ਗੱਲ ਸੁਣੀ ਹੈ ਤੇ ਉਸ ਤੋਂ ਬਾਅਦ ਪ੍ਰੋਗਰਾਮ ਨੂੰ ਅੱਗੇ ਤੋਰਾਂਗੇ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਜੀ। ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜੀ,
ਥੈਂਕ ਯੂ ਕਾਲਨ ਦਾ। ਸਰ ਜੀ ਲੀਡਰਸ਼ਿਪ ਕੇ 40 ਓਵਰਾਂ ਤੇ ਤੁਹਾਡੇ ਬਾਲਰ ਨੇ ਦੋ ਵਿਕਟਾਂ ਲਈਆਂ ਨੇ, ਅਫਗਾਨਿਸਤਾਨ ਟਾਸ ਜਿੱਤ ਕੇ ਪਹਿਲੇ ਬੈਟਿੰਗ ਕਰਕੇ ਵੀ ਦੂਜੇ ਨੰਬਰ ਤੇ ਦੋ ਮੈਚ ਜਿੱਤ ਚੁੱਕੇ ਹੈ ਇਹਨਾਂ। ਸਰ ਜੀ ਬਾਲਰ ਸਾਰੇ IPL ਖੇਡ ਕਰਕੇ ਠੱਪਾ ਪਿੱਚ ਉੱਥੇ ਨੇ, ਬੌਂਡ 3-3 ਫੁੱਟ ਬਾਉਂਡਰੀ ਤੋਂ ਪਹਿਲੇ ਇਹਨਾਂ ਦੇ ਕੈਚ ਹੁੰਦੇ ਨੇ ਪਰ ਬਾਉਂਡਰੀ ਪਾਰ ਤੱਕ ਵੀ ਨਹੀਂ ਗਏ ਹਨ। ਤੇ ਤੁਹਾਡੇ ਜਿਹੜੇ ਦੋ ਮੇਨ ਜਿਹੜੇ ਹਿੱਟਰ ਸੀ ਰਿਸ਼ਭ ਪੰਤ ਤੇ ਦੂਸਰਾ ਪਾਂਡਿਆ, ਉਹਦਾ ਜੀ ਉਹਨਾਂ ਦੀ ਬੈਟਿੰਗ ਦੇਖੋ ਦੁਆਰੀ ਪਾਰਟੀ ਜਾਣ ਲੱਗਦਾ ਟੈਸਟ ਮੈਚ ਖੇਡ ਰਹੇ ਨੇ, ਉਹਨਾਂ ਕੋਈ ਹਿੱਟੀ ਨੀ ਲੱਗੀ ਨਾ, ਕੋਸ਼ਿਸ਼ ਹੀ ਨੀ ਕੀਤੀ ਕਿ ਅਸੀਂ ਸੱਟ ਮਾਰੀਏ ਕੋਈ ਬਾਹਰ ਗਰਾਊਂਡ ਤੋਂ ਜਾਏ। ਕੋਹਲੀ ਬੇਚਾਰਾ ਉੱਥੇ ਕੀ ਕਰੇ, ਤੁਹਾਡੇ ਸਾਰੇ ਪਲੇਅਰ ਹੀ ਖਿਲਾਫ ਹੋਏ
ਜੀ। ਗੁਰਪ੍ਰੀਤ
ਠੀਕ ਹੈ ਵੀਰ ਜੀ, ਮਚ ਫਾਰ ਦਾ ਕਾਮੈਂਟਸ ਐਂਡ ਆਈ ਵਿਲ ਹੈਂਗ ਔਨ ਟੂ ਦੀਜ਼ ਕਾਮੈਂਟਸ। ਮੈਨੂੰ ਪਤਾ ਕਿ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਪਰ ਅਗਰ ਤੁਸੀਂ ਦੇਖੋ 15 ਮੈਚਾਂ ਦੇ ਵਿੱਚੋਂ 12 ਮੈਚ ਹੈਂਡਸਮਲੀ ਉਹ ਟੀਮਾਂ ਜਿੱਤੀਆਂ ਜਿਨ੍ਹਾਂ ਨੇ ਟੌਸ ਜਿੱਤੀ ਆ। ਮੈਂ ਕਦੀ ਵੀ ਇਹ ਨਹੀਂ ਕਹਿੰਦਾ, ਐਕਸਕਿਊਜ਼ ਨਹੀਂ ਬਣਾਉਂਦਾ ਔਰ ਮੈਂ ਤੁਹਾਨੂੰ ਦੱਸ ਰਿਹਾ ਵਾਚ ਆਊਟ ਫਾਰ ਆਲ ਅਦਰ ਟੀਮਸ ਜਿਹੜੀਆਂ ਹੁਣ ਟੌਪ ਤੇ ਨੇ ਔਰ ਜਿਹੜੀਆਂ ਜਿੱਤੀਆਂ ਹੋਈਆਂ ਨੇ। ਜਿਸ ਦਿਨ ਉਹ ਟੌਸ ਹਾਰਨਗੀਆਂ ਔਰ ਉਹ ਮੈਚ ਹਾਰਨਗੀਆਂ, ਆਈ ਵਾਂਟ ਯੂ ਟੂ ਕਮ ਬੈਕ ਔਨ ਦਾ ਏਅਰ ਐਂਡ ਮੇਕ ਦਾ ਸੇਮ ਕਾਮੈਂਟਸ।
ਆਲਰਾਈਟ, ਅਗਲੀ ਕਾਲ ਤੋਂ ਜ਼ਿਆਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਗੱਲ ਇਹ ਕਿ ਸਾਡੀ ਸਿਲੈਕਸ਼ਨ ਹੀ ਬੜੀ ਮਾੜੀ ਸੀ। ਵੇਖੋ IPL ਵੇਖਿਆ ਸੀ, ਰੋਹਿਤ ਸ਼ਰਮਾ ਫੇਲ ਹੋਇਆ IPL ਚ, ਹਾਰਦਿਕ ਪਾਂਡਿਆ ਨੂੰ ਕਾਹਦੇ ਵਾਸਤੇ ਪਾਇਆ ਭਾਜੀ, ਉਹ ਅਨਫਿਟ ਪਲੇਅਰ ਆ, ਇੰਜਰਡ ਆ, ਨਾ ਉਹ ਬੋਲਿੰਗ ਕਰ ਸਕਦਾ, ਉਹਦੀ ਬੈਕ ਪੇਨ ਆ, ਨੰਬਰ 3 ਤੇ ਕਿੰਨਾ ਜਿਹੜਾ ਬੰਦਾ ਵਿਕਟਾਂ ਲੈ ਰਿਹਾ ਵਾ ਚਾਲ, ਉਹਨੂੰ ਤੁਸੀਂ ਸਪਿਨਰ ਨੂੰ ਬਾਹਰ ਕੱਢ ਰਹੇ ਜੋ ਔਰ ਕਿਹਨੂੰ ਲੈ ਰਹੇ ਜੋ। ਅਸ਼ਵਿਨ ਤੁਹਾਡਾ ਐਕਸਪੀਰੀਅੰਸ ਵਾਲਾ ਬੰਦਾ, ਇਹ ਮੈਂ ਨਾ ਕੈਪਟਨ ਦਾ ਫੇਲੀਅਰ ਨਹੀਂ ਆ, ਜੇ ਆਪਣਾ ਜਿਹੜਾ ਆਇਆ ਸੀ MS ਧੋਨੀ ਕਾਹਦੇ ਵਾਸਤੇ ਆਇਆ ਸੀ, ਸਪੈਸ਼ਲਿਸਟ ਸੱਦਿਆ ਵਾ, ਇਹ ਸਾਰੀ ਜਿਹੜੀ ਕਿੰਨਾ ਬਦਲਾਅ ਕੀਤਾ ਨਾ ਓਪਨਿੰਗ ਚ, ਇਹਦਾ ਜ਼ਿੰਮੇਵਾਰ MS ਧੋਨੀ ਆ ਜੀ, ਉਹਦੀ ਪਲੈਨਿੰਗ ਸੀ ਔਰ ਅਦਰਵਾਈਜ਼ ਕੋਹਲੀ ਦਾ ਇਹਨਾਂ ਨੇ ਸਾਥ ਨਹੀਂ ਦਿੱਤਾ ਜੀ। ਬਹੁਤ ਵਧੀਆ ਕੈਪਟਨਸ਼ਿਪ ਕਰਦਾ ਵਾ। ਔਰ ਦੱਸੋ ਜੀ ਕਿਹੜੀ ਟੀਮ ਐਡੀ ਤਗੜੀ ਤੁਹਾਡੀ ਬੈਟਿੰਗ, ਕੋਹਲੀ ਨੇ ਥੋੜਾ ਕਹਿਣਾ ਵੀ ਤਾਂ ਹੀ ਬੈਟਿੰਗ ਕਿਸ ਤਰ੍ਹਾਂ ਕਰੋ, ਰੋਹਿਤ ਸ਼ਰਮਾ ਵਰਲਡ ਦਾ ਨੰਬਰ 1 ਬੈਟਸਮੈਨ ਹੈ ਭਾਜੀ, ਤੁਸੀਂ ਹਰ ਬਾਲ ਚੁੱਕ ਰਹੇ ਜੋ, ਤੁਸੀਂ ਇੱਕ ਇੱਕ ਬਾਲ ਤੇ ਸਿੰਗਲ ਵੀ ਲਓ ਤਾਂ ਵੀ 150 ਰਨ ਆਰਾਮ ਨਾਲ ਬਣਾ ਸਕਦੇ ਹੋ। ਕੋਈ ਪਲੈਨਿੰਗ ਨਹੀਂ, ਕਿਸੇ ਨੇ ਸਾਥ ਨਹੀਂ ਦਿੱਤਾ ਕੋਹਲੀ ਦਾ ਜੀ। ਮੈਂ ਕੋਹਲੀ ਦੀ ਸਪੋਰਟ ਕਰਦਾ ਵਾਂ, ਕੈਪਟਨਸ਼ਿਪ 'ਚ ਕੋਈ ਪ੍ਰੋਬਲਮ ਨਹੀਂ, ਰੋਹਿਤ ਸ਼ਰਮਾ, ਪਾਂਡੀਆ, ਟਿੰਗਲਾ ਕੁਛ ਨਹੀਂ ਚੱਲੇ ਜੀ।
ਜੀ ਆਲਰਾਈਟ, ਥੈਂਕ ਯੂ ਤੁਹਾਡੀ ਕਾਲ ਦੇ ਲਈ ਤੇ ਔਰ ਨੈਕਸਟ ਕਾਲ ਵੀ ਲੈ ਲਈਏ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ ਜਗਦੀਸ਼ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਪੁਨੀ ਸਾਹਿਬ।
ਦੇਖੋ ਮੁੰਡਿਆਂ ਹੁਣ ਇਹ ਮਤਲਬ ਗੁਰਪ੍ਰੀਤ ਹੁਣੀ ਬਿਲਕੁਲ ਸਹੀ ਨੇ ਬਈ ਉਹਨਾਂ ਦੀ ਵਧੀਆ ਟੀਮ ਸੀ, ਪਰ ਟੀਮ ਵਧੀਆ ਜਿਹੜੀ ਆ ਇਹ ਪਰਫਾਰਮੈਂਸ ਵਧੀਆ ਨਹੀਂ ਕਰ ਸਕੀ ਜਿੰਨਾ ਦੀਆਂ ਇਹਨੂੰ ਆਸਾਂ ਸੀ। ਤੇ ਇਹਦੇ ਇਹਦੇ ਚ ਮਤਲਬ ਬਹੁਤਾ ਪਲੇਅਰਾਂ ਦਾ ਨਹੀਂ ਸੁਣ, ਪਰ ਜਦੋਂ ਤੁਸੀਂ ਇੱਕ ਬਰਾਬਰ ਦੀ ਟੀਮ ਇਹਦੇ ਚ ਮੈਂ ਇਹ ਸਮਝਦਾ ਕਿ ਜਦੋਂ ਇੰਡੀਆ ਨੇ ਪਾਕਿਸਤਾਨ ਨਾਲ ਖੇਲਣਾ ਬਾਈਕਾਟ ਕੀਤਾ ਹੋਇਆ ਤੇ ਮੋਸਟਲੀ ਉਹਦੀ ਫਰਸਟ੍ਰੇਸ਼ਨ ਪਾਕਿਸਤਾਨ ਨੇ ਕੱਢ ਦਿੱਤੀ ਸੀ ਪਹਿਲੇ ਚ, ਉਦੋਂ ਬਾਅਦ ਪਲੇਅਰਾਂ ਦਾ ਮੋਰਲ ਇੰਨਾ ਡਾਊਨ ਹੋ ਗਿਆ, ਹੁਣ ਉਹ ਬਿਲਕੁਲ ਨਿਆਣਿਆਂ ਵਾਂਗੂ ਖੇਡ ਰਹੇ ਨੇ ਜੇ ਤੁਸੀਂ ਦੇਖੇ। ਹੁਣ ਵੈਸੇ ਤਾਂ ਲਾਸਟ ਮੈਚ ਦੇ ਵਿੱਚ ਮਤਲਬ ਇੰਨਾ ਘਟੀਆ ਮੈਚ ਮੈਂ ਕਦੇ ਕ੍ਰਿਕਟ ਦੇ ਵਿੱਚ ਦੇਖਿਆ ਨੀ ਜਿੰਨਾ ਇੰਡੀਆ ਨੇ ਖੇਡਿਆ। ਸੋ ਇਹੀ ਇਹਨਾਂ ਦਾ ਮੋਰਲ ਡਾਊਨ ਆ ਜੀ, ਬਸ ਇਹ ਪਤਾ ਨੀ ਜਦੋਂ ਕਿਤੇ ਹੁਣ ਅੱਗੇ ਗਾਹਾਂ ਵਾਸਤੇ ਚੱਕ ਹੋਊਗਾ ਫੇਰ ਕਰੂਗਾ, ਕਿਉਂਕਿ 29 ਸਾਲ ਇਹ ਉਹਨਾਂ ਨੂੰ ਜਿੱਤਦੇ ਰਹੇ ਨੇ, ਇੱਕ ਵਾਰੀ ਹਾਰਨ ਦੇ ਉੱਤੇ ਇੰਨੇ ਡਾਊਨ ਇਹਨਾਂ ਨੂੰ ਜਾਣਾ ਨੀ ਚਾਹੀਦਾ। ਪ੍ਰੋਫੈਸ਼ਨਲ ਪਲੇਅਰ ਨੇ ਪਰ ਫਿਰ ਵੀ ਹੋ ਜਾਂਦੀਆਂ ਇਹ ਜ਼ਿੰਦਗੀ ਦੇ ਵਿੱਚ, ਖੇਡ ਸਪੋਰਟਸ ਦਾ ਨਾਂ ਹੀ ਇਹ ਆ, ਜਿਹੜਾ ਜਿੱਤਦਾ ਉਹਦੀ ਚੜ੍ਹਾਈ ਆ, ਜਿਹੜਾ ਹਾਰਦਾ ਬਸ ਉਹ ਜਾਂਦਾ ਜੀ।
ਪੁਨੀ ਸਾਹਿਬ ਥੈਂਕ ਯੂ ਤੁਹਾਡੀ ਕਾਲ ਦੇ ਲਈ। ਅੱਛਾ ਹੋਲਡ ਰੱਖਣਾ ਔਰ ਮੈਂ ਇੱਕ ਵੈਸੇ ਆਈ ਐਮ ਪੁਟਿੰਗ ਯੂ ਔਨ ਦ ਸਪੋਟ, ਜਿਹੜਾ ਕਬੱਡੀ ਦੇ ਵਿੱਚ ਤੁਹਾਡਾ ਫੈਸਲਾ ਹੋਇਆ ਉਹ ਸਵਾਗਤਯੋਗ ਹੈ, ਔਰ ਮੈਂ ਸੱਤਾਚਾਲ ਹੁਣਾਂ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਜੋ ਕਹਿੰਦੇ ਵੀ ਹਜੇ ਅਸੀਂ ਇਹ ਪਾਸ ਕੀਤਾ ਮੀਟਿੰਗ ਦੇ ਵਿੱਚ ਕਿ ਅਸੀਂ ਇੱਕ ਮੈਂਬਰ ਨਿਰਧਾਰਿਤ ਕਰਾਂਗਾ ਜਿਹੜਾ ਔਨ ਏਅਰ ਜਾ ਕੇ ਗੱਲ ਕਰੇਗਾ। ਵੈਸੇ ਆਈ ਡੋਟ ਨੋ ਕਿ ਇਟਸ ਆਲਰੇਡੀ ਜਿਹੜੀ ਤੁਸੀਂ ਵੀਡੀਓ ਰਿਕਾਰਡ ਕੀਤੀ ਹੈ ਇਟਸ ਆਲਰੇਡੀ ਆਊਟ ਇਨ ਦ ਮੀਡੀਆ ਐਂਡ ਐਵਰੀ ਵਨ ਨੋਜ਼ ਕਿ ਉੱਥੇ ਕੀ ਹੋਇਆ, ਅਗਰ ਉਸ ਨੂੰ ਸੈਕਟਰੀ ਆ ਕੇ ਔਨ ਏਅਰ ਦੱਸ ਦੇਵੇ ਲੋਕਾਂ ਨੂੰ, ਸੋ ਕਬੱਡੀ ਪ੍ਰੇਮੀਆਂ ਦੇ ਲਈ ਉਹ ਖੁਸ਼ਖਬਰੀ ਹੋਵੇਗੀ ਕਿ ਇਸ ਵਾਰ ਉਹਨਾਂ ਨੂੰ ਆਉਣ ਵਾਲੇ ਸਾਲ ਕਬੱਡੀ ਦੇਖਣ ਨੂੰ ਮੈਚ ਮਿਲ ਜਾਣਗੇ। ਅਤੇ ਡਰੱਗ ਦਾ ਜਿਹੜਾ ਮਸਲਾ ਲੌਂਗ ਟਾਈਮ ਤੋਂ ਸਾਡਾ ਪੈਂਡਿੰਗ ਚੱਲਦਾ ਆ ਰਿਹਾ ਸੀਗਾ ਕਿ ਕੌਣ ਕਿੱਥੇ ਕਿਹਦਾ ਕੀ ਟੈਸਟ ਕਰੇਗਾ, ਉਹ ਤੁਸੀਂ ਸੋਲਵ ਕਰ ਲਿਆ। ਜੇ ਉਹਦੇ ਲਈ ਇੱਕ ਸ਼ਬਦ ਕੁਝ ਸ਼ਬਦ ਕਹਿਣਾ ਚਾਹੋ ਤਾਂ ਜੀ ਆਇਆਂ ਨੂੰ, ਔਰ ਜੇ ਨਹੀਂ ਵੀ ਤਾਂ ਵੀ ਧੰਨਵਾਦ। ਔਰ ਚਲੇ ਗਿਆ ਪੂਨੀਆ ਸਾਹਿਬ। ਸੋ ਪੂਨੀਆ ਸਾਹਿਬ ਚਲੋ ਅੱਗੇ ਚੱਲ ਕੇ ਗੱਲ ਕਰਾਂਗਾ, ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ
ਗੁਰਪ੍ਰੀਤ ਜੀ, ਮੈਂ ਹਰੀ ਬੋਲਿਆ ਜੀ। ਆਪਾਂ ਕੱਲ ਵੀ ਡਿਸਕਸ ਕਰ ਹੀ ਰਹੇ ਸੀਗੇ ਜਿਵੇਂ ਮੈਚ ਚੱਲਦੇ ਦੇ ਵਿੱਚ ਵੀ ਆਪਾਂ ਗੱਲ ਕੀਤੀ ਸੀ, ਜਿਹੜੀ ਟਾਸ ਆ ਜੀ ਉਹ ਬਿਲਕੁਲ ਕੋਈ ਸ਼ੱਕ ਨੀ, ਜਿਵੇਂ ਤੁਸੀਂ ਕਹਿ ਰਹੇ ਟਾਸ ਬਹੁਤ ਇੰਪੋਰਟੈਂਟ ਆ, ਕਿਉਂਕਿ ਇਹਦੀ ਜੂ ਫੈਕਟਰ ਆ ਨਾ ਉਹਦੇ ਕਰਕੇ ਜੀ ਇਹਨਾਂ ਦੀ ਸਪਿਨ ਬੋਲਿੰਗ ਨਹੀਂ ਚੱਲ ਰਹੀ, ਔਰ ਖਾਸ ਕਰਕੇ ਬਾਕੀ ਜਿਹੜੀ ਜਦੋਂ ਪਹਿਲਾਂ ਆਉਂਦੇ ਆ ਉਦੋਂ ਸਵਿੰਗ ਵੀ ਹੁੰਦੀ ਆ, ਸਾਰਾ ਕੁਛ ਹੀ ਹੋ ਰਿਹਾ ਹੁੰਦਾ, ਇਸ ਕਰਕੇ ਹਜੇ ਜਿਹੜਾ ਵੀ ਖੇਡਦਾ ਟਾਸ ਜਿੱਤ ਕੇ ਪਹਿਲਾਂ ਬੋਲਿੰਗ ਹੀ ਲੈਂਦਾ, ਇਹ ਚ ਕੋਈ ਸ਼ੱਕ ਨੀ ਜੀ, ਕੋਈ ਐਡੀ ਗੱਲ ਨੀ, ਟੀਮ ਉਹੀ ਆ ਖੇਡਦੀ ਆਈ ਆ, ਪਹਿਲਾਂ ਵੀ ਇੰਨੇ ਨੇ ਰਨ ਬਣਾਏ ਆ, ਪਰ ਥੋੜਾ ਜਿਹਾ ਕੋਈ ਸ਼ੱਕ ਨੀ ਜਿਹੜਾ ਏਸ਼ੀਅਨ ਕਿਸ਼ਨ ਨੂੰ ਲੈ ਕੇ ਆਇਆ ਵਧੀਆ ਸੀ ਡਿਸੀਜਨ, ਮੈਂ ਨੀ ਕਹਿੰਦਾ ਮਾੜਾ ਸੀ ਉਹ, ਪਰ ਮੌਕਾ ਗਲਤ ਸੀਗਾ ਜੀ ਉਹਦੇ ਵਾਸਤੇ, ਉਹ ਉਹਨੂੰ ਤੁਸੀਂ ਵਨ ਡਾਊਨ ਤੇ ਰੱਖ ਸਕਦੇ ਸੀਗੇ, ਮਤਲਬ ਰੋਹਿਤ ਸ਼ਰਮਾ ਨੂੰ ਓਪਨ ਕਰਨੀ ਚਾਹੀਦੀ, ਪਰ ਜਿਹੜੇ ਹਿਸਾਬ ਨਾਲ ਰੋਹਿਤ ਸ਼ਰਮਾ ਨੇ ਪਹਿਲੀ ਬਾਲ ਤੇ ਕੈਚ ਛੁੱਟਿਆ ਕਿ ਉਹ ਉਹਦਾ ਰਿਸਪੋਨਸੀਬਲ ਸ਼ਾਟ ਸੀਗਾ, ਉਹ ਤੁਸੀਂ ਉਹਨੂੰ ਕਹਿ ਤਾਂ ਰਹੇ ਹੋ ਵੀ ਕੈਪਟਨ ਬਣਾਉਣਾ, ਮੈਂ ਨੀ ਕਹਿੰਦਾ ਵੀ ਉਹ ਕੈਪਟਨ ਦੇ ਲਾਇਕ ਨੀ ਹੈ, ਵਧੀਆ ਪਲੇਅਰ ਆ, ਮੈਂ ਉਹਦਾ ਬਹੁਤ ਰਿਗਾਰਡ ਕਰਦਾ, ਬਹੁਤ ਸੋਹਣਾ ਖੇਡਦਾ, ਪਰ ਰਿਸਪੋਨਸੀਬਿਲਟੀ ਕਿਸੇ ਨੇ ਵੀ ਨੀ ਲਈ, ਸਾਰਿਆਂ ਨੇ ਰੈਸ਼ ਸ਼ਾਟ ਖੇਡ ਕੇ ਆਊਟ ਹੋਏ ਆ, ਸਾਰੇ ਅੰਡਰ ਪ੍ਰੈਸ਼ਰ ਖੇਡਿਆ, ਔਰ ਮੀਡੀਆ ਦਾ ਇੰਨਾ ਪ੍ਰੈਸ਼ਰ ਪਾਇਆ ਹੋਇਆ ਸੀ ਇਹਨਾਂ ਦੇ ਉੱਤੇ, ਅਸੀਂ ਤਾਂ ਜੈਤੀ ਲੈਣਾ ਆਹੀ ਕਰ ਲੈਣਾ ਜੋ ਕਰ ਲੈਣਾ, ਇਹ ਟੀਮਾਂ ਜਿਹੜੀਆਂ ਇਹਨੂੰ ਡੀਮੋਲਜ ਕਰਨ ਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਹੱਥ ਆ ਜੀ। ਥੈਂਕ ਯੂ ਵੈਰੀ ਮਚ,
ਧੰਨਵਾਦ ਜੀ ਹੈ ਜੀ। ਔਰ ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜੀ।
ਗੁਰਪ੍ਰੀਤ ਸਾਹਿਬ ਦਾ ਸਵਾਲ ਹੈ ਸਰ, ਮੈਂ ਦੋ ਤਿੰਨ ਕਮੈਂਟ ਕਰਨਾ ਚਾਹਾਂਗਾ। ਇੱਕ ਤਾਂ ਇਹ ਹੈ ਸਰ ਕਿ ਇਹ ਜਹਾਂ ਤੱਕ ਟਾਸ ਦਾ ਤਲਕ ਹੈ, ਮੇਰੇ ਖਿਆਲ ਹੈ ਕ੍ਰਿਕਟ ਦੇ ਅੰਦਰ ਇਹ ਕੋਈ ਐਕਸਕਿਊਜ਼ ਨਹੀਂ ਹੁੰਦਾ, ਨਾ ਹਿਸਟਰੀ ਵਿੱਚ ਐਸਾ ਕੋਈ ਐਕਸਕਿਊਜ਼ ਆਇਆ ਹਾਲੇ ਤੱਕ ਐਨੀ ਹਾਓ। ਸੈਕੰਡਲੀ, ਜਿਸ ਟਾਈਮ ਗਵਾਸਕਰ ਦੇ ਲੈਵਲ ਦੇ ਬੰਦੇ ਇਹ ਕਹਿ ਦੇਣਗੇ ਕਿ ਇਸ ਤਰ੍ਹਾਂ ਦੇ ਵਰਲਡ ਕੱਪ IPL ਦੇ ਸਾਹਮਣੇ ਤੀਖੇ ਨੇ, ਜਿਸ ਟਾਈਮ ਕ੍ਰਿਕਟ ਦੇ ਅੰਦਰ ਇਤਨਾ ਗਲੈਮਰ ਔਰ ਇਤਨਾ ਪੈਸਾ ਤੁਸੀਂ ਲੈ ਹੋਗੇ, ਔਰ ਕ੍ਰਿਕਟ ਦੇ ਅੰਦਰ ਜਿਹੜਾ ਉਹ ਨੈਸ਼ਨਲਿਜ਼ਮ ਦਾ ਕਾਨਸੈਪਟ ਹੈ ਜਾਂ ਨੈਸ਼ਨਲਿਜ਼ਮ ਦਾ ਜਜ਼ਬਾ ਉਹ ਖਤਮ ਹੋ ਜਾਏਗਾ, ਤੇ ਫਿਰ ਤੁਹਾਨੂੰ ਇਹ ਕੁਛ ਨਜ਼ਰ ਆਏਗਾ। ਨੋ ਡਾਊਟ ਕਿ ਕ੍ਰਿਕਟ ਦੇ ਜਿਹੜੇ ਪਲੇਅਰ ਹਨ ਇੰਡੀਆ ਦੇ ਇੰਡੀਵਿਜੁਅਲ, ਉਹਨਾਂ ਦਾ ਲੈਵਲ ਦੁਨੀਆ ਦੇ ਬਹੁਤ ਸਾਰੇ ਪਲੇਅਰਾਂ ਤੋਂ ਬਹੁਤ ਉੱਚਾ, ਲੇਕਿਨ ਇਸ ਵਰਲਡ ਕੱਪ ਦੇ ਅੰਦਰ ਜਿਹੜੀ ਟੀਮ ਮੈਨੇਜਮੈਂਟ ਆ ਔਰ ਇੰਡੀਆ ਦੇ ਲੋਕ ਜਿਹੜੇ ਕ੍ਰਿਕਟ ਨਾਲ ਪਿਆਰ ਕਰਦੇ ਉਹਨਾਂ ਨੂੰ ਸੋਚਣਾ ਚਾਹੀਦਾ ਬਈ IPL ਨੇ ਕਹੀਂ ਨਾ ਕਹੀਂ ਤੁਹਾਨੂੰ ਨੁਕਸਾਨ ਪਹੁੰਚਾਇਆ, ਉਹਨਾਂ ਨੇ ਟੀਮ ਨੂੰ ਇੰਡੀਵਿਜੁਅਲ ਹਿੱਸਿਆਂ ਵਿੱਚ ਤਕਸੀਮ ਕਰ ਦਿੱਤਾ, ਨਾ ਕਿ ਅੱਜ ਜੈਲ ਕੀਤਾ ਟੀਮ ਨੂੰ, ਮੇਰਾ ਮੰਨਣਾ ਤੇ ਆ। ਲੇਕਿਨ ਐਨੀ ਹੋ ਇਹ ਖੇਡ ਹੈ, ਕੱਲ ਟੀਮ ਦੁਬਾਰਾ ਜੈਲ ਅਪ ਹੋ ਜਾਏਗੀ, ਔਰ ਮੇਰਾ ਖਿਆਲ ਹੈ ਅੱਜ ਵੀ ਕ੍ਰਿਕਟ ਦੀ ਦੁਨੀਆਂ ਦੇ ਅੰਦਰ ਇੰਡੀਆ
ਇਤਿਹਾਸ ਨਹੀਂ ਹੈ ਇਸ ਗੱਲ ਦਾ, ਕਿ ਇਹਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਜਗਦੀਸ਼ ਜੀ, ਇਟ ਇਜ਼ ਫੋਰ ਐਵਰੀ ਵਨ ਟੂ ਸੀ, ਇਟ ਇਜ਼ ਦੇਅਰ। ਮੈਨੂੰ ਲੱਗਦਾ ਵੀ ਮੈਨੂੰ ਕਮੈਂਟ ਇਹ ਤੇ ਕਰਨ ਦੀ ਲੋੜ ਨਹੀਂ ਹੈ। ਜਿਹੜੀ ਦੋ ਵਾਰੀ ਦੀ ਵਰਲਡ ਚੈਂਪੀਅਨ ਟੀਮ ਆ ਉਹ 55 ਰਨ ਤੇ ਆਲ ਆਊਟ ਹੋ ਰਹੀ ਹੈ ਟਾਸ ਜਿੱਤ ਕੇ ਜਦੋਂ ਪਹਿਲਾਂ ਬੈਟਿੰਗ ਕਰਦੀ ਹੈ। ਆਸਟ੍ਰੇਲੀਆ ਦੀ ਟੀਮ ਇੰਗਲੈਂਡ ਦੇ ਨਾਲ 120 ਰਨ ਬਣਾ ਰਹੀ ਹੈ, ਨਿਊਜ਼ੀਲੈਂਡ ਦੀ ਟੀਮ ਪਾਕਿਸਤਾਨ ਦੇ ਨਾਲ ਟਾਸ ਜਿੱਤ ਕੇ 135 ਰਨ ਬਣਾ ਰਹੀ ਹੈ। ਸੋ ਇਟ ਇਜ਼ ਫੋਰ ਐਵਰੀ ਵਨ ਟੂ ਸੀ। ਇੱਕ ਸਿਰਫ ਜਿਹੜਾ ਹੈਗਾ ਜੀ ਅਫਗਾਨਿਸਤਾਨ ਜਿਹੜੀ ਹੈ ਟਾਸ ਜਿੱਤ ਕੇ ਥੋੜ੍ਹੀ ਜਿਹੀ ਵਧੀਆ ਖੇਡ ਗਈ ਹੈ। ਹੁਣ ਆਲ ਆਫ ਏ ਸਡਨ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਫਗਾਨਿਸਤਾਨ ਤੋਂ ਇੰਡੀਆ ਨੂੰ ਕ੍ਰਿਕਟ ਸਿੱਖਣੀ ਪਏਗੀ। ਇੱਦਾਂ ਨਹੀਂ ਹੁੰਦਾ ਜਗਦੀਸ਼ ਜੀ, ਟੂ ਬੈਡ ਡੇਜ਼ ਐਂਡ ਸਡਨਲੀ ਵੀ ਆਰ ਸੇਇੰਗ ਕਿ ਇੰਡੀਆ ਨੂੰ ਕ੍ਰਿਕਟ ਖੇਡਣੀ ਭੁੱਲ ਗਈ, ਇੰਡੀਆ ਦੀ IPL ਨੇ ਇਹ ਕਰਤਾ। ਇੰਡੀਆ ਦੀ ਇਹੀ ਉਹੀ IPL ਹੈ ਜੀ ਜਿਹੜੀ ਹੁਣ ਤੱਕ ਇੰਡੀਆ ਨੂੰ 2007 ਤੋਂ ਲੈ ਕੇ 2019 ਤੱਕ ਜਿਹੜੀ ਆ ਹਰੇਕ ਜਗ੍ਹਾ ਤੇ ਸੈਮੀ ਫਾਈਨਲ ਔਰ ਫਾਈਨਲ ਖਿਡਾਉਂਦੀ ਰਹੀ ਆ। ਆਲ ਆਫ ਏ ਸਡਨ ਅਸੀਂ ਦੋ ਮੈਚ ਹਾਰ ਗਏ ਹਾਂ ਐਂਡ ਐਵਰੀਬਡੀ ਥਿੰਕਸ ਐਂਡ ਐਵਰੀਬਡੀ ਟੀਚਿੰਗ ਅਸ ਕਿ ਬਈ ਇੰਡੀਆ ਦੀ ਸਕਿੱਲ ਸੈੱਟ ਪੂਅਰ ਹੈ, ਇੰਡੀਆ ਦੀ ਇਹ ਪੂਅਰ ਹੈ। ਦੇਖੋ ਮੈਂ ਲੀਡਰਸ਼ਿਪ ਨੂੰ ਜ਼ਰੂਰ ਕੁਐਸਚਨ ਮਾਰਕ ਕਰਦਾ, ਉਹਦਾ ਰੀਜ਼ਨ ਇਹ ਹੈ ਜਗਦੀਸ਼ ਜੀ ਘਰ ਦੇ ਹੈੱਡ ਤੋਂ ਹੀ ਸ਼ੁਰੂਆਤ ਹੋਣੀ ਹੁੰਦੀ ਹੈ ਔਰ ਕਿਤੇ ਨਾ ਕਿਤੇ ਕੋਹਲੀ ਸਾਹਿਬ ਜਿਹੜੀ ਆਪਣੀ ਟੀਮ ਨੂੰ ਸੀਗੇ ਮੋਟੀਵੇਟ ਨਹੀਂ ਕਰ ਸਕੇ। ਇੱਕ ਹਾਰ ਹਾਰਨ ਤੋਂ ਬਾਅਦ ਜਿਹੜਾ ਉਹਨਾਂ ਤੇ ਲੱਗਿਆ ਨਾ ਉਹ ਬਲੇਮ ਕਹਿ ਲਓ ਜਾਂ ਜੋ ਵੀ ਧੱਬਾ ਲੱਗ ਗਿਆ ਉਹਨਾਂ ਦੀ ਕਪਤਾਨੀ ਤੇ ਕਿ ਉਹ ਇਹੋ ਜਿਹੇ ਕੈਪਟਨ ਬਣ ਗਏ ਜਿਹੜੇ ICC ਜਾਂ ਵਰਲਡ ਕੱਪ ਦੇ ਵਿੱਚ ਪਾਕਿਸਤਾਨ ਤੋਂ ਪਹਿਲੀ ਵਾਰੀ ਹਾਰਨ ਵਾਲੇ ਕੈਪਟਨ ਬਣੇ ਨੇ। ਔਰ ਉਸ ਤੋਂ ਬਾਅਦ ਉਹਨਾਂ ਦੇ ਚਿਹਰੇ ਜਿਹੜੇ ਸੀਗੇ ਜੀ ਉਹ ਬਿਲਕੁਲ ਡੀਮੋਰਲਾਈਜ਼ ਹੋਏ ਹੋਏ ਸੀ ਔਰ ਟੌਕਸ ਜਦੋਂ ਤੁਸੀਂ ਫੇਰ ਹਾਰ ਜਾਂਦੇ ਹੋ ਤੁਹਾਨੂੰ ਆਲਰੇਡੀ ਦਿਸਣ ਲੱਗ ਜਾਂਦਾ ਮਾਇੰਡ ਦੇ ਵਿੱਚ ਲੈ ਵੀ ਹੁਣ ਤਾਂ ਅਸੀਂ ਵਰਲਡ ਕੱਪ ਚੋਂ ਬਾਹਰ ਹੋ ਗਏ। ਹੈਵਿੰਗ ਸੈਡ ਦੈਟ ਦਿਸ ਇਜ਼ ਨਾਟ ਐਨ ਐਕਸਕਿਊਜ਼, ਤੁਸੀਂ ਟੌਸ ਦੇ ਅਗੇਂਸਟ ਜਾ ਕੇ ਜਿਹੜੇ ਜੀ ਦੂਸਰੀ ਟੀਮ ਨੂੰ ਹਰਾਉਣਾ ਹੁੰਦਾ ਬਟ ਇਟ ਇਜ਼ ਈਜ਼ੀਅਰ ਸੈਡ ਦੈਨ ਡਨ। ਔਰ ਰੋਹਿਤ ਸ਼ਰਮਾ ਦੀ ਜਿਹੜੀ ਗੱਲ ਕੀਤੀ ਹੈ ਜੀ ਡੈਫੀਨੇਟਲੀ ਵਾਂਸ ਹੀ ਇਜ਼ ਅ ਕੈਪਟਨ, ਨਾਓ ਵੀ ਹੈਵ 3 ਟਰੋਫੀਜ਼ ਕਮਿੰਗ ਬੈਕ ਟੂ ਬੈਕ ਵਿਦ ਇਨ ਨੈਕਸਟ 3 ਈਅਰ ਐਂਡ ਇਫ ਰੋਹਿਤ ਸ਼ਰਮਾ ਇਜ਼ ਅਵਰ ਕੈਪਟਨ, ਮੈਂ ਓਪਨਲੀ ਕਹਿ ਰਿਹਾ ਜੀ ਇਹੀ ਟੀਮ ਦੇ ਨਾਲ ਸਾਰਿਆਂ ਦੇ ਸਾਹਮਣੇ ਜਿਹੜੇ ਨੇ ਰਿਜ਼ਲਟਸ ਵਿਲ ਬੀ ਡਿਫਰੈਂਟ। ਵਿਲ ਔਰ ਸਕਿੱਲ ਦੇ ਵਿੱਚ ਜਿਹੜੀਆਂ ਟੀਮਾਂ ਕੋਲੇ ਵਿਲ ਪਾਵਰ ਜ਼ਿਆਦਾ ਸੀ ਉਹਨਾਂ ਨੇ ਬਾਜੀ ਮਾਰੀ ਹੈ। ਕਿਤੇ ਨਾ ਕਿਤੇ ਇੰਡੀਆ ਕੋਲੇ ਸਕਿੱਲ ਬਹੁਤ ਸੀਗੀ ਪਰ ਵਿਲ ਪਾਵਰ ਦੇ ਵਿੱਚ ਉਹ ਕਮਜ਼ੋਰ ਦਿਖੇ ਨੇ, ਸੋ ਉਹਦੇ ਵਿੱਚ ਉਹਨਾਂ ਨੂੰ ਇੰਪਰੂਵਮੈਂਟ ਕਰਨ ਦੀ ਲੋੜ ਹੈ। ਦੈਟਸ ਆਲ ਆਈ ਹੈਵ ਟੂ ਸੇ ਜੀ।
ਹੋਲਡ ਕਰੋ ਔਰ ਸਾਰੀਆਂ ਕਾਲਾਂ ਮੇਰੀਆਂ ਬਿਜ਼ੀ ਨੇ, ਲੱਗਦਾ ਕਿ ਕ੍ਰਿਕਟ ਵਾਹਵਾ ਹੋਟ ਟੌਪਿਕ ਹੈ ਅੱਜ, ਇਸ ਦੀ ਚਰਚਾ ਜਿਹੜੀ ਹੈ ਚਾਰੇ ਪਾਸੇ ਹੋ ਰਹੀ ਹੈ। ਸੋ ਇਹ ਜਿੰਨੀਆਂ ਲਾਈਨਾਂ ਇਸ ਸਮੇਂ ਮੇਰੇ ਨਾਲ ਨੇ ਇਹਨਾਂ ਨੂੰ ਹੀ ਮੈਂ ਔਨ ਏਅਰ ਕਰਾਂਗਾ, ਉਸ ਤੋਂ ਬਾਅਦ ਹੋਰ ਲਾਈਨ ਨਹੀਂ ਲਾਵਾਂਗਾ, ਬਾਕੀ ਕੁਝ ਖਬਰਾਂ ਦੇ ਉੱਤੇ ਵੀ ਨਜ਼ਰ ਮਾਰਨੀ ਹੈ। ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ, ਨੈਕਸਟ ਕਾਲ ਦੇ ਉੱਤੇ ਚੱਲਦੇ ਜੀ। ਜੀ ਆਇਆਂ ਨੂੰ
ਹੈਲੋ।
ਹਾਂਜੀ ਸਰ,
ਜਗਦੀਸ਼ ਜੀ ਤੁਸੀਂ, ਸੋਰੀ ਮੈਂ ਆਪਣਾ ਆ ਕੇ ਦੁਬਾਰਾ ਆਇਆ
ਜੀ।
ਜਦੋਂ ਤੁਸੀਂ ਮੈਨੂੰ ਹੋਲਡ ਤੇ ਪਾਇਆ ਸੀ ਆਟੋਮੈਟਿਕ ਲਾਈਨ ਮੇਰੀ ਕੱਟੀ ਜਾਂਦੀ ਆ, ਪਤਾ ਨੀ ਕੀ ਗੱਲ ਹੋ ਗਈ ਉਸ ਵੇਲੇ ਕੱਟੀ ਗਈ। ਸੋ ਜਿਹੜਾ ਤੁਸੀਂ ਕੁਐਸਚਨ ਕਬੱਡੀ ਬਾਰੇ ਪੁੱਛਿਆ ਸੀ ਉਹ ਬਿਲਕੁਲ ਸੱਤਾ ਜੀ ਨੇ ਠੀਕ ਕਿਹਾ, ਜੇ ਕਿਸੇ ਨੇ ਉਹ ਵੀਡੀਓ ਪਾਈ ਆ ਉਹ ਪਾਉਣੀ ਨਹੀਂ ਸੀ ਚਾਹੀਦੀ, ਪਰ ਚਲੋ ਨਹੀਂ ਦੇ ਜੇ ਕਿਸੇ ਨੇ ਪਾਤੀ ਠੀਕ ਆ। ਪਰ ਉਹਦਾ ਡਿਸੀਜਨ ਜਿਹੜਾ ਇਸੇ ਤਰ੍ਹਾਂ ਲਿਆ ਸੀ ਵੀ ਇਹਨੂੰ ਪੂਰਾ ਇਹਦਾ ਕੰਸਟੀਟਿਊਸ਼ਨ ਬਣਾ ਕੇ ਸਾਰਾ ਕੁਝ ਸੈੱਟ ਕਰਕੇ ਫਿਰ ਅਸੀਂ ਮੀਡੀਆ ਮੂਹਰੇ ਜਾਵਾਂਗੇ, ਬਸ ਸਾਰਾ ਕੁਝ ਠੀਕ ਆ। ਥੋੜਾ ਜਿਹਾ ਕੰਸਟੀਟਿਊਸ਼ਨ ਬਣਾਉਣ ਨੂੰ ਰਹਿੰਦਾ, ਜਦੋਂ ਉਹ ਰੱਖ ਕੇ ਫਿਰ ਉਹਦਾ ਹੱਥ ਕਰਨਗੇ ਫੈਡਰੇਸ਼ਨ ਵੀ ਕਿਹੜਾ ਬੰਦਾ ਭਾਈ ਜਾਣ ਕੇ ਬੋਲੂਗਾ ਉਹ ਦੱਸ ਦੇਣਗੇ।
IPL ਇਹਨਾਂ ਪਿੱਚਾਂ ਦੇ ਉੱਤੇ ਖੇਡ ਕੇ ਹਟੇ ਆ, ਕੋਈ ਏਡੀ ਮਾੜੀ ਹਾਲਤ ਵੀ 100 ਅੰਕੜੇ ਤੱਕ ਪਹੁੰਚਣਾ ਔਖਾ ਹੋ ਗਿਆ ਇਹਨਾਂ ਨੂੰ
ਜੀ। ਆਲਰਾਈਟ, ਸੱਟੇ ਦੀ ਵੀ ਗੱਲ ਕਰ ਲੈਣੀ, ਅਗਲੀ ਕਾਲ ਦੇ ਉੱਤੇ ਚੱਲਦੇ ਆ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਗੁਰਮਿਤ ਪੁਰਵਾ ਜੀ ਨੂੰ ਬਹੁਤ ਕਲੋਜ਼ਲੀ ਉਹਨਾਂ ਦੇ ਮੈਸੇਜ ਨੂੰ ਸੁਣਦਾ ਸਮਝਦਾ ਵਾਂ, ਕ੍ਰਿਕਟ ਬਹੁਤ ਸਮਝ ਰੱਖਦੇ ਆ, ਬਹੁਤ ਬਰੀਕੀਆਂ ਸਮਝਦੇ ਨੇ। ਜਿਹੜੇ ਉਹਨਾਂ ਨੇ ਐਨਾਲਿਸਿਸ ਦਿੱਤੇ ਨੇ ਬਹੁਤ ਹੱਦ ਤੱਕ ਸਹੀ ਨੇ ਜੀ। ਟੌਸ ਬੜਾ ਇੰਪੋਰਟੈਂਟ ਹੁੰਦਾ ਪਿੱਚਾਂ ਦੇ ਉੱਪਰ, ਇਹ ਪਿੱਚਾਂ ਦੁਪਹਿਰ ਵੇਲੇ ਬਹੁਤ ਸਲੋ ਪਲੇ ਕਰਦੀਆਂ ਦੁਬਈ ਦੀ ਖਾਸ ਕਰਕੇ, ਆਫਟਰ ਈਵਨਿੰਗ ਜਦੋਂ ਫਲੱਡ ਲਾਈਟਸ ਆਨ ਹੁੰਦੀਆਂ ਥੋੜੀ ਔਂਸ ਵੀ ਡਿੱਗ ਜਾਂਦੀ, ਉਹਦੇ ਨਾਲ ਪਿੱਚ ਥੋੜੀ ਬੈਟਰ ਹੁੰਦੀ ਖੇਡਣ ਵਾਸਤੇ। ਇੰਡੀਆ ਪਲੇਅਰ ਦੇ ਲੈਵਲ ਬੈਸਟ, ਇਹ ਨਹੀਂ ਹੈ ਕਿ ਤੁਸੀਂ ਸਿਰਫ ਤੇ ਸਿਰਫ ਬੈਟਸਮੈਨ ਨੂੰ ਬਲੇਮ ਕਰ ਦੋ ਕਿਉਂਕਿ ਹੀ ਇਜ਼ ਰਿਨੋਨਡ ਫੋਰ ਛਿੱਕੇ ਚੌਕੇ ਮਾਰਨਾ ਆਉਂਦਾ, ਆਪਾਂ ਇਮੋਸ਼ਨ ਤੇ ਬਹਿ ਜਾਂਦੇ ਹਾਂ ਕਿ ਉਹਨੇ ਕਿਉਂ ਨੀ ਖੇਡਿਆ, ਇੱਦਾਂ ਕਿਉਂ ਨੀ ਖੇਡਿਆ। ਭਾਜੀ ਇਹ ਵੀ ਦੇਖਣਾ ਪੈਂਦਾ ਕਿ ਦੂਸਰੀ ਟੀਮ ਕਿੱਦਾਂ ਪਲਾਨ ਐਗਜੀਕਿਊਟ ਕਰ ਰਹੀ ਹੈ। ਨਿਊਜ਼ੀਲੈਂਡ ਰੀਅਲੀ ਬੋਲਡ ਵੈਰੀ ਵੈਲ, ਉਹਨਾਂ ਨੇ ਆਪਣੇ ਕੈਪਟਨ ਦੀ ਜਿਹੜੀ ਫੀਲਡ ਦੇ ਅਕੋਰਡਿੰਗ ਵੀ ਬੋਲ ਕੀਤਾ, ਹਰ ਪਲੇਅਰ ਦੀ ਕਮਜ਼ੋਰੀ ਦੇ ਹਿਸਾਬ ਨਾਲ ਉਹਨੂੰ ਬੋਲਿੰਗ ਸੁੱਟੀ ਹੈ ਐਂਡ ਦੇ ਰੀਅਲੀ ਡਿਜ਼ਰਵ ਟੂ ਵਿਨ। ਸੋ ਆਪਾਂ ਕਿਉਂਕਿ ਆਪਣੀ ਟੀਮ ਹਰ ਜੇ ਹੀ ਇਮੋਸ਼ਨਲ ਹੋ ਜਾਂਦੇ ਹਾਂ, ਸਾਨੂੰ ਲੱਗਦਾ ਵੀ ਬਸ ਦਿਸ ਇਜ਼ ਦ ਐਂਡ ਆਫ ਦ ਵਰਲਡ। ਨਿਊਜ਼ੀਲੈਂਡ ਪਲੇਡ ਬੈਟਰ ਔਨ ਦੈਟ ਡੇ, ਪਾਕਿਸਤਾਨ ਪਲੇਡ ਈਵਨ ਬੈਟਰ ਔਨ ਦੈਟ ਡੇ, ਸੋ ਆਪਾਂ ਹਾਰ ਗਏ। ਆਪਾਂ ਸਪੋਰਟਸਮੈਨ ਸਪਿਰਿਟ ਨਾਲ ਦੇਖੀਏ ਤੇ ਦੇ ਪਲੇਡ ਵੈਲ ਐਂਡ ਡਿਜ਼ਰਵ ਟੂ ਵਿਨ। ਥੈਂਕ ਯੂ ਬਾਜੀ, ਮੈਂ ਇਹੀ
ਕਹਿਣਾ ਸੀਗਾ। ਥੈਂਕ ਯੂ ਗੁਰਪ੍ਰੀਤ, ਔਰ ਲਾਸਟ ਸੱਟੇ ਦੀ ਗੱਲ ਕਰਕੇ ਤੇ ਫਿਰ ਰੈਪ ਅਪ ਕਰ ਦਿਓ ਗੱਲਬਾਤ ਨੂੰ।
ਜੀ ਬਿਲਕੁਲ, ਦੇਖੋ ਬੈਟਿੰਗ ਆਊਟ ਆਫ ਦਾ ਗਰਾਊਂਡ ਜਾਂ ਆਊਟ ਆਫ ਦਾ ਗੇਮ ਜੋ ਵੀ ਹੁੰਦੀ ਆ ਉਹਦਾ ਮੈਨੂੰ ਨੀ ਲੱਗਦਾ ਜੀ ਪਲੇਅਰਾਂ ਤੇ ਕੋਈ ਅਸਰ ਹੈ। ICC ਦੇ ਵਾਚ ਡੌਗ ਨੇ ਉਹ ਕਲੋਜ਼ਲੀ ਜਿਹੜੀ ਹੈ ਜੀ ਇਸ ਨੂੰ ਗੇਮਸ ਨੂੰ ਵਾਚ ਕਰਦੇ ਨੇ, ਔਰ ਮੈਂ ਮੇਰਾ ਇਹ ਹਮੇਸ਼ਾ ਮੰਨਣਾ ਜੀ ਜਦੋਂ ਇੱਕ ਪਲੇਅਰ ਗਰਾਊਂਡ ਦੇ ਵਿੱਚ ਚਲੇ ਜਾਂਦਾ ਔਰ ਜਿਸ ਪਲੇਅਰ ਨੂੰ ਖਾਸ ਕਰਕੇ $25-30 million ਜਿਸ ਦੀ ਸਾਲ ਦੀ ਸੈਲਰੀ ਮਤਲਬ ਟੋਟਲ ਇੰਡੋਰਸਮੈਂਟਸ ਬਣਾ ਕੇ ਮਿਲਦੇ ਹੋਣ ਤੇ ਉਹਨੂੰ ਤੁਸੀਂ ਕਹਿ ਦੋਗੇ ਕਿ ਤੈਨੂੰ $1,00,000 ਦੇ ਵਿੱਚ ਖਰੀਦ ਲਵਾਂਗੇ, ਇਟ ਡਜ਼ ਨਾਟ ਹੈਪਨ। ਬੈਟਿੰਗ ਹੁੰਦੀ ਹੋਏਗੀ, ਆਊਟ ਆਫ ਦਾ ਗਰਾਊਂਡ ਹੁੰਦੀ ਹੋਏਗੀ ਜੀ। ਐਬਸੋਲਿਊਟਲੀ ਮੇਰਾ ਇਹ ਮੰਨਣਾ ਕਿ ਪਲੇਅਰ ਜਦੋਂ ਨੈਸ਼ਨਲ ਐਂਬਲਮ ਆਪਣੇ ਦਿਲ ਦੇ ਉੱਤੇ ਤੇ ਆਪਣੀ ਬਾਹ ਦੇ ਉੱਤੇ ਲੈ ਕੇ ਜਾਂਦਾ ਦੇ ਵਿਲ ਨੈਵਰ ਡੂ ਦੈਟ।
ਆਲਰਾਈਟ, ਥੈਂਕ ਯੂ, ਧੰਨਵਾਦ ਜੀ।
ਧੰਨਵਾਦ ਜੀ
ਗੁਰਪ੍ਰੀਤ ਜੀ। ਜਿਹੜੇ ਪ੍ਰੋਗਰਾਮ ਖਬਰ ਸਾਰ ਦੇ ਨਾਲ ਸੁਬਾਹ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਔਰ ਮੇਰੇ ਨਾਲ ਇਸ ਸਮੇਂ ਹਰਪਾਲ ਸਿੰਘ ਜੀ ਨੇ ਸਮੋਸਾ ਸਵੀਟ ਫੈਕਟਰੀ ਦੇ ਬਾਨੀ, ਔਰ ਵੱਡਾ ਨਾਂ ਇਹਨਾਂ ਦਾ ਕਮਿਊਨਿਟੀ ਦੇ ਵਿੱਚ ਵੀ ਅਤੇ ਆਪਣੇ ਇਸ ਬਿਜ਼ਨਸ ਦੇ ਵਿੱਚ ਵੀ, ਪ੍ਰੋਫੈਸ਼ਨ ਦੇ ਵਿੱਚ ਵੀ। ਹਰਪਾਲ ਸਿੰਘ ਜੀ, ਸਵਾਗਤ ਹੈ ਪ੍ਰੋਗਰਾਮ ਖਬਰ ਸਾਹਿਬ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ ਗਰੇਵਾਲ ਸਾਹਿਬ, ਪਹਿਲਾਂ ਤਾਂ ਤੁਹਾਨੂੰ ਅਤੇ ਤੁਹਾਡੇ ਸਾਰੇ ਸਰੋਤਿਆਂ ਨੂੰ, ਤੁਹਾਡੇ ਸਾਰੇ ਸਟਾਫ ਦੇ ਮੈਂਬਰਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਸੋ ਦੀਵਾਲੀ ਆ ਰਹੀ ਹੈ, ਸਮੋਸਾ ਸਵੀਟ ਫੈਕਟਰੀ ਦੀਵਾਲੀ ਦੇ ਮੌਕੇ ਦੇ ਉੱਤੇ ਵੱਡੀ ਸੇਲ ਵੀ ਲਾਉਂਦਾ ਹੈ ਅਤੇ ਆਪਣਾ ਪ੍ਰੋਡਕਟ ਅਤੇ ਆਪਣਾ ਜੋ ਇਸ ਸਮੇਂ ਸਮੋਸਾ ਸਵੀਟ ਫੈਕਟਰੀ ਇਸ ਲੈਵਲ 'ਤੇ ਪਹੁੰਚੀ ਹੈ, ਉਸ ਦਾ ਸ਼ੋਕੇਸ਼ ਵੀ ਕੇਸ ਵੀ ਹੁੰਦਾ ਦੀਵਾਲੀ ਦੇ ਮੌਕੇ ਦੇ ਉੱਤੇ, ਉਸ ਦਾ ਵੀ ਪ੍ਰਦਰਸ਼ਨ ਕੀਤਾ ਜਾਂਦਾ ਕਿ ਅਸੀਂ ਕਿਸ ਲੈਵਲ 'ਤੇ ਤੱਕ ਆਪਣਾ ਬਿਜ਼ਨਸ ਲੈ ਗਏ ਹਾਂ, ਆਪਣੇ ਪ੍ਰੋਡਕਟਸ ਨੂੰ ਲੈ ਗਏ ਹਾਂ। ਸੋ ਇਸ ਦੀਵਾਲੀ ਦੇ ਮੌਕੇ ਦੇ ਉੱਤੇ ਕੀ ਐਕਸਪੈਕਟ ਕਰ ਸਕਦੇ ਹਾਂ ਅਸੀਂ ਸਮੋਸਾ ਸਵੀਟ ਫੈਕਟਰੀ ਤੋਂ?
ਪਹਿਲਾਂ ਤਾਂ ਜੀ ਜਿਵੇਂ ਕਿ ਪਿਛਲੇ 32 ਸਾਲਾਂ ਤੋਂ ਅਸੀਂ ਇਸ ਬਿਜ਼ਨਸ ਦੇ ਵਿੱਚ ਹਾਂ ਜੀ, ਅਤੇ 32 ਸਾਲਾਂ ਤੋਂ ਹੀ ਦੀਵਾਲੀ ਦਾ ਮੇਲਾ ਲੱਗਦਾ ਆ, ਪਰ ਪਿਛਲੇ 9 ਸਾਲਾਂ ਤੋਂ ਜਿਹੜਾ ਦੀਵਾਲੀ ਦਾ ਅਸੀਂ ਇਨਡੋਰ ਮਠਿਆਈ ਮੇਲਾ ਸ਼ੁਰੂ ਕੀਤਾ ਸੀਗਾ ਜੀ, ਅਤੇ ਇਹ ਇਨਡੋਰ ਮਠਿਆਈ ਮੇਲਾ, 9ਵਾਂ ਇਨਡੋਰ ਮਠਿਆਈ ਮੇਲਾ ਹੁਣ ਜਿਹੜਾ ਕਿ ਸੈਚਰਡੇ ਪਾਸਟ ਹੋਇਆ ਉਹ ਤੋਂ ਸ਼ੁਰੂ ਹੋ ਗਿਆ ਸੀਗਾ ਜੀ। ਪਹਿਲਾਂ ਸਾਡੀ ਪਲਾਨ ਨਹੀਂ ਸੀ ਇਹ ਮੇਲਾ ਲਾਉਣ ਦੀ ਇੰਨੀ ਅਰਲੀ, ਅਸੀਂ ਸੋਚਦੇ ਸੀ ਸਿਰਫ 2-3-4 ਨੂੰ ਲਾਵਾਂਗੇ, ਲੇਕਿਨ ਜਦ ਕਮਿਊਨਿਟੀ ਦੇ ਪ੍ਰੈਸ਼ਰ ਅਤੇ ਆਪਣੇ ਕਸਟਮਰ ਦੇ ਇੰਨਾ ਕਹਿ ਲਓ ਵੀ ਪ੍ਰੈਸ਼ਰ ਪਿਆ ਕਿ ਸਾਨੂੰ ਇਹ ਚੇਂਜ ਕਰਕੇ ਡੇਟ ਅਸੀਂ ਸੈਚਰਡੇ ਨੂੰ ਲਾਉਣੀ ਪਈ, ਬਿਨਾਂ ਐਡਵਰਟਾਈਜ਼ਮੈਂਟ ਤੋਂ ਬਿਨਾਂ ਡਿਕਲੇਅਰ ਕੀਤਿਆਂ ਅਸੀਂ ਸੈਚਰਡੇ ਨੂੰ ਇਹ ਮੇਲਾ ਸ਼ੁਰੂ ਕਰ ਦਿੱਤਾ ਸੀਗਾ ਜੀ। ਕਿ ਵੀ ਤੁਸੀਂ ਵੀ ਮੇਰਾ ਖਿਆਲ ਸਾਡੀ ਰੇਡੀਓ ਜਿਹੜੀ ਐਡ ਪਲੇਅ ਕਰ ਰਹੇ ਹਾਂ, ਆਡੀਓ ਐਡ ਪਲੇਅ ਕਰਦੇ ਹਾਂ, ਉਹਦੇ ਵਿੱਚ ਵੀ ਫਿਰ ਆਪਾਂ ਬਾਅਦ ਚੇਂਜ ਕਰਾ ਕੇ ਨਵੰਬਰ ਅਕਤੂਬਰ 31 ਕੀਤਾ ਸੀ, ਅਕਤੂਬਰ 30-31 ਤੇ ਐਨੀਵੇ ਇਹ ਜੀ ਮੇਲਾ ਸ਼ੁਰੂ ਹੋ ਗਿਆ ਸੀ ਹਰ ਸਾਲ ਦੀ ਤਰ੍ਹਾਂ, ਤੇ ਮੇਲਾ ਪੂਰੇ ਜ਼ੋਰਾਂ ਤੇ ਚੱਲ ਰਿਹਾ, ਕੱਲ ਵੀ ਤੇ ਪਰਸੋਂ ਵੀ ਬੜੀ ਰੌਣਕ ਲੱਗੀ ਰਹੀ ਆ, ਤੇ ਅੱਜ ਵੀ ਸਵੇਰ ਤੋਂ ਹੀ ਸ਼ੁਰੂ ਹੋ ਗਏ ਕਸਟਮਰ ਆਉਣੇ। ਜਿਹੜੀ ਸਾਡੀ ਰਿਟੇਲ ਸਰਵਿਸ ਹੁੰਦੀ ਆ ਉਹ ਤੇ ਹਮੇਸ਼ਾ ਹੀ ਕੰਟੀਨਿਊਸ ਰਹਿੰਦੀ ਆ ਜੀ, ਤੇ ਲੇਕਿਨ ਜਿਹੜਾ ਇਹ ਮੇਲਾ ਐਡੀਸ਼ਨ ਹੁੰਦੀ ਆ, ਤੇ ਮੇਲੇ ਦੇ ਵਿੱਚ ਅਸੀਂ ਤਕਰੀਬਨ ਆਲਮੋਸਟ 200 ਤਰ੍ਹਾਂ ਦੀ ਮਠਿਆਈ ਹੁੰਦੀ ਆ, ਟ੍ਰੈਡੀਸ਼ਨਲ ਮਠਿਆਈਆਂ, ਆਲ ਡਿਸਪਲੇ, ਆਲ ਪ੍ਰੀ ਪੈਕ, ਹਰ ਇੱਕ ਬੰਦੇ ਕਸਟਮਰ ਨੂੰ ਆਉਂਦਿਆਂ ਨੂੰ ਕੋਈ ਟਾਈਮ ਨਹੀਂ ਲੱਗਦਾ। ਇਸੇ ਕਰਕੇ ਪਿਛਲੇ ਕੋਵਿਡ ਕਈ ਵਾਰੀ ਨਾ ਜੀ ਜਿਹੜੀ ਬਹੁਤ ਮਾੜੀ ਚੀਜ਼ ਹੈਗੀ ਆ, ਪਰ ਸਾਡੇ ਵਾਸਤੇ ਕਹਿ ਸਕਦਾ ਮੈਨੂੰ ਉਹ ਠੀਕ ਵੀ ਬੈਠੀ ਆ, ਕਿਉਂਕਿ ਕਸਟਮਰ ਵਾਸਤੇ ਵੀ ਠੀਕ ਬੈਠੀ ਆ ਕਿ ਅਸੀਂ ਜਿਹੜੀ ਲੂਜ਼ ਮਠਿਆਈ ਦੀ ਬਜਾਏ ਅਸੀਂ ਸਾਰਾ ਪ੍ਰੀ ਪੈਕ ਕਰਕੇ ਰੱਖ ਦਿੱਤਾ ਜੀ। ਉਹਦੇ ਨਾਲ ਕਸਟਮਰ ਨੂੰ ਇੰਨੀ ਆਸਾਨੀ, ਤੇ ਕੋਈ ਉੱਥੇ ਹੱਥ ਨਹੀਂ ਲੱਗਦੇ, ਕੋਈ ਕੁਛ ਨਹੀਂ, ਕੋਈ ਪੈਕ ਨਹੀਂ ਕਰਦਾ, ਕੋਈ ਰਸ਼ ਨਹੀਂ ਪੈਂਦਾ, ਕੋਈ ਖਲਾਰਾ ਨਹੀਂ ਪੈਂਦਾ, ਤੁਸੀਂ ਫਟਾਫਟ ਆਪਣੇ ਪੈਕ ਬਣੇ ਹੋ, ਤੁਸੀਂ ਆਪਣੇ ਪੈਕ ਕਰਕੇ ਲੈ ਜਾਣੇ। ਲੇਕਿਨ ਜੇ ਕਿਸੇ ਨੇ ਡੱਬੇ ਪੈਕ ਕਰਵਾਉਣੇ ਹੋਣ, ਜਿੱਦਾਂ ਕਹਿੰਦੇ ਕਿ ਅਸੀਂ ਸਿਰਫ ਗਿਫਟ ਪੈ ਕੇ ਦੇਣੇ ਆ, ਉਹਨਾਂ ਵਾਸਤੇ ਸਾਡੇ ਕੋਲ ਸਰਵਿਸ ਹੈਗੀ, ਸਾਨੂੰ ਪਹਿਲਾਂ ਆ ਕੇ ਆਰਡਰ ਲਿਖਵਾ ਦਿਓ ਤੇ ਅਸੀਂ ਤੁਹਾਨੂੰ ਟਾਈਮ ਦੇ ਦਿਆਂਗੇ। ਪਿਛਲੇ ਸਾਲਾਂ 'ਚ ਕੋਵਿਡ ਤੋਂ ਪਹਿਲਾਂ ਅਸੀਂ ਕਹਿੰਦੇ ਸਾਡੇ ਕੋਲ ਇੰਨਾ ਸਟਾਫ ਪਿੱਛੇ ਹੈ ਕਿ ਅਸੀਂ ਰਾਈਟ ਵੇ ਤੁਹਾਡੇ ਡੱਬੇ ਲਵਾ ਕੇ ਦੇ ਦੇਵਾਂਗੇ, ਲੇਕਿਨ ਹੁਣ ਜਿਹੜਾ ਕੋਵਿਡ ਕਰਕੇ ਸੋਸ਼ਲ ਡਿਸਟੈਂਸਿੰਗ ਕਰਕੇ ਰੱਖਣੀ ਪੈਂਦੀ ਫੈਕਟਰੀ ਦੇ ਵਿੱਚ, ਪੂਰਾ ਸਟਾਫ ਨਹੀਂ ਹੁੰਦਾ, ਤੇ ਸਾਨੂੰ ਅਸੀਂ ਤੁਹਾਡਾ ਟਾਈਮ ਦੇ ਦਿੰਦੇ, ਪਰ ਉਸ ਟਾਈਮ ਦੇ ਉੱਤੇ 100% ਤੁਹਾਨੂੰ ਪ੍ਰੋਡਕਟ ਮਿਲੇਗੀ। ਤੇ ਇਹ ਮੇਲਾ ਦੀਵਾਲੀ ਦੇ ਦਿਨ ਨਵੰਬਰ 4 ਤੱਕ ਚੱਲੂ ਰਹਿਣਾ ਜੀ, ਤੇ ਜਿਹੜੀ ਸਾਡੀ ਬ੍ਰਹਮਲੀ ਐਂਡ ਸੈਂਡਲਵੁੱਡ ਦੀ ਲੋਕੇਸ਼ਨ ਆ ਉੱਥੇ ਵੀ ਮੇਲਾ ਹੈ ਜੀ, ਉੱਥੇ ਵੀ ਤੁਸੀਂ ਡਿਸਪਲੇ ਹੈ ਪ੍ਰੋਪਰ, ਉੱਥੇ ਵੀ ਜਾ ਸਕਦੇ ਆ। ਤੇ ਜਿਹੜੀ ਤੀਸਰੀ ਸਾਡੀ ਲੋਕੇਸ਼ਨ ਹੈਗੀ ਆ ਇਨ ਸਾਈਡ ਚਲੋ ਫਰਿਸ਼ਕੋ ਏਅਰਪੋਰਟ ਰੋਡ ਐਂਡ ਕੰਟਰੀ ਸਾਈਡ ਦੇ, ਉਹਦੇ ਵਿੱਚ ਵੀ ਪ੍ਰੋਪਰ ਸਾਰੀਆਂ ਹਰ ਇੱਕ ਚੀਜ਼ ਅਵੇਲੇਬਲ ਹੈਗੀ ਆ, ਤੁਸੀਂ ਉੱਥੇ ਵੀ ਗੇੜਾ ਮਾਰ ਸਕਦੇ ਹੋ ਜੇ ਤੁਸੀਂ ਉਸ ਏਰੀਏ ਦੇ ਵਿੱਚ ਆਉਣਾ।
ਹਰਪਾਲ ਜੀ, ਤੁਸੀਂ ਮੈਨੂੰ ਇਹ ਦੱਸੋ ਪਹਿਲਾਂ, ਜਿਵੇਂ ਆਪਾਂ ਹੁਣ ਮਠਿਆਈ ਵਾਹਵਾ ਐਕਸਚੇਂਜ ਕਰਦੇ ਹਾਂ, ਅਤੇ ਮਠਿਆਈ ਨੂੰ ਆਮ ਘਰਾਂ ਦੇ ਵਿੱਚ ਕਿੱਦਾਂ ਸਾਂਭਿਆ ਜਾਵੇ? ਕੀ ਇਹ ਫਰਿੱਜ ਦੇ ਵਿੱਚ ਰੱਖੀ ਜਾਵੇ, ਕੀ ਇਹ ਬਾਹਰ ਕਿਚਨ ਦੇ ਵਿੱਚ ਕਾਊਂਟਰ 'ਤੇ ਰੱਖੀ ਜਾਵੇ, ਔਰ ਇਹਨੂੰ ਕਿੰਨੇ ਟੈਂਪਰੇਚਰ 'ਤੇ ਰੱਖਣਾ ਚਾਹੀਦਾ? ਇਹਦੇ ਬਾਰੇ ਥੋੜ੍ਹਾ ਜਿਹਾ ਡਿਟੇਲ ਦਿਓ ਸਾਨੂੰ ਕਿ ਮਠਿਆਈ ਨੂੰ ਇੱਕ ਦਿਨ ਤਾਂ ਸਾਰੀ ਨਹੀਂ ਖਾਧੀ ਜਾਂਦੀ, ਇੱਕ ਅੱਧਾ ਪੀਸ ਹਰ ਰੋਜ਼ ਆਪਾਂ ਖਾਂਦੇ ਹਾਂ, ਅਤੇ ਉਹਨੂੰ ਲੌਂਗ ਟਰਮ ਤੱਕ ਸਾਂਭਣ ਦੇ ਲਈ ਕੀ ਕਰਨਾ ਚਾਹੀਦਾ, ਕਿਸ ਕਿਸ ਤਰ੍ਹਾਂ ਮਠਿਆਈ ਸਾਂਭੀ ਜਾਣੀ ਚਾਹੀਦੀ ਹੈ?
ਇਹਦੇ ਚ ਬੈਟ ਰਹੇ ਆ ਜੀ ਕਿ ਬਹੁਤ ਸਾਰੀਆਂ ਮਿਠਾਈਆਂ ਜਿਹੜੀਆਂ ਤੁਸੀਂ ਕਿਚਨ ਕਾਊਂਟਰ ਦੇ ਉੱਤੇ ਰੱਖ ਸਕਦੇ ਆ ਤਾਂ ਕਿ ਉਹਨਾਂ ਨੂੰ ਡੇਜ਼ ਐਂਡ ਡੇਜ਼ ਵਾਸਤੇ ਉਹ ਗੁੱਡ ਹੁੰਦੀਆਂ, ਜਿਵੇਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ, ਜਿਸ ਤਰ੍ਹਾਂ ਲੱਡੂ ਹੈ, ਜਲੇਬੀ ਆ, ਕਾਜੂ ਬਰਫੀ ਹੈ, ਬੇਸਣ ਦੀ ਬਰਫੀ ਹੈ, ਲੱਡੂ ਦੇ ਚਲੋ ਵੀ ਬੇਸਣ ਦੇ ਲੱਡੂ ਹਨ, ਦੇ ਆਰ ਸੋ ਮੈਨੀ ਅਦਰ ਵਰਾਇਟੀਜ਼ ਜਿਹੜੀਆਂ ਕਿ ਤੁਸੀਂ ਡੇਜ਼ ਐਂਡ ਡੇਜ਼ ਤੁਸੀਂ ਆਪਣੇ ਕਾਊਂਟਰ ਦੇ ਰੱਖ ਕੇ ਖਾ ਸਕਦੇ ਹੋ।
ਇਹਨਾਂ ਨੂੰ ਫਰਿੱਜ ਦੇ ਵਿੱਚ ਰੱਖਣ ਦੀ ਜ਼ਰੂਰਤ ਨਹੀਂ ਸਾਰੀਆਂ ਮਿਠਾਈਆਂ ਨੂੰ?
ਸਾਰੀਆਂ ਨੂੰ ਨਹੀਂ ਜ਼ਰੂਰਤ ਹੈ, ਲੇਕਿਨ ਜਿਹੜੀਆਂ ਹੈਗੀਆਂ ਦੁੱਧ ਤੋਂ ਬਣੀਆਂ ਮਿਠਾਈਆਂ ਜਿਵੇਂ ਖੋਏ ਦੀਆਂ ਬਣੀਆਂ ਮਿਠਾਈਆਂ, ਉਹਨਾਂ ਦੇ ਵਿੱਚ ਵੀ ਜੀ ਫਿਰ ਕਹਿ ਲਓ ਵੀ ਕਈ ਵਰਾਇਟੀਜ਼ ਹੈਗੀਆਂ ਜਿਹੜੀਆਂ ਤੁਸੀਂ ਹਫ਼ਤੇ ਤੱਕ ਵੀ ਟੇਬਲ ਦੇ ਕਾਊਂਟਰ ਟੇਬਲ ਦੇ ਉੱਤੇ ਰੱਖ ਸਕਦੇ ਬਾਹਰ ਟੇਬਲ ਟੋਪ ਦੇ ਉੱਤੇ, ਲੇਕਿਨ ਕੁਛ ਬਹੁਤ ਫਰੇਜਾਈਲ ਹੁੰਦੀਆਂ ਜੀ, ਕੁਛ ਜਿਸ ਤਰ੍ਹਾਂ ਕਿ ਕਲਾਕੰਦ ਹੈ, ਮਿਲਕ ਕੇਕ ਹੈ, ਕੁਛ ਬਹੁਤ ਜਿੱਦਾਂ ਵੀ ਬਹੁਤ ਪਨੀਰ ਦੀਆਂ ਮਿਠਾਈਆਂ ਜਿਹਨਾਂ ਦੇ ਵਿੱਚ ਕਰੀਮ ਲੱਗੀ ਹੁੰਦੀ ਆ, ਗੁਲਾਬ ਜਾਮਣਾ ਆ, ਇਹ ਤੁਸੀਂ ਹਮੇਸ਼ਾ ਫਰਿੱਜ ਦੇ ਵਿੱਚ ਰੱਖਣੀਆਂ। ਕੋਸ਼ਿਸ਼ ਕਰੋ ਕਿ ਜਿਹੜੀਆਂ ਵੀ ਮਿਠਾਈਆਂ ਬਰਫੀਆਂ ਵੀ ਆ, ਜਿਹੜੇ ਮੈਂ ਨਾਮ ਵੀ ਲਏ ਵੀ ਤੁਸੀਂ ਬਾਹਰ ਵੀ ਰੱਖਦੇ, ਉਹ ਵੀ ਤੁਸੀਂ ਫਰਿੱਜ ਦੇ ਵਿੱਚ ਰੱਖੋ, ਕਿਉਂਕਿ ਹਰ ਇੱਕ ਡੱਬੇ ਦੇ ਉੱਤੇ ਲਿਖਿਆ ਹੁੰਦਾ ਕੰਜ਼ਿਊਮ ਸਿਕਸ ਸੇਮ ਡੇ, ਉਹ ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕੀਤਾ ਹੁੰਦਾ ਕਿਉਂਕਿ ਸਾਨੂੰ ਨਹੀਂ ਪਤਾ ਹੁੰਦਾ ਕਿ ਤੁਹਾਡੇ ਘਰ ਦਾ ਟੈਂਪਰੇਚਰ ਜਾਂ ਤੁਸੀਂ ਗੱਡੀ ਚ ਲਈ ਫਿਰਦੇ ਤੁਹਾਡਾ ਟੈਂਪਰੇਚਰ ਕਿੱਦਾਂ ਦਾ ਹੈਗਾ, ਅਸੀਂ ਉਹ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਲਈ ਲਿਖਦੇ ਹਾਂ ਕੰਜ਼ਿਊਮ ਸੇਮ ਡੇ। ਲੇਕਿਨ ਇਹਦੀ ਲਾਈਫ ਹੁੰਦੀ ਆ ਜੀ, ਲਾਈਫ ਤੁਸੀਂ ਇੱਕ ਵੀਕ ਤਾਈਂ ਵੀ ਹੁੰਦੀ ਆ, ਕਈਆਂ ਚੀਜ਼ਾਂ ਦੀ ਦੋ ਦੋ ਮਹੀਨੇ ਤੱਕ ਵੀ ਲਾਈਫ ਹੁੰਦੀ ਆ, ਪਰ ਅਗੇਨ ਤੁਹਾਨੂੰ ਡਿਟਰਮਿਨ ਕਰਨਾ ਪੈਣਾ, ਜਾਂ ਤੁਸੀਂ ਜਦੋਂ ਸਾਡੇ ਕੋਲ ਆਉਂਦੇ ਤੁਹਾਨੂੰ ਪੁੱਛ ਸਕਦੇ ਹਾਂ ਵੀ ਇਹ ਕਿਹੜੀ ਚੀਜ਼ ਕਿੰਨਾ ਚਿਰ ਰਹਿ ਸਕਦੀ ਆ।
ਸੋ 2 ਮਹੀਨੇ ਤੱਕ ਕਿਹੜੀ ਮਿਠਾਈ ਰੱਖੀ ਜਾ ਸਕਦੀ ਆ?
ਕਾਜੂ ਦੀ ਬਰਫੀ ਆ ਜੀ, 2 ਮਹੀਨੇ ਤੱਕ ਤੁਸੀਂ ਕਾਊਂਟਰ ਦੇ ਵਿੱਚ ਰੱਖ ਸਕਦੇ ਆ।
ਅੱਛਾ, ਉਹਨੂੰ ਵੀ ਉਹਨੂੰ ਫ੍ਰਿਜ ਚ ਰੱਖਣ ਦੀ ਲੋੜ ਨਹੀਂ, 2 ਮਹੀਨੇ ਉਹ ਬਾਹਰ ਵੀ ਪਈ ਠੀਕ ਖਰਾਬ ਨਹੀਂ ਹੋਵੇਗੀ,
ਉਹਨਾਂ ਨੂੰ ਬਾਹਰ ਪੈ ਰਹਿਣ ਦਿਓ। ਪਰ ਜੇ ਤੁਹਾਡੇ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਮੋਇਸਚਰ ਹੈ ਜੀ, ਘਰ ਦੇ ਵਿੱਚ ਹਿਊਮਿਡ ਬਹੁਤ ਹੈ, ਤਾਂ ਉਹ ਵੀ ਖਰਾਬ ਹੋ ਸਕਦੀ ਆ, ਤੇ ਉਹਦੇ ਵਾਸਤੇ ਜੇ ਤੁਸੀਂ ਉਹਨੂੰ ਫਰਿੱਜ ਚ ਰੱਖਣਾ ਤਾਂ ਚੰਗਾ। ਪਰ ਜਿੰਨੀਆਂ ਵੀ ਮਿਠਾਈਆਂ ਜੀ, ਖਾਸ ਕਰਕੇ ਜਿਹੜੀਆਂ ਬਰਫੀਆਂ ਆ, ਮਿਲਕ ਕੇਕ ਆ, ਕਲਾਕੰਦ ਆ, ਇਹ ਸਾਰੀਆਂ ਜੇ ਤੁਸੀਂ ਜਦੋਂ ਕੰਜ਼ਿਊਮ ਕਰਦੇ ਤਾਂ ਚੰਗਾ ਹੋਵੇ ਜੇ ਤੁਸੀਂ ਫਰਿੱਜ ਚੋਂ ਅੱਧਾ ਘੰਟਾ ਬਾਹਰ ਕੱਢ ਕੇ ਰੱਖ ਲਓ, ਕਿਉਂਕਿ ਉਹਦੇ ਨਾਲ ਉਹ ਫਿਰ ਬੈਕ ਟੂ ਨਾਰਮਲ ਉਹਦਾ ਟੈਕਸਚਰ ਹੋ ਜਾਂਦਾ, ਨਹੀਂ ਤਾਂ ਜਿਹੜਾ ਟੈਕਸਚਰ ਉਹ ਜਿਹੜਾ ਬਹੁਤ ਟਾਈਟ ਹੁੰਦਾ ਤਾਂ ਤੁਹਾਨੂੰ ਉਹ ਇੰਜੋਇਮੈਂਟ ਨਹੀਂ ਮਿਲਦੀ ਜਿੰਨੀ ਤਾਂ ਕਿ ਜਦੋਂ ਰੂਮ ਟੈਂਪਰੇਚਰ ਤੇ ਆ ਕੇ ਜਿਹੜੀ ਉਹਦੇ ਟੇਸਟ ਬਣਦਾ ਉਹ ਮੱਚ ਬੈਟਰ ਹੁੰਦਾ।
ਹਰਪਾਲ ਜੀ, ਦੁੱਧ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੀਆਂ ਮਿਠਾਈਆਂ ਨੇ ਹੁਣ ਤਿਆਰ ਹੁੰਦੀਆਂ ਨੇ, ਨਾਰੀਅਲ ਦੀ ਮਿਠਾਈ ਤਿਆਰ ਹੁੰਦੀ ਹੈ ਤੇ ਹੋਰ ਇਸ ਤਰ੍ਹਾਂ ਹੋਰ ਬਹੁਤ ਸਾਰੇ ਇੱਦਾਂ ਦੇ ਪ੍ਰੋਡਕਟ ਆ ਜਿਨ੍ਹਾਂ ਦੇ ਵਿੱਚ ਦੁੱਧ ਯੂਜ਼ ਨਹੀਂ ਹੁੰਦਾ ਗਾ, ਇੱਦਾਂ ਦੇ ਕਿਹੜੇ ਕਿਹੜੇ ਪ੍ਰੋਡਕਟ ਆ ਜਿਹੜੇ ਤੁਸੀਂ ਕਹਿਣਾ ਚਾਹੋਗੇ ਕਿ ਇਹ ਵਧੀਆ ਟੇਸਟੀ ਵੀ ਨੇ ਔਰ ਹੈਲਥ ਲਈ ਵੀ ਠੀਕ ਨੇ? ਇਹ
ਜਿੰਨੀਆਂ ਨਾਰੀਅਲ ਦੀਆਂ ਮਿਠਾਈਆਂ ਹੁੰਦੀਆਂ ਜੀ, ਉਹ ਭਾਵੇਂ ਆਪਾਂ ਉਹਨੂੰ ਕਹਿ ਰਹੇ ਨੇ ਕੋਕੋਨਟ ਬਰਫੀ ਕਹਿੰਦੇ ਹਾਂ, ਲੇਕਿਨ ਉਹਦੇ ਵਿੱਚ ਵੀ ਖੋਆ ਜ਼ਿਆਦਾ ਮਾਤਰਾ ਵਿੱਚ ਹੁੰਦਾ ਤੇ ਕੋਕੋਨਟ ਬਹੁਤ ਘੱਟ ਮਾਤਰਾ ਚ ਹੁੰਦਾ ਜੀ, ਇਸ ਕਰਕੇ ਉਹ ਵੀ ਫਰਜਾਈਲ ਹੈਗੀ, ਉਹ ਵੀ ਖਰਾਬ ਹੋ ਸਕਦੀ ਆ, ਉਹ ਵੀ ਬਹੁਤ ਉਹਦੀ ਵੀ ਬਹੁਤੀ ਲਾਈਫ ਨਹੀਂ ਹੁੰਦੀ। ਪਰ ਲੇਕਿਨ ਜਿਸ ਤਰ੍ਹਾਂ ਮੈਂ ਬਹੁਤੀਆਂ ਮਿਠਾਈਆਂ ਨਹੀਂ ਹੈਗੀਆਂ ਜਿਹੜੀਆਂ ਕਿ ਤੁਸੀਂ ਰੱਖ ਸਕਦੇ ਜ਼ਿਆਦਾ ਦੇਰ ਵਾਸਤੇ, ਜਿੱਦਾਂ ਕਿ ਉਹਦੇ ਵਿੱਚ ਆ ਜਾਂਦੇ ਲੱਡੂ ਆ, ਜਲੇਬੀ ਆ, ਬੇਸਣ ਆ, ਬੇਸਣ ਦੀਆਂ ਬਣੀਆਂ ਹੋਈਆਂ ਮਿਠਾਈਆਂ, ਜਿਹਦੇ ਵਿੱਚ ਦੁੱਧ ਪੈ ਗਿਆ ਉਹ ਤਾਂ ਬਹੁਤ ਜ਼ਿਆਦਾ ਛੇਤੀ ਖਰਾਬ ਹੋਣ ਦੇ ਚਾਂਸਿਸ ਹੋ ਜਾਂਦੇ, ਜਿਸ ਕਰਕੇ ਉਹਨੂੰ ਦੇ ਨਹੀਂ ਆਪਾਂ ਬਾਹਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ। ਲੇਕਿਨ ਇਹ ਜਿਹੜੀਆਂ ਮਿਠਾਈਆਂ ਹੈਗੀਆਂ ਜਿਸ ਤਰ੍ਹਾਂ ਕਾਜੂ ਬਰਫੀ ਹੈ, ਨਟਸ ਤੋਂ ਬਣੀ, ਉਹਦੇ ਵਿੱਚ ਕੋਈ ਦੁੱਧ ਨਹੀਂ ਹੈ, ਤੇ ਇਹਨੂੰ ਤੁਸੀਂ ਬਾਹਰ ਰੱਖ ਸਕਦੇ ਹੋ। ਬਹੁਤ ਜ਼ਿਆਦਾ ਮਿਠਾਈਆਂ ਐਸੀਆਂ ਨਹੀਂ ਹੈਗੀਆਂ ਜਿਹਨਾਂ ਨੂੰ ਤੁਸੀਂ ਜ਼ਿਆਦਾ ਚਿਰ ਬਾਹਰ ਰੱਖ ਸਕਦੇ।
ਜ਼ਿਆਦਾ ਚਿਰ ਤੋਂ ਇਲਾਵਾ ਹੋਰ ਜਾਣੀ ਕਿਹੜੇ ਕਿਹੜੇ ਪ੍ਰੋਡਕਟ ਦੀਆਂ ਮਿਠਾਈਆਂ ਅਵੇਲੇਬਲ ਨੇ? ਕਾਜੂ ਹੋ ਗਿਆ, ਨਾਰੀਅਲ ਹੋ ਗਿਆ, ਦੁੱਧ ਹੋ ਗਿਆ, ਤੇ ਹੋਰ ਮੈਂਗੋ ਬਰਫੀ ਹੋ ਗਈ, ਤੇ ਇਹਦੇ ਚ ਸਾਰਾ
ਮੈਂਗੋ ਬਰਫੀ ਵੀ ਆ ਜੀ, ਉਹਦੇ ਵਿੱਚ ਵੀ ਸਿਰਫ ਮੈਂਗੋ ਦੀ ਪਲਪ ਪੈਂਦੀ ਹੈ, ਨਾ ਉਹਦੇ ਵਿੱਚ ਵੀ ਖੋਇਆ ਪੈਂਦਾ। ਬਹੁਤ ਜਿਸ ਤਰ੍ਹਾਂ ਕਿ ਬਹੁਤੀਆਂ ਜ਼ਿਆਦਾ ਨਹੀਂ ਹੈਗੀਆਂ ਜਿਹਨਾਂ ਬਿਨਾਂ ਮਿਲਕ ਤੋਂ ਆ, ਇਹਦੇ ਵਿੱਚ ਹੈਗਾ ਜਿਸ ਤਰ੍ਹਾਂ ਕਿ ਈਵਨ ਕਿ ਅਸੀਂ ਬਹੁਤ ਵਧੀਆ ਜਿਹੜਾ ਗੁਜੀਆ ਬਣਾਉਂਦੇ ਹਾਂ, ਗੁਜੀਆ ਦੇ ਵਿੱਚ ਵੀ ਇਨਸਾਈਡ ਜਿਹੜੀ ਫਿਲਿੰਗ ਹੁੰਦੀ ਉਹਦੀ ਲਾਈਫ ਵੀ ਕਾਫੀ ਹੁੰਦੀ ਆ, ਇਨਸਾਈਡ ਪਰ ਫਿਲਿੰਗ ਉਹਦੇ ਵਿੱਚ ਵੀ ਕੋਏ ਤਾਂ ਹੁੰਦੀ ਆ ਜੀ, ਦੁੱਧ ਦੀ ਹੁੰਦੀ ਆ। ਬਾਲੂਸ਼ਾਹੀ ਦੀ ਲਾਈਫ ਕੈਸੀ ਬਹੁਤ ਕਾਊਂਟਰ ਟੋਪ ਦੇ ਉੱਤੇ ਕਾਫੀ ਹੁੰਦੀ ਜ਼ਿਆਦਾ ਹੁੰਦੀ ਆ, ਕਿਉਂਕਿ ਉਹ ਵੀ ਉਹ ਚਲੋ ਵੀ ਸ਼ੀਰਨੀ ਸ਼ਕਰ ਪਾਰੇ ਇਹ ਆਈਟਮਾਂ ਜਿਹੜੀਆਂ ਤੁਸੀਂ ਰੱਖਣੀਆਂ ਕਾਊਂਟਰ ਟੋਪ ਤੇ ਹੁੰਦੀਆਂ, ਇਹ ਨਹੀਂ ਤੁਸੀਂ ਫਰਿੱਜ ਚ ਰੱਖ ਸਕਦੇ, ਕਿਉਂਕਿ ਜੇ ਇਹਦੇ ਵਿੱਚ ਇਹਨੂੰ ਫਰਿੱਜ ਚ ਰੱਖਦਾ ਤੇ ਜਿਹੜੀ ਫਰਿੱਜ ਦੀ ਮੋਇਸਚਰ ਹੋ ਜਾਂਦੀ ਕਈ ਵਾਰੀ ਉਹਦੇ ਨਾਲ ਵੀ ਇਹ ਖਰਾਬ ਹੋ ਜਾਂਦੀਆਂ, ਇਹ ਵੀ ਚੀਜ਼ਾਂ ਸੌਗੀ ਹੋ ਜਾਂਦੀਆਂ, ਖਰਾਬ ਦੇ ਨਹੀਂ ਹੁੰਦੀਆਂ, ਸੌਗੀ ਹੋ ਜਾਂਦੀਆਂ। ਤੁਸੀਂ ਇਹਨਾਂ ਨੂੰ ਫਿਰ ਕਾਊਂਟਰ ਟੋਪ ਤੇ ਰੱਖਣਾ, ਜਿਹੜੀਆਂ ਟ੍ਰੈਡੀਸ਼ਨਲ ਪੰਜਾਬੀ ਮਠਿਆਈਆਂ ਜਿਹੜੀਆਂ ਵਿਆਹ ਚੱਲਦੀਆਂ ਸੀ, ਸ਼ੱਕਰ ਪਾਰੇ, ਸੀਰਨੀ, ਲੂਣ ਵਾਲੀ ਸੀਰਨੀ, ਭਾਜੀ, ਪਕੌੜੇ, ਮੱਠੀਆਂ, ਇਹ ਆਈਟਮਾਂ ਜਿਹੜੀਆਂ ਹੈਗੀਆਂ ਤੁਸੀਂ ਫਰਿੱਜ ਚ ਨਹੀਂ ਰੱਖਣੀਆਂ ਹੁੰਦੀਆਂ।
ਜਿਵੇਂ ਮਾਮਾ ਨੂੰ ਸਾਰੇ ਬੱਚੇ ਪਿਆਰੇ ਹੁੰਦੇ ਨੇ, ਇਸੇ ਤਰ੍ਹਾਂ ਹੀ ਤੁਹਾਨੂੰ ਜੋ ਤੁਸੀਂ 200 ਡਿਫਰੈਂਟ ਪ੍ਰੋਡਕਟ ਨੇ ਮਿਠਾਈ ਦੇ ਤਿਆਰ ਕੀਤੇ ਨੇ ਉਹ ਸਾਰੇ ਤੁਹਾਨੂੰ ਇੱਕੋ ਜਿਹੇ ਨੇ,
ਕਾਜੂ ਦੀ ਬਰਫੀ, ਬੇਸਣ ਦੀ ਬਰਫੀ ਜਿਹੜੀ ਕਿ ਸਾਡੀ ਆਲ ਓਵਰ ਦਾ ਵਰਲਡ ਮਸ਼ਹੂਰ ਆ, ਕਹਿ ਲਓ
ਖੋਆ ਹਲਵਾ, ਕਾਜੂ ਦੀ ਬਰਫੀ, ਹਾਂਜੀ
ਬੇਸਣ ਦੀ ਬਰਫੀ,
ਬੇਸਣ ਦੀ ਬਰਫੀ, ਬੇਸਣ ਨਾਲੋਂ ਵੱਖਰੀ ਹੁੰਦੀ ਹੈ ਬੇਸਣ ਦੀ ਬਰਫੀ?
ਹਾਂਜੀ ਉਹੀ ਬੇਸਣ ਦੀ ਬਰਫੀ ਨੂੰ ਬੇਸਣ ਦੀ ਜਿਹੜੀ ਆਪਾਂ ਆਮ ਬੇਸਣ ਕਹਿ ਦਿੰਦੇ ਹਾਂ ਘਰਾਂ ਦੇ ਵਿੱਚ, ਪਰ ਬੇਸਣ ਦੀ ਬਰਫੀ ਆਪਾਂ ਕਹਿੰਦੇ ਹਾਂ,
ਠੀਕ ਹੈ
ਹਾਂਜੀ। ਤੇ ਈਵਨ ਕਿ ਜਿਹੜੇ ਬੂੰਦੀ ਲੱਡੂ ਸਾਡੇ ਹੈਗੇ ਆ ਉਹ ਵੀ ਤੁਹਾਨੂੰ ਖਾ ਕੇ ਦੇਖਣੇ ਚਾਹੀਦੇ ਆ, ਕਿਤੇ ਵੀ ਤੁਹਾਨੂੰ ਟੋਰਾਂਟੋ ਚ ਉਦਾਂ ਦਾ ਬੂੰਦੀ ਦਾ ਲੱਡੂ ਨਹੀਂ ਮਿਲੇਗਾ। ਖੋਏ ਦੇ ਵਿੱਚ ਆ ਜਾਂਦੀ ਖੋਇਆ ਬਰਫੀ ਤੇ ਖੋਇਆ ਮਿਲਕ ਕੇਕ ਜਿਹੜਾ ਸਾਡੇ ਨਾਲ ਦਾ ਕਿਤੇ ਉਹਨੇ ਤਿਆਰ ਹੁੰਦਾ ਤੁਹਾਡੇ ਨੂੰ ਕਿਤੇ, ਖੋਇਆ ਬਰਫੀ ਤੇ ਖੋਇਆ ਮਿਲਕ ਕੇਕ ਤੁਸੀਂ ਉਹ ਲਿਜਾ ਸਕਦੇ ਆ। ਲੈ ਕੇ ਸਾਡੇ ਜਿਵੇਂ ਕਿ ਦੱਸਿਆ ਕਿ ਐਵਰੀ ਸਿੰਗਲ ਆਈਟਮ, ਈਵਨ ਕਿ ਗੁਲਾਬ ਜਾਮਣ ਜਿਹੜੀ ਆ ਉਹਦੇ ਨਾਲ ਦੀ ਹਰ ਕਿਤੇ ਗੁਲਾਬ ਜਾਮਣ ਨੀ ਤੁਹਾਨੂੰ ਮਿਲੇਗੀ। ਇਹਦੀ ਸਪੈਸ਼ਲ ਗੁਲਾਬ ਜਾਮਣ ਬਣਾਉਂਦੇ ਹਾਂ ਅਸੀਂ। ਹਰ ਇੱਕ ਚੀਜ਼ ਜਿਹੜੀ ਆ ਸਮੋਸਾ ਐਂਡ ਸਵੀਟ ਫੈਕਟਰੀ ਤਿਆਰ ਕਰਦੀ ਆ ਉਹ ਬਾਕੀ ਸਾਰਿਆਂ ਨੂੰ ਡਿਫਰੈਂਟ ਹਟ ਕੇ ਕਰਦੀ ਆ, ਕਿਉਂਕਿ ਇੱਕ ਅਸੀਂ ਬਹੁਤ ਜ਼ਿਆਦਾ ਇਹਦੇ ਤੇ ਟਾਈਮ ਲਾਇਆ ਆਰ ਐਂਡ ਡੀ ਕਰਨ ਨੂੰ ਇਹਨਾਂ ਮਠਿਆਈਆਂ ਦੇ ਉੱਤੇ। ਅਸੀਂ ਟ੍ਰੈਡੀਸ਼ਨਲ ਵੇ ਨਾਲੋਂ ਡਿਫਰੈਂਟ ਤਰੀਕੇ ਨਾਲ ਬਣਾਉਂਦੇ ਹਾਂ, ਡਿਫਰੈਂਟ ਤਰੀਕੇ ਨਾਲ ਰੈਸਪੀ ਸੈੱਟ ਕਰਦੇ ਹਾਂ। ਇਸੇ ਕਰਕੇ ਜਿਹੜੀ ਆ ਸਾਡੀ ਜਿੰਨੀ ਵੀ ਮਠਿਆਈ ਹੁੰਦੀ ਆ ਜੇ ਅੱਜ ਜੋ ਟੇਸਟ ਹੈਗਾ, ਅੱਜ ਜੋ ਉਹਦੇ ਵਿੱਚ ਕੁਆਂਟਿਟੀ ਪਈ ਆ ਉਹ ਕੱਲ੍ਹ ਨੂੰ ਵੀ ਹੋਈ ਹੋਣੀ ਆ, ਪਰਸੋਂ ਨੂੰ ਵੀ ਹੋਈ ਹੋਣੀ, ਤਾਂ ਪਿਛਲੇ ਚਾਰ ਸਾਲ ਪਹਿਲਾਂ ਵੀ ਹੋਏ ਸੀ।
ਹਰਪਾਲ ਜੀ ਇਹਨਾਂ ਨੂੰ ਫ੍ਰੀਜ਼ ਕਰਕੇ ਵੀ ਰੱਖਿਆ ਜਾ ਸਕਦਾ ਮਠਿਆਈਆਂ ਨੂੰ?
ਡੈਫੀਨੇਟਲੀ ਜੀ, ਤੁਸੀਂ ਕੋਈ ਵੀ ਮਿਠਾਈ ਜਿਹੜੀ ਆ ਉਹਨੂੰ ਫ੍ਰੀਜ਼ ਕਰਕੇ ਰੱਖ ਸਕਦੇ ਆ ਫ੍ਰੀਜ਼ਰ ਦੇ ਵਿੱਚ। ਇਹਦੀ ਜੇ ਤੁਸੀਂ ਪ੍ਰੋਪਰ ਫ੍ਰੀਜ਼ ਕਰਕੇ ਰੱਖੋ ਤਾਂ ਇਹਦੀ ਲਾਈਫ ਇੱਕ ਸਾਲ ਤੱਕ ਹੁੰਦੀ ਆ ਜੀ। ਫ੍ਰੀਜ਼ਰ ਦੇ ਵਿੱਚੋਂ ਕੱਢ ਕੇ ਇਹਨੂੰ ਕਾਊਂਟਰ ਟੇਬਲ ਬਾਹਰ ਰੱਖ ਲਓ ਰੂਮ ਟੈਂਪਰੇਚਰ ਦੇ ਵਿੱਚ, ਤਾਂ ਤਕਰੀਬਨ ਘੰਟੇ ਦੋ ਘੰਟੇ ਦੇ ਵਿੱਚ ਥਾਅ ਹੋ ਜਾਂਦੀ ਹੈ, ਤਾਂ ਇਹਨੂੰ ਤੁਸੀਂ ਕੰਜ਼ੂਮ ਕਰ ਸਕਦੇ।
ਸੋ ਫ੍ਰੀਜ਼ਰ ਚੋਂ ਕੱਢ ਕੇ ਘੰਟਾ ਦੋ ਘੰਟੇ ਉਹਨੂੰ ਬਾਹਰ ਰੱਖ ਲਵੋ ਤੇ ਉਸ ਤੋਂ ਬਾਅਦ ਇਹਨੂੰ ਸਰਵ ਕੀਤਾ ਜਾ ਸਕਦਾ ਹੈ? ਕੀ ਫ੍ਰਿਜ ਚੋਂ ਕੱਢ ਕੇ ਇਹਨੂੰ ਮਾਈਕ੍ਰੋਵੇਵ ਦੇ ਵਿੱਚ ਵੀ ਰੱਖ ਕੇ ਗਰਮ ਕਰਕੇ ਫਿਰ ਰਾਈਟ ਵੇ ਸਰਵ ਕੀਤਾ ਜਾ ਸਕਦਾ?
ਤੁਸੀਂ ਕਰ ਸਕਦੇ ਹਾਂ, ਪਰ ਲੇਕਿਨ ਨਾਟ ਮੋਰ ਦੈਨ 15-20 ਸੈਕਿੰਡਸ, ਬਹੁਤ ਲੋ ਹੀਟ ਦੇ ਉੱਤੇ, 100 ਵਾਲੇ ਦੇ ਲਾ ਕੇ ਤੁਸੀਂ ਇਹਨੂੰ ਥਾਅ ਕਰ ਸਕਦੇ ਹਾਂ। ਪਰ ਆਈ ਵਿਲ ਰਿਕਮੈਂਡ ਵੀ ਜੇ ਤੁਸੀਂ ਇਟ ਇਜ਼ ਬੈਟਰ, ਤੁਸੀਂ ਵੈਸੇ ਇਹਨੂੰ ਨੈਚੁਰਲ ਵੇ ਨਾ ਹੋਣ ਦਿਓ ਸਰ,
ਫ੍ਰਿਜ ਚੋਂ ਕੱਢ ਕੇ ਇਹਨੂੰ ਰੂਮ ਟੈਂਪਰੇਚਰ ਤੇ ਰੱਖ ਲਿਆ ਜਾਵੇ?
ਜੀ ਜੀ, ਤੁਸੀਂ ਇਹਨੂੰ ਸਿੰਗਲ ਆਊਟ ਕਰ ਸਕਦੇ ਹੋ, ਪੀਸਿਸ ਨੂੰ ਇਕੱਲੇ ਇਕੱਲੇ ਕਰਕੇ ਰੱਖ ਦਿਓ, ਇਹਦੇ ਨਾਲ ਬਹੁਤ ਛੇਤੀ ਥਾਅ ਹੋ ਜਾਂਦੀ।
ਸੋ ਮੈਂ ਆਪਣੇ ਸੋਤਿਆਂ ਨੂੰ ਦੱਸਦਾ ਕਿ ਜਾਣਕਾਰੀ ਮੈਂ ਤਾਂ ਦੇ ਰਿਹਾ ਕਿਉਂਕਿ ਬਹੁਤ ਸਾਰੀ ਮਠਿਆਈ ਸਾਡੇ ਕਾਊਂਟਰ ਤੇ ਪਈ ਰਹਿੰਦੀ ਹੈ ਜਾਂ ਅਸੀਂ ਫ੍ਰਿਜ ਚ ਰੱਖ ਦਿੰਦੇ ਹਾਂ, ਜੇ ਕਾਊਂਟਰ ਤੇ ਪਈ ਰਹਿੰਦੀ ਹੈ ਫਿਰ ਉਹ ਖਰਾਬ ਹੋ ਜਾਂਦੀ ਹੈ। ਤੇ ਜਿਸ ਤਰ੍ਹਾਂ ਇਹਨਾਂ ਦੱਸਿਆ ਕਿ ਫ੍ਰਿਜ ਦੇ ਵਿੱਚ ਕਿਹੜੀ ਮਠਿਆਈ ਰੱਖਣੀ ਹੈ, ਬਾਹਰ ਤੁਸੀਂ ਕਿਹੜੀ ਮਠਿਆਈ ਰੱਖਣੀ ਹੈ, ਫ੍ਰਿਜ ਚ ਕਿਹੜੀ ਮਠਿਆਈ ਰੱਖਣੀ ਹੈ, ਤਾਂ ਜੋ ਕਿ ਤੁਸੀਂ ਇਸ ਦੀਵਾਲੀ ਦੇ ਉੱਤੇ ਜੋ ਮਠਿਆਈ ਤੁਸੀਂ ਐਕਸਚੇਂਜ ਕਰਦੇ ਹੋ, ਜੋ ਤੁਹਾਡੇ ਘਰ 'ਚ ਮਠਿਆਈ ਆਉਂਦੀ ਹੈ, ਉਸਨੂੰ ਲੌਂਗ ਟਰਮ ਤੁਸੀਂ ਉਸਨੂੰ ਯੂਜ਼ ਕਰ ਸਕੋ। ਸਮੋਸਾ ਸਵੀਟ ਫੈਕਟਰੀ 32 ਸਾਲ ਹੋ ਗਏ ਨੇ ਸਾਡੀ ਕਮਿਊਨਿਟੀ ਦੇ ਵਿੱਚ ਇਹਨਾਂ ਨੂੰ ਸਰਵ ਕਰਦੇ ਹਾਂ, ਔਰ ਏਅਰਪੋਰਟ ਐਂਡ ਇਜ਼ਲਿੰਗਟਨ ਤੋਂ ਸ਼ੁਰੂ ਹੋ ਕੇ ਅੱਜ ਦੁਨੀਆ ਭਰ ਦੇ 'ਚ ਇਹਨਾਂ ਦਾ ਆਪਣਾ ਬ੍ਰਾਂਡ ਔਰ ਆਪਣਾ ਨਾਂ ਬਣ ਚੁੱਕਿਆ। ਹਰਪਾਲ ਜੀ ਕੁਛ ਹੋਰ ਕਹਿਣਾ ਚਾਹੋ?
ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਤੁਸੀਂ ਕਿਸੇ ਵੀ ਨੇੜਲੇ ਸਟੋਰ ਦੇ ਉੱਤੇ, ਭਾਵੇਂ ਇੰਡੀਅਨ ਹੋ ਤੇ ਚਾਹੇ ਨਾਨ ਇੰਡੀਅਨ ਸਟੋਰਾਂ ਦੇ ਵਿੱਚ, ਉੱਥੋਂ ਵੀ ਤੁਸੀਂ ਸਾਡੀ ਮਠਿਆਈ ਆਪਣਾ ਟੇਸਟ ਦਾ ਬ੍ਰਾਂਡ ਜਿਹੜਾ ਲੈ ਸਕਦੇ ਆ। ਇਟ ਇਜ਼ ਆਲ ਓਵਰ US ਦੇ ਵਿੱਚ ਅਵੇਲੇਬਲ ਹੋ, ਆਸਟ੍ਰੇਲੀਆ ਦੇ ਵਿੱਚ ਅਵੇਲੇਬਲ ਹੋ, ਲੇਕਿਨ ਜਿਹੜੇ ਤੁਸੀਂ ਜਦੋਂ ਇੱਥੇ ਲੋਕਲ ਹੈਗੇ GTA ਦੇ ਵਿੱਚ ਹੈਗੇ ਤੁਸੀਂ, ਤਾਂ ਤੁਸੀਂ ਆਉਣਾ ਸਮੋਸਾ ਐਂਡ ਸਵੀਟ ਫੈਕਟਰੀ ਆ, 3 ਲੋਕੇਸ਼ਨਾਂ, ਇੱਕ ਜਿਹੜੀ ਹੈਡ ਆਫਿਸ ਹੈਗੀ ਜਿਹੜੀ ਸਾਡੇ 1850 ਐਲਮੀਆ ਰੋਡ, ਜਿੱਥੇ ਅਲੀਟ ਬੈਂਕਟ ਹਾਲ ਦੇ ਵਿੱਚ ਇਹ ਇਨਡੋਰ ਮਠਿਆਈ ਮੇਲਾ ਲੱਗ ਚੁੱਕਿਆ ਪਰਸੋਂ ਤੋਂ ਤੇ 4 ਤਰੀਕ ਚੱਲਦਾ ਤੱਕ ਚੱਲਣਾ, ਤੇ ਬਾਕੀ 2 ਲੋਕੇਸ਼ਨਾਂ ਜਿਹੜੀਆਂ ਹੈਗੀਆਂ ਨਵੀਆਂ ਖੁੱਲੀਆਂ ਹੈਗੀਆਂ ਉਹ ਹੈ ਸਾਡੀ ਸੈਂਡਲਵੁੱਡ ਐਂਡ ਬ੍ਰੈਂਬਲੀ ਐਂਡ ਸੈਂਡਲਵੁੱਡ ਦੇ ਉੱਤੇ, ਚਲੋ ਫਰੈਸ਼ਕੋ ਦੇ ਅੰਦਰ, ਤੇ 3 ਲੋਕੇਸ਼ਨ ਹੈ ਜੀ ਏਅਰਪੋਰਟ ਐਂਡ ਕੰਟਰੀ ਸਾਈਡ ਦੇ ਵਿੱਚ, ਉਹ ਵੀ ਚਲੋ ਫਰੈਸ਼ਕੋ ਦੇ ਅੰਦਰ ਹੈਗੀ ਆ, ਉੱਥੇ ਵੀ ਗੇੜਾ ਮਾਰ ਕੇ ਆਇਓ। ਦਿਸ ਇਜ਼ ਬਿਊਟੀਫੁਲ।
ਹਰਪਾਲ ਜੀ, ਆਰਫਾ ਜੀ ਦਾ ਟੈਕਸਟ ਮੈਸੇਜ ਆਇਆ, ਕਹਿੰਦੇ ਵੀ 5 ਜਿਹੜੀਆਂ ਮਠਿਆਈਆਂ ਦੱਸੀਆਂ ਨੇ ਹਰਪਾਲ ਜੀ ਨੇ ਉਹ ਮੇਰੀਆਂ ਵੀ ਫੇਵਰੇਟ ਨੇ, ਪਰ ਮੈਂ ਇਸ ਵਾਰ ਜੋ ਹਰਪਾਲ ਭਾਜੀ ਹੋਣਾ ਦੀ ਫੇਵਰੇਟ ਚੋਇਸ, ਉਹਨਾਂ ਦੀ ਆਪਣੀ ਚੋਇਸ ਆ, ਇਸ ਵਾਰ ਉਹ ਲੈ ਕੇ ਆਉਣੀ। ਉਹਨਾਂ ਨੇ ਮੈਨੂੰ ਵੀ ਕਿਹਾ ਕਿ ਜਿਹੜੀ ਇਹਨਾਂ ਦੀ ਚੋਇਸ ਆ ਉਹ ਤੁਸੀਂ ਸਟੂਡੀਓ ਲੈ ਕੇ ਆਉਣੀ ਹੈ, ਦੀਵਾਲੀ ਦੇ ਉੱਤੇ ਸਾਰੇ ਸਟਾਫ ਨੂੰ ਤੁਸੀਂ ਮਠਿਆਈ ਖਿਲਾਉਣੀ ਹੈ। ਸੋ ਹੁਣ ਤੁਸੀਂ ਮੈਨੂੰ ਆਪਣੀ ਚੋਇਸ ਵੀ ਦੱਸ ਦਿਓ ਕਿ ਕਿਹੜੀ ਮਠਿਆਈ ਮੈਂ 770 ਦੇ ਸਾਰਿਆਂ ਦੇ ਲਈ ਲੈ ਕੇ ਆਵਾਂ ਇੱਥੇ।
ਜਗਦੀਸ਼ ਜੀ, ਮੈਂ ਡੈਫੀਨੇਟਲੀ ਡੈਫੀਨੇਟਲੀ ਜਿਹੜੀਆਂ 5 ਮਠਿਆਈਆਂ ਦਾ ਨਾਂ ਲਿਆ, ਮੈਂ ਤੁਹਾਨੂੰ 5 ਮਠਿਆਈਆਂ ਦੇਵਾਂਗਾ, ਉਹਦੇ ਨਾਲ 2-4 ਮਠਿਆਈਆਂ ਹੋਰ ਵੀ ਮੈਂ ਐਡ ਕਰਾਂਗਾ, ਔਰ ਉਹਦੇ ਵਿੱਚ ਇਹ ਜਿਹੜੇ ਤੁਹਾਡੇ ਜਿੰਨੇ ਵੀ ਤੁਹਾਡੇ ਸਟਾਫ ਦੇ ਮੈਂਬਰ ਆ ਉਹ ਇਸ ਗੱਲ ਨੂੰ ਭਲੀ ਭਾਂਤ ਸਮਝ ਜਾਣਗੇ ਕਿ ਕੋਈ ਵੀ ਚੀਜ਼ ਜਿਹੜੀ ਆ ਉਹ ਐਸੀ ਨਹੀਂ ਹੈ ਜਿਹੜੀ ਕਿ ਸਬ ਸਟੈਂਡਰਡ ਆ, ਹਰ ਇੱਕ ਚੀਜ਼ ਦਾ ਡਿਫਰੈਂਟ ਹੈਗਾ, ਲੇਕਿਨ ਕਿਸੇ ਦਾ ਵੀ ਟੇਸਟ ਕਿਸੇ ਚੀਜ਼ ਲਈ ਬੈਟਰ ਹੋ ਸਕਦਾ। ਹੁਣ ਜਿਵੇਂ ਕਿ ਰਸਗੁੱਲੇ ਆ, ਜਾਂ ਜਿਹੜੇ ਕਹਿ ਲਓ ਆਪਾਂ ਪਨੀਰ ਦੀਆਂ ਮਠਿਆਈਆਂ, ਛੈਣੇ ਦੀ ਮਠਿਆਈ ਕਹਿ ਦਿੰਦੇ ਜਿੰਨੇ ਰਸਗੁੱਲੇ ਆ, ਬੰਗਾਲੀ ਮਠਿਆਈਆਂ ਵੀ ਉਹਨਾਂ ਨੂੰ ਕਹਿ ਦਿੰਦੇ ਆ, ਉਹ ਵੀ ਦਾ ਟਾਪ ਬੈਸਟ ਹੁੰਦੀਆਂ, ਲੇਕਿਨ ਉਹ
ਕਿਉਂਕਿ ਮੈਂ ਤਾਂ ਟ੍ਰੈਡੀਸ਼ਨਲ ਪੰਜਾਬੀ ਹੈਗਾ ਜੀ, ਤੇ ਮੈਂ ਆਪਣੀ ਆਪਣਾ ਟੇਸਟ ਦੱਸ ਰਿਹਾ। ਮੈਂ ਇਹੀ ਕਿਹਾ ਸੀ ਇਸ ਕਰਕੇ ਕਿ ਮੇਰਾ ਟੇਸਟ ਜਿਹੜਾ ਬਾਕੀਆਂ ਨੂੰ ਡਿਫਰੈਂਟ ਹੋ ਸਕਦਾ, ਲੇਕਿਨ ਮੇਰਾ ਟ੍ਰੈਡੀਸ਼ਨ ਬੜਾ ਟ੍ਰੈਡੀਸ਼ਨਲ ਜਿਹਾ ਟੇਸਟ ਹੈਗਾ। ਬਾਕੀ ਜਿਹੜੀਆਂ ਮਿਠਾਈਆਂ ਦੇ ਆਰ ਆਲ ਬੇਸਡ ਔਨ ਬਿਊਟੀਫੁਲ।
ਜਲੇਬੀ ਦੇ ਬਾਰੇ ਮੈਂ ਤੁਹਾਨੂੰ ਕੁਐਸਚਨ ਹੈ ਕਿ ਦੇਸੀ ਘਿਓ ਦੀ ਜਲੇਬੀ ਤੇ ਦੂਸਰੇ ਘਿਓ ਦੀਆਂ ਜਲੇਬੀਆਂ ਚ ਕੀ ਕਿੱਦਾਂ ਫਰਕ ਮਹਿਸੂਸ ਕਰ ਸਕਦਾ, ਕਿੱਦਾਂ ਫਰਕ ਪਤਾ ਲਾਇਆ ਜਾ ਸਕਦਾ? ਹੁਣ ਕਿਉਂ ਦੀਵਾਲੀ ਤੇ ਹਰ ਕਿਸੇ ਨੇ ਕਹਿਣਾ ਕਿ ਦੇਸੀ ਘਿਓ ਦੀਆਂ ਜਲੇਬੀਆਂ ਦੇਸੀ ਘਿਓ ਦੀਆਂ ਜਲੇਬੀਆਂ, ਤੇ ਪਰ ਕਈ ਵਾਰੀ ਹੁੰਦੀਆਂ ਨੇ।
ਅਸੀਂ ਕਦੇ ਵੀ ਐਡਵਰਟਾਈਜ਼ ਨਹੀਂ ਕੀਤਾ ਦੇਸੀ ਘਿਓ ਦੀ ਜਲੇਬੀ ਜੀ। ਅਸੀਂ 100% ਕਨੋਲਾ ਆਇਲ ਦੇ ਵਿੱਚ ਜਲੇਬੀ ਬਣਾਉਂਦੇ ਹਾਂ ਜੀ। ਔਰ ਇਹ ਜਲੇਬੀ ਜਿਹੜਾ ਮੈਂ ਉਹ ਕਦੇ ਵੀ ਨਹੀਂ ਕਲੇਮ ਕਰਾਂਗਾ, ਤੇ ਨਾ ਹੀ ਜਿਹੜੇ ਕੋਈ ਕਹਿੰਦੇ ਆ ਕਿ ਅਸੀਂ ਦੇਸੀ ਘਿਓ ਬਣਾਉਂਦੇ, ਮੈਂ ਉਹਨਾਂ ਬਾਰੇ ਕਮੈਂਟ ਕਰਾਂਗਾ ਜੀ। ਇਸ ਕਰਕੇ ਮੈਂ ਆਪਣੀ ਪ੍ਰੋਡਕਟ ਬਾਰੇ ਬੋਲਦਾ ਵੀ ਅਸੀਂ ਬਿਲਕੁਲ 100% ਕਨੋਲਾ ਆਇਲ ਦੇ ਵਿੱਚ ਬਣਾਉਂਦੇ ਹਾਂ, ਜਿਹੜਾ ਕਿ ਤੁਹਾਡੀ ਹੈਲਦੀ ਵੀ ਹੈ, ਤੁਹਾਡੇ ਸਿਹਤ ਲਈ ਵੀ ਚੰਗਾ ਹੈਗਾ, ਤੇ ਉਹਦਾ ਟੇਸਟ ਵੀ ਜਿਹੜਾ ਹੈਗਾ ਤੁਹਾਡਾ, ਤੁਸੀਂ ਕਿਉਂਕਿ ਆਪਾਂ ਕਨੋਲਾ ਆਇਲ ਖਾਂਦਿਆਂ ਨੂੰ ਇੱਥੇ ਜਦੇ ਆਪਾਂ ਆਏ ਹਾਂ ਇਸ ਕੰਟਰੀ ਦੇ ਵਿੱਚ, ਜਨਰਲੀ ਆਪਾਂ ਕਨੋਲਾ ਆਇਲ ਖਾਂਦੇ ਹਾਂ ਜੀ। ਤੇ ਆਈ ਡਾਊਟ ਪਈ ਕਿਤੇ ਦੇਸੀ ਘਿਓ ਚ ਬਣਦੀਆਂ ਹੋਣ, ਪਰ ਕੋਈ ਕੀ ਕਲੇਮ ਕਰਦਾ ਮੈਂ ਉਹਦੇ ਬਾਰੇ ਕਮੈਂਟ ਨਹੀਂ ਕਰਨਾ।
ਓਕੇ, ਥੈਂਕ ਯੂ ਸੋ ਮਚ ਹਰਪਾਲ ਜੀ। ਕੁਛ ਹੋਰ ਕਹਿਣਾ ਚਾਹਾਂ ਦੇ ਵਿੱਚ?
ਬਿਲਕੁਲ, ਮੈਂ ਇੱਕ ਵਾਰੀ ਸਾਰੀ ਕਮਿਊਨਿਟੀ ਨੂੰ, ਸਾਰੇ ਆਪਣੇ ਕਹਿ ਲਓ ਭਾਈਚਾਰੇ ਨੂੰ ਮੈਂ ਦੀਵਾਲੀ ਦੀਆਂ ਤੇ ਬੰਦੀ ਛੋਟ ਦਿਵਸ ਦੀਆਂ ਵਧਾਈਆਂ ਦੇਣਾ ਚਾਹੁੰਦਾ। ਮੇਰੇ ਵੱਲੋਂ, ਸਾਡੇ ਸੰਧੂ ਪਰਿਵਾਰ ਵੱਲੋਂ, ਸਮੋਸਾ ਐਂਡ ਸਵੀਟ ਫੈਕਟਰੀ ਦੇ ਸਟਾਫ ਵੱਲੋਂ, ਅਲੀਟ ਬੈਂਕਟ ਹਾਲ ਦੇ ਸਟਾਫ ਵੱਲੋਂ, ਤੇ ਆਪਣਾ ਟੇਸਟ ਜਿਹੜਾ ਸਾਡਾ ਬ੍ਰਾਂਡ ਆ ਉਹਦੇ ਸਾਰੇ ਸਟਾਫ ਵੱਲੋਂ, ਮੈਂ ਸਾਰੀ ਲੋਕਾਈ ਨੂੰ ਦੀਵਾਲੀ ਦੀਆਂ ਤੇ ਬੰਦੀ ਛੋਟ ਦੀਆਂ ਵਧਾਈਆਂ ਦੇਣੀਆਂ ਚਾਹੁੰਦਾ ਜੀ।
ਆਲਰਾਈਟ, ਥੈਂਕ ਯੂ ਸੋ ਮੱਚ, ਧੰਨਵਾਦ, ਗੁੱਡ ਲੱਕ ਜੀ।
ਥੈਂਕ ਯੂ, ਗੁੱਡ, ਥੈਂਕ ਯੂ ਜੀ।
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹਾ 8:30 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਅਵਤਾਰ ਮਨਹਾਸ ਜੀ ਦਾ ਮੈਂ ਨੰਬਰ ਦੇਣਾ ਚਾਹਾਂਗਾ 416-744-93-93, 427 ਰੈਲਟੀ ਇੰਕ ਬ੍ਰੋਕਰੇਜ ਤੋਂ ਅਵਤਾਰ ਮਨਹਾਸ, 416-744-93-93। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ, ਕਿਸੇ ਵੀ ਨੇੜੇ ਲੋਕੇਸ਼ਨ ਦੇ ਉੱਤੇ ਜਾ ਕੇ ਤੁਸੀਂ ਗਰੋਸਰੀ ਕਰਨੀ ਹੈ। 416-740-3262, 416-740-3262। ਵੀਰਵਾਰ ਵਾਲੇ ਦਿਨ ਅਸੀਂ ਏਸ਼ੀਅਨ ਫੂਡ ਸੈਂਟਰ ਤੋਂ ਲਾਈਵ ਹੋਵਾਂਗੇ, ਔਰ ਸੁਬਹ ਤੋਂ ਹੀ ਵੱਖ ਵੱਖ ਰੇਡੀਓ ਪ੍ਰੋਗਰਾਮ ਉੱਥੇ ਸਾਰਾ ਦਿਨ ਲਾਈਵ ਚੱਲਣਗੇ। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ, 416-740-3262 ਹੈੱਡ ਆਫਿਸ ਦਾ ਨੰਬਰ ਹੈ। ਅਤੇ ਇਸ ਤੋਂ ਇਲਾਵਾ ਜਸਵੀਰ ਹੁੰਦਲ ਕੈਨੇਡਾ ਕੰਜ਼ੂਮਰ ਕੇਅਰ ਅਸਿਸਟੈਂਟ, 416-502-3100, 416-502-3100। ਅਤੇ ਰੈਕਸਟੇਲ ਬਾਡੀ ਸ਼ਾਪ ਤੋਂ ਰਿਕ ਚੀਮਾ ਅਤੇ ਮਨਿੰਦਰ ਚੀਮਾ ਜੀ ਦਾ ਨੰਬਰ ਨੋਟ ਕਰ ਲਵੋ, 416-745-9696। ਤੇ ਪਲੈਨਟ ਫਾਈਨੈਂਸ਼ੀਅਲ ਤੋਂ ਗੌਰਵ ਕੁਮਾਰ ਜੀ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਸੀ, 647-409-7501, 647-409-7501। ਅਤੇ ਬਲਵਿੰਦਰ ਸਿੰਘ ਜੀ ਸੈਂਚੀ 21 ਪੀਪਲ ਚੁਆਇਸ ਰਿਐਲਟੀ ਤੋਂ, 416-827-3609, 416-827-3609 ਇਹਨਾਂ ਦਾ ਨੰਬਰ ਹੈ। ਟ੍ਰਿਪਲ ਏ ਲੈਂਡਸਕੇਪਿੰਗ, ਅਗਰ ਤੁਸੀਂ ਹੁਣ ਸਨੋਅ ਹਟਾਉਣ ਦਾ ਕੰਟਰੈਕਟ ਕਰਨਾ ਚਾਹੁੰਦੇ ਹੋ ਇਹਨਾਂ ਨਾਲ, ਤਾਂ ਇਹਨਾਂ ਨੂੰ ਕਾਲ ਕਰ ਲਵੋ, 647-784-1213, 647-784-1213। ਅਤੇ ਰਣਜੀਤ ਗਿੱਲ ਪੰਜਾਬ ਇੰਸ਼ੋਰੈਂਸ ਤੋਂ, 416-724-5000, 416-724-5000। ਮੇਰਾ ਨੰਬਰ 416-970-5005 ਹੈ, ਕਿ ਅਗਰ ਤੁਸੀਂ$3 million, $3.5 million ਦੇ ਵਿੱਚ ਵਧੀਆ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ ਟਰੱਕ ਪਾਰਕਿੰਗ ਦੇ ਲਈ ਓਕਵਲ ਮਿਲਟਨ ਦੇ ਏਰੀਆ ਦੇ ਵਿੱਚ, ਤਾਂ ਮੇਰੇ ਨਾਲ ਸੰਪਰਕ ਕਰ ਲਿਓ, 416-970-5000, 5416-970-5005 ਦੇਵਾ ਗਿਆ। ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ, 416-655-2000।
ਲਓ ਜੀ, ਰੈਕਸਡੇ ਦਾ ਖਾਣਾ ਪੂਰਾ ਪੱਕ ਚੁੱਕਿਆ, ਸਵੀਟ ਮਹਿਲ ਦਾ ਦੀਵਾਲੀ ਮੇਲਾ ਲੱਗ ਚੁੱਕਿਆ, ਐਤਕੀ ਕਸਰ ਨਹੀਂ ਛੱਡਣੀ, ਸਾਰੇ ਇਕੱਠੇ ਹੋ ਕੇ ਆ ਜਾਓ।
ਸੱਜਦੀਆਂ ਜਿੱਥੇ ਨੇ ਮਠਾਈਆਂ ਸੋਹਣੀਆਂ, ਕਲਾਕੰਦ ਭੁਜੀਆਂ ਬਣਾਈਆਂ ਸੋਹਣੀਆਂ, ਜਿੱਥੇ ਖੋਏ ਵਾਲੀ ਬਰਫੀ ਦਾ ਦਾਲ ਵਾਲੀ ਪਿੰਨੀ ਦਾ ਸਵਾਦ ਆ ਗਿਆ। ਆ ਵੇਖ ਸਾਰਾ ਪਿੰਡ ਮਿੱਤਰਾਂ ਦਾ ਸਵੀਟ ਮਹਿਲ ਮੇਲੇ ਆ ਗਿਆ। ਐਤਕੀ ਦੀਵਾਲੀ ਥੋੜਾ ਖਾਓ ਪਰ ਵਧੀਆ ਖਾਓ, ਇਸ ਲਈ ਸਵੀਟ ਮਹਿਲ ਆਓ, ਅੱਜ ਹੀ ਆਰਡਰ ਕਰੋ। ਸਵੀਟ ਮਹਿਲ ਇਨ ਰੈਕਸਡੇਲ, 416-679-9191।
ਅੰਟਾਰੀਓ ਵਿਚ ਚੋਣਵੀਆਂ ਸੈਟਿੰਗਾਂ ਤੇ ਵੈਕਸੀਨੇਸ਼ਨ ਦੇ ਸਬੂਤ ਦੀ ਲੋੜ ਹੋਵੇਗੀ। ਦਾਖਲ ਹੋਣ ਲਈ ਤੁਹਾਨੂੰ ਪਛਾਣ ਦੇ ਨਾਲ ਆਪਣਾ ਕੋਵਿਡ 19 ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣ ਦੀ ਜ਼ਰੂਰਤ ਹੋਏਗੀ। ਆਪਣੇ ਵੈਕਸੀਨੇਸ਼ਨ ਸਰਟੀਫਿਕੇਟ ਨੂੰ ਐਕਸੈਸ ਕਰਨ ਲਈ ontario.ca/proof-of-vaccination ਤੇ ਜਾਓ ਜਾਂ 1-833-943-3900 ਤੇ ਕਾਲ ਕਰੋ, ਅਤੇ ਜੇ ਤੁਸੀਂ ਪਹਿਲਾਂ ਹੀ ਨਹੀਂ ਕੀਤਾ ਹੈ ਤਾਂ ਅੱਜ ਹੀ ਆਪਣੀ ਵੈਕਸੀਨ ਮੁਲਾਕਾਤ ਬੁੱਕ ਕਰੋ। ਅੰਟਾਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਆਈ ਖੁਸ਼ਬੂ
ਕਾਦੀ
ਦੀਵਾਲੀ ਦੀ ਫੂਡ ਬੇਸਿਸ ਤੇ ਕਿਚਨਸ ਆਫ ਦਾ ਵਰਲਡ ਡੀਲਸ ਦੇ ਨਾਲ ਹੁਣ ਹਰ ਕਿਚਨ ਚੋਂ ਆਏਗੀ ਖੁਸ਼ਬੂ ਘਰ ਦੇ ਸਵਾਦਾਂ ਦੀ ਆਪਣੇ ਮਸਾਲਿਆਂ ਦੀ ਉਹ ਵੀ ਬਿਲਕੁਲ ਸਹੀ ਪ੍ਰਾਈਸ ਤੇ ਜਿਵੇਂ ਨਵੰਬਰ 3 ਤੱਕ 750 ਗ੍ਰਾਮ ਹੈਂਚ ਦਹੀ ਸਿਰਫ $1.99 ਤੇ ਖੁਸ਼ਬੂ ਆਈ
ਨਹੀਂ
ਆ ਜਾਏਗੀ ਐਟ ਫੂਡ ਬੇਸਿਕਸ ਆਲਵੇਜ ਮੋਰ ਫੋਰ ਲੈਸ
कोविड 19 करके सारा काम ऑनलाइन हो गया ग्रोसरी ऑनलाइन हो गई ट्यूशन ऑनलाइन हो गई और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं
बिल्कुल ठीक सुनिया ते हुन इना दा स्टोर भी खुल गया है
ब्रम्पटन दे सब तो वड़े फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो स्टोर विच आके सेम फर्नीचर देखो अते सेम प्राइस ते लो इना दी कैनेडी लोकेशन हुन खुल चुकी है फॉर मोर इनफॉरमेशन call